दखना हो तह पै मांगो देहो अपना नाम दीदा अमरा लजते दीदार बख्श सीना अमरा मखजने इसरार बख्श ई दिले बिरयाने मारा शौक दे दर गलुयम बंदगी रात तौक दे विसर नाही दातार अपना नाम देखो गुर गावा दिन रात नानक चाहो एहो परम सम्मान जो सतगुरु गुरु ग्रंथ साहिब महाराज जी की पावन पवित्र हजूरी अंदर अमृत बचना का कीर्तन आप जी सन्मान योग भाई साहब जी कुरां पासों बड़े प्यार दे नाल सरवण कर रहे सी। कल तक आपां अरदास विच आए हुए इस शब्द दी विचार ते पहुंचे सां कि श्री साहिब जी सहाय इस तों अगले जिहड़े शब्द ने इत्थे इस पहरे दी अरदास दे इस बंद दी संपूर्णता होनी है ओह है खालसे जी के बोल बाले बोलो जी वाहिगुरु। आपां दो दिनां विच केवल ए शब्द विचारने ने कि खालसे जी के बोल बाले की ते जिन्ना बोलियां नूं चेते करके वाहिगुरु चेते आ जाए। आओ इस पावन शब्द दे अर्थ आपां गुरु ग्रंथ साहिब जी दी टेक बाणी दे शब्द दे दायरे विच रह के करांगे। तां गुरु ग्रंथ साहिब सच्चे पातशाह आप कृपा करके विच वर्तन अपने अमृत बचन दी और गुरमत दे इस सिद्धांत दी विचार आप ही कृपा करके करा लैन। करो मेहर साध संगत आप बख्शो आसीस गुरु बख्शी फतेह प्रवान करो जी वाहिगुरु जी का खालसा वाहिगुरु जी की फतह। जिवें हर रोज असी विचार तो पहला उन्ना शब्दां दे अखरी अर्थ जरूर करने हैं कि जिस शब्द दी विचार कीती जाए। अज दे ए शब्द ने खालसे जी के बोल बाले। ਜਦੋਂ ਅਸੀਂ ਓਪਰੀ ਨਜ਼ਰ ਨਾਲ ਇਹਨਾਂ ਸ਼ਬਦਾਂ ਨੂੰ ਪੜ੍ਹਾਂਗੇ ਜਾਂ ਕੰਨਾਂ ਨਾਲ ਸੁਣਾਂਗੇ ਤੇ ਉਦੋਂ ਅਰਥ ਇਹ ਬਣਗੇ ਕਿ ਖਾਲਸੇ ਜੀ ਦਾ ਉੱਚਾ ਜਕਾਰਾ ਸ਼ਾਇਦ ਇਹਦੇ ਅਰਥ ਇਹ ਟੁੱਕਣਗੇ ਜ਼ਰੂਰ ਪਰ ਜਿੱਦਣ ਆਪਾਂ ਜੈਕਾਰੇ ਤੇ ਪਹੁੰਚਣਾ ਉਦਣ ਉਹਦੇ ਅਰਥ ਵੀ ਸ਼ਬਦ ਦੀ ਟੇਕ ਲੈ ਕੇ ਕਰਾਂਗੇ। ਦੇਖੋ ਯਤਨ ਮੈਂ ਕਰ ਰਿਹਾ ਕਿ ਪੰਥ ਤਾਂ ਚਲਾਇਓ ਪਹਿਲਾਂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਿਓ। अरदास पंथ ने शब्द शामिल किए ते पंथ ने कोई भी शब्द अरदास दा ऐसा नहीं चुनिया जिहड़ा गुरु ग्रंथ साहिब दे शब्द तो बाहर हो। हुण देखो ये दो शब्द ने एक बोल ते दूजा बाला। बाला शब्द जिहड़ा ये फारसी दा है। खालसे जी दे अर्थ आप समझदे हो। खालसे जी दे अर्थ असी करने आ ओ जिहदा संबंध सीधा परमात्मा नाल होवे ਜਾਂ ਅਸੀਂ ਕਰਨੇ ਜਿਹੜਾ ਬਿਲਕੁਲ ਜੀਓ ਤੇ ਬਾਹਰੋਂ ਨਿਰਮਲ ਹੋਵੇ ਜਾਂ ਅਸੀਂ ਕਰਨੇ ਜਿਹਦੇ ਅੰਦਰ ਪਰਮਾਤਮਾ ਦੇ ਨਾਮ ਦੀ ਜੋਤ ਦਿਨ ਰਾਤ ਲੱਤ ਲੱਤ ਕਰਕੇ ਬਲਦੀ ਹੋਵੇ ਜਾਂ ਅਰਥ ਕਰਨੇ ਆ ਉਹ ਖਾਲਸਾ ਕਿ ਜਿਹਨੂੰ ਸਾਰੀ ਜ਼ਿੰਦਗੀ ਵਿੱਚ ਕਦੀ ਵੀ ਕਰਤੇ ਪੁਰਖ ਵਾਹਿਗੁਰੂ ਦਾ ਨਾਮ ਨਾ ਭੁੱਲਿਆ ਹੋਵੇ। ਹੁਣ ਬਾਲਾ ਤੇ ਬੋਲ ਇਹ ਦੋ ਸ਼ਬਦ ਨੇ। ਵੈਸੇ ਗੁਰੂ ਗ੍ਰੰਥ ਸਾਹਿਬ ਵਿੱਚ ਬਾਲਾ ਸ਼ਬਦ ਬੜੀ ਵਾਰੀ ਆਇਆ। ਇਹ ਦੋ ਸ਼ਬਦ ਨੇ ਖਾਲਸੇ ਜੀ ਕੇ ਬੋਲ ਬਾਲੇ, ਬਾਲੇ ਸ਼ਬਦ ਜਿਹੜਾ ਹੈ ਇਹ ਬਾਲਾ ਤੋਂ ਬਣਿਆ। ਗੁਰੂ ਗ੍ਰੰਥ ਸਾਹਿਬ ਵਿੱਚ ਬਾਲੇ ਦਾ ਅਰਥ ਬਾਲਕਾ ਵੀ ਹੈ। ਆਪਾਂ ਬਾਲੇ ਦਾ ਅਰਥ, ਬਾਲਾ ਦਾ ਅਰਥ ਬਾਲਕੀ ਵੀ ਕਰਨੇ ਹਾਂ। ਕਹਿਣ ਲੱਗੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਆਪਾਂ ਸ਼ਬਦ ਵੀ ਪੜ੍ਹਨੇ ਹਾਂ ਕਿ ਥਰ ਹਰ ਕੰਪੈ ਬਾਲਾ ਜੀਓ। ਉੱਥੇ ਬਾਲਾ ਦਰ ਤੇ ਬਾਲੜੀ ਨਿਆਣੀ ਜਿੰਦ ਕੰਬਦੀ ਪਈ। ਭਾਈ ਗੁਰਦਾਸ ਜੀ ਨੇ ਇੱਕ ਸ਼ਬਦ ਵਰਤੇ ਹੈ ਕਿ ਜਦੋਂ ਸਿੱਧ ਪੁੱਛਦੇ ਨੇ, ਸਿੱਧ ਪੁੱਛਣ ਸੁਣ ਬਾਲਿਆ ਕੌਣ ਸ਼ਕਤ ਤੂੰ ਇੱਥੇ ਲਿਆਈ, ਉੱਥੇ ਬਾਲਿਆ ਦਰ ਤੇ ਬਾਲ ਕੇ ਉਹ ਬਚੜੂ। ਗੁਰੂ ਨਾਨਕ ਸਾਹਿਬ ਨੂੰ ਇਹ ਸ਼ਬਦ ਵਰਤੇ ਉਹਨਾਂ, ਉਹ ਬਚੜੇ ਕਿਹੜੀ ਤਾਕਤ ਤੈਨੂੰ ਇੱਥੇ ਲੈ ਕੇ ਆਈ, ਕਿਉਂਕਿ ਬੰਦੇ ਨੂੰ ਆਪਣੀ ਉਮਰ ਤੇ ਆਪਣੇ ਤਜਰਬੇ ਦਾ ਹੰਕਾਰ ਵੀ ਕਈ ਵਾਰੀ ਲੈ ਡੁੱਬਦਾ। ਉਹਨਾਂ ਸ਼ਬਦ ਵਰਤੇ ਸਿੱਧ ਪੁੱਛਣ ਸੁਣ ਬਾਲਿਆ। ਇੱਥੇ ਜਿਹੜਾ ਸ਼ਬਦ ਆਇਆ ਖਾਲਸੇ ਜੀ ਕੇ ਬੋਲ ਤੇ ਬਾਲੇ, ਇਹ ਬਾਲਾ ਸ਼ਬਦ ਤੋਂ ਪੈਦਾ ਹੋਇਆ। ਬੋਲ ਦਾ ਅਖਰੀ ਅਰਥ ਕਰਾਂਗੇ ਆਵਾਜ਼, ਪਰ ਬਾਲੇ ਦਾ ਅਰਥ ਆਵਾਜ਼ ਨਹੀਂ। ਬਾਲੇ ਦਾ ਅਰਥ ਉੱਚਾ, ਸ਼੍ਰੋਮਣੀ, ਉੱਤਮ। ਬੋਲ ਬਾਲੇ ਦਾ ਅਰਥ ਹੈ ਕਿ ਉਹ ਸ਼ਬਦ ਜਿਨ੍ਹਾਂ ਸ਼ਬਦਾਂ ਤੋਂ ਸਾਰੀ ਦੁਨੀਆਂ ਦੇ ਬੋਲ ਥੱਲੇ ਨੀਵੇਂ ਪੈ ਜਾਣ, ਤੇ ਜਿਹੜੇ ਸ਼ਬਦ ਬੰਦੇ ਦੀ ਮੌਤ ਤੋਂ ਬਾਅਦ ਵੀ ਕਾਇਮ ਰਹੇ, ਉਹਨੇ ਖਾਲਸੇ ਜੀ ਕੇ ਬੋਲ ਬਾਲੇ। ਕਿ ਖਾਲਸੇ ਜੀ ਦੇ ਉਹ ਸ਼ਬਦ ਕਿ ਜਿਨ੍ਹਾਂ ਨੂੰ ਕੋਈ ਵੀ ਚੁਠਲਾ ਨਾ ਸਕੇ, ਉਹ ਸ਼ਬਦ ਜਿਨ੍ਹਾਂ ਤੋਂ ਉੱਪਰ ਹੋਰ ਕੋਈ ਸ਼ਬਦ ਨਾ ਜਾਏ, ਉਹ ਸ਼ਬਦ ਜਿਨ੍ਹਾਂ ਤੋਂ ਸ਼੍ਰੋਮਣੀ ਸ਼ਬਦ ਕੋਈ ਨਾ ਹੋਵੇ। ਤੇ ਇੱਥੇ ਸ਼ਬਦ ਦਾ ਅਰਥ ਕੇਵਲ ਅੱਖਰਾਂ ਦਾ ਜੋੜ ਨਾ ਸਮਝਿਓ। ਦੇਖੋ ਸ਼ਬਦ ਜਦੋਂ ਬਣਦਾ ਅੱਖਰਾਂ ਦੇ ਜੋੜ ਨਾਲ ਬਣਦਾ ਹੈ ਨਾ, ਅੱਖਰਾਂ ਦਾ ਜੋੜ ਕੇਵਲ ਬੋਲਾ ਨਹੀਂ। ਆਓ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਅਸੀਂ ਸ਼ੁਰੂਆਤ ਕਰਨੀ। ਬੋਲ ਦਾ ਸੰਬੰਧ ਸਾਡੀ ਜ਼ਬਾਨ ਦੇ ਨਾਲ ਹੈ। ਕਦੀ ਵੀ ਅਸੀਂ ਜਦੋਂ ਬੋਲਾਂਗੇ ਤੇ ਇਹਦਾ ਸੰਬੰਧ ਸਾਡੀ ਰਚਨਾ ਕਹਿ ਲਓ, ਜੇਬਾ ਕਹਿ ਲਓ, ਜ਼ੁਬਾਨ ਕਹਿ ਲਓ, ਜੀਭ ਕਹਿ ਲਓ। ਤੇ ਮੈਂ ਯਤਨ ਕਰਨਾ ਹੈ ਕਿ ਸਭ ਤੋਂ ਪਹਿਲਾਂ ਇਸ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਇਸ ਬੋਲਣ ਵਾਲੀ ਰਚਨਾ ਬਾਰੇ ਪੜ੍ਹੀਏ ਕਿ ਇਹ ਬੋਲ ਬੋਲਣ ਵਾਲੀ ਬਾਰੇ ਗੁਰੂ ਗ੍ਰੰਥ ਸਾਹਿਬ ਦੇ ਕੀ ਵਿਚਾਰ ਨੇ, ਕਿਉਂਕਿ ਖਾਲਸੇ ਜੀ ਦੇ ਬੋਲੇ ਦਾ ਅਰਥ ਕਰਨਾ। ਹਜ਼ੂਰ ਨੇ ਬੜੇ ਪਿਆਰੇ ਬਚਨ ਕਹੇ। ਭਾਈ ਗੁਰਦਾਸ ਹੋਣਾ ਨੇ ਬਹੁਤ ਕਮਾਲ ਦੀਆਂ ਉਦਾਹਰਨਾਂ ਦਿੱਤੀਆਂ ਨੇ। ਪੰਜਾਂ ਤੱਤਾਂ ਦਾ ਸਾਡਾ ਸਰੀਰ ਬਣਿਆ, ਤੇ ਮੈਂ ਅੱਜ ਵੀ ਅਰਜ਼ ਕਰ ਰਿਹਾ ਸਾਂ ਇਹ ਪੰਜਾਂ ਤੱਤਾਂ ਦੇ ਪੰਜ ਗੁਣ ਨੇ। ਤੇ ਕਦੀ ਨਾ ਭੁੱਲੋ ਪੰਜਾਂ ਤੱਤਾਂ ਨਾਲ ਸਾਡੇ ਪੰਜ ਇੰਦਰੇ ਵੀ ਜੁੜੇ ਹੋਏ ਨੇ। ਇਹ ਪੰਜੇ ਇੰਦਰੀਆਂ ਦਾ ਸੰਬੰਧ ਸਾਡੇ ਪੰਜਾਂ ਤੱਤਾਂ ਨਾਲ ਹੈ। ਅਸੀਂ ਪੰਜ ਤੱਤ ਪੜ੍ਹਨੇ ਆ, ਅਪ, ਤੇਜ, ਬਾਏ, ਪ੍ਰਿਥਵੀ, ਆਕਾਸ਼ਾ। ਬਾਬਾ ਕਬੀਰ ਜੀ ਦੇ ਅਪ ਦਾ ਅਰਥ ਪਾਣੀ, ਤੇਜ ਦਾ ਅਰਥ ਅੱਗ, ਬਾਏ ਦਾ ਅਰਥ ਹਵਾ, ਪ੍ਰਿਥਵੀ ਦਾ ਅਰਥ ਧਰਤੀ, ਤੇ ਆਕਾਸ਼ ਦਾ ਅਰਥ ਆਪ ਸਮਝ ਦਿਓ ਗਗਨ। ਹੁਣ ਪੰਜ ਤੱਤ ਨੇ ਤੇ ਪੰਜਾਂ ਤੱਤਾਂ ਦੇ ਅੱਗੇ ਗੁਣ ਨੇ, ਤੇ ਪੰਜਾਂ ਗੁਣਾਂ ਨੂੰ ਗ੍ਰਹਿਣ ਕਰਨ ਵਾਲੇ ਪੰਜ ਇੰਦਰੇ। ਹੁਣ ਪਹਿਲਾ ਤੱਤ ਅਸੀਂ ਮੰਨਦੇ ਹਾਂ ਪਾਣੀ, ਭਾਵੇਂ ਮੇਰਾ ਵਿਸ਼ਾ ਨਹੀਂ, ਪਰ ਮੈਂ ਚਾਹੁੰਦਾ ਸਾਂ ਮੈਂ ਸ਼ੁਰੂ ਤੋਂ ਚੱਲਾਂ ਕਿ ਗੁਰੂ ਗ੍ਰੰਥ ਸਾਹਿਬ ਦੇ ਸ਼ਬਦਾਂ ਵਿੱਚੋਂ ਕਿ ਕਿਹੜੇ ਬੋਲ ਬਾਲੇ ਹੋਣ, ਖਾਲਸੇ ਦੇ ਬੋਲੇ ਕਿਹੜੇ ਨੇ। ਇੱਥੇ ਬੋਲ ਬਾਲਾ ਇਕੱਲੇ ਬੋਲੇ ਨਹੀਂ, ਬੋਲੇ ਜਿਹੜੇ ਨੇ ਵੱਖਰਾ ਵਿਸ਼ਾ, ਉਹ ਕੱਲ੍ਹ ਨੂੰ ਅਸੀਂ ਵਿਚਾਰਾਂਗੇ। ਦੇਖੋ ਸਭ ਤੋਂ ਪਹਿਲੀ ਗੱਲ, ਪਾਣੀ ਇੱਕ ਤੱਤ ਹੈ ਤੇ ਇਹਦਾ ਗੁਣ ਹੈ ਰਸ। ਕਿਤੇ ਵੀ ਤੁਸੀਂ ਪਾਣੀ ਨੂੰ ਛੱਡੋਗੇ, ਉਸ ਪਾਣੀ ਵਿੱਚੋਂ ਰਸ ਪੈਦਾ ਹੁੰਦਾ ਹੈ। ਭਾਵੇਂ ਰੁੱਖ ਨੂੰ ਲਾਓ, ਭਾਵੇਂ ਜ਼ਮੀਨ ਤੇ ਕਿਤੇ ਵੀ ਲਾਈਏ, ਪਾਣੀ ਵਿੱਚੋਂ ਹਮੇਸ਼ਾ ਰਸ ਨਿਕਲਦਾ ਹੈ। ਤੇ ਜਦੋਂ ਰਸ ਦੀ ਗੱਲ ਚੱਲੇਗੀ, ਰਸ ਨੂੰ ਚੱਖਣ ਵਾਲਾ ਹੈ ਇੰਦਰਾ ਜ਼ਬਾਨ। ਤੱਤ ਪਾਣੀ ਹੈ, ਗੁਣ ਰਸ ਹੈ, ਤੇ ਚੱਖਣ ਵਾਲਾ ਇੰਦਰਾ ਜਿਹੜਾ ਇਹਦਾ ਸੰਬੰਧ ਹੈ ਜ਼ਬਾਨ ਦੇ ਨਾਲ। ਇਹੀ ਕਾਰਨ ਕਿ ਜਦੋਂ ਕੋਈ ਬੰਦਾ ਚੋਖਾ ਅੰਦਰੋਂ ਖਾਣ ਦਾ ਜ਼ਿਕਰ ਕਰੇ, ਅਸੀਂ ਕਹਿੰਦੇ ਹਾਂ ਇਹਦੇ ਮੂੰਹ ਵਿੱਚ, ਇਹਦੀ ਜ਼ਬਾਨ ਵਿੱਚ ਪਾਣੀ ਆ ਗਿਆ, ਕਿਉਂਕਿ ਉਹਦਾ ਸੰਬੰਧ ਰਸ ਦੇ ਨਾਲ, ਇਹਦੇ ਮੂੰਹ ਵਿੱਚ ਪਾਣੀ ਆ ਗਿਆ। ਦੂਸਰਾ ਤੱਤ ਹੈ, ਸੰਖੇਪ ਜੀ ਅਰਜ਼ ਕਰਾਂ, ਤੇਜ। ਤੇਜ ਦਾ ਅਰਥ ਹੈ ਅੱਗ। ਹੁਣ ਅੱਗ ਇਹਦਾ ਜਦੋਂ ਅਸੀਂ ਗੁਣ ਅਸੀਂ ਦੇਖਦੇ ਹਾਂ, ਇਹਦਾ ਗੁਣ ਹੈ ਰੂਪ, ਕਿਉਂਕਿ ਰੂਪ ਕਰਕੇ ਅੱਗ ਦਿਸਦੀ। ਤੇ ਰੂਪ ਦਾ ਜਿਹੜਾ ਇੰਦਰਾ ਹੈ, ਜਿਹੜਾ ਰੂਪ ਦੇ ਗੁਣ ਨੂੰ ਲੈਂਦਾ, ਉਹ ਅਸਲ ਵਿੱਚ ਨੇ ਸਾਡੀਆਂ ਅੱਖਾਂ। ਅੱਗ ਦਾ ਜਿਹੜਾ ਗੁਣ ਹੈ ਰੂਪ ਹੈ, ਤੇ ਰੂਪ ਜਿਹੜਾ ਅੱਗ ਦਾ ਇੰਦਰਾ ਜਿਹੜਾ ਉਹ ਜਦੋਂ ਵੀ ਅਸੀਂ ਦੇਖਾਂਗੇ, ਤੇ ਇਹ ਕਦੀ ਭੁੱਲਿਓ ਨਾ, ਜਿਉਂ ਜਿਉਂ ਸਰੀਰ ਅੰਦਰ ਤੱਤਾਂ ਦੀ ਘਾਟ ਵਾਧ ਹੁੰਦੀ ਹੈ, ਤਿਉਂ ਤਿਉਂ ਬੰਦੇ ਦੀ ਅੰਦਰ ਦੀ ਬਿਰਤੀ ਚੇਂਜ ਹੁੰਦੀ ਰਹਿੰਦੀ ਹੈ। ਇਹੀ ਕਾਰਨ ਕਿ ਕਈ ਵਾਰੀ ਅੱਗ ਦਾ ਤੱਤ ਵੱਧ ਹੈ,
ਤੇ ਬੰਦਾ ਗੁਸੇਲਾ ਹੋ ਜਾਂਦਾ। ਕਈ ਵਾਰੀ ਇਹਦੇ ਪਾਣੀ ਦਾ ਤੱਤ ਵੱਧ ਹੈ ਤੇ ਇਹ ਰਸ ਬਣਨਾ ਸ਼ੁਰੂ ਕਰ ਦਿੰਦਾ। ਹੁਣ ਰੂਪ ਇਹਦਾ ਗੁਣ, ਇਹ ਅੱਗ ਦਾ ਗੁਣ ਹੈ ਤੇ ਰੂਪ ਨੂੰ ਵੇਖਣ ਵਾਲਾ ਇੰਦਰਾ ਪਰਮਾਤਮਾ ਨੇ ਅੱਖਾਂ ਬਣਾਈਆਂ ਨੇ, ਕਿਉਂਕਿ ਜੋ ਕੁਝ ਬ੍ਰਹਿਮੰਡ ਵਿੱਚ ਹੈ ਉਹ ਕੁਝ ਪਿੰਡ ਵਿੱਚ ਹੋਣਾ ਜ਼ਰੂਰੀ ਹੈ। ਅਸੀਂ ਦੇਖਦੇ ਹਾਂ ਬੰਦਾ ਚੰਦਰਮਾ ਤੇ ਗਿਆ, ਉਹ ਕਹਿੰਦੇ ਉੱਥੇ ਰਹਿ ਨਹੀਂ ਸਕਦਾ। ਕਿਉਂ ਨਹੀਂ ਰਹਿ ਸਕਦਾ? ਕਿਉਂਕਿ ਜੋ ਕੁਝ ਬੰਦੇ ਦੇ ਸਰੀਰ ਵਿੱਚ ਉਹ ਕੁਝ ਉੱਥੇ ਉਹਨੂੰ ਬਾਹਰ ਨਹੀਂ ਮਿਲਦਾ। ਜਿੱਦਣ ਬਾਹਰ ਤੇ ਅੰਦਰ ਦਾ ਫਰਕ ਪੈ ਜਾਵੇ ਉਦਣ ਬੰਦੇ ਦੀ ਮੌਤ ਹੋ ਜਾਂਦੀ, ਕਿਉਂਕਿ ਦੋਨਾਂ ਦਾ ਸੁਮੇਲ ਹੋਣਾ ਜ਼ਰੂਰੀ ਹੈ। ਜੋ ਬ੍ਰਹਿਮੰਡ ਹੈ ਸੋਈ ਪਿੰਡ ਹੈ। ਹੁਣ ਰੂਪ ਗੁਣ ਹੈ ਅੱਗ ਦਾ, ਅੱਗ ਦਾ ਇੰਦਰਾ ਹੈ ਅੱਖ, ਉਸ ਤੋਂ ਅੱਗੇ ਵੇ ਬਾਏ ਹਵਾ। ਹਵਾ ਦਾ ਗੁਣ ਕੀ ਹੈ ਜੀ? ਸਪਰਸ਼। ਉਹਦਾ ਰੂਪ ਕੋਈ ਨਹੀਂ ਹਵਾ ਦਾ, ਹਵਾ ਦਾ ਸਵਾਦ ਕੋਈ ਨਹੀਂ, ਪਰ ਜਦੋਂ ਸਾਡੀ ਚਮੜੀ ਨੂੰ ਟੱਚ ਕਰਦੀ ਹੈ ਤੇ ਅਸੀਂ ਕਹਿੰਦੇ ਹਵਾ ਚੱਲਦੀ ਹੈ, ਤੇ ਹਵਾ ਦਾ ਇੰਦਰਾ ਸਾਡੀ ਤਵਚਾ। ਆ ਚਮੜੀ ਜਿਹੜੀ ਹੈ ਨਾ, ਇਹ ਵੀ ਇੱਕ ਗਿਆਨ ਇੰਦਰਾ, ਪੰਜਾਂ ਇੰਦਰਿਆਂ ਵਿੱਚੋਂ। ਜਦੋਂ ਹਵਾ ਚੱਲੇ ਤੇ ਅਸੀਂ ਕਦੀ ਵੀ ਇਹ ਬੋਲ ਕੇ ਨਹੀਂ ਕਹਿੰਦੇ ਕਿ ਸਾਡੀ ਜ਼ਬਾਨ ਨੂੰ ਹਵਾ ਤੱਤੀ ਲੱਗਦੀ ਹੈ, ਕਹਿੰਦੇ ਚਮੜੀ ਨੂੰ ਲੂਹ ਨੇ ਝੁਲਸ ਛੱਟਿਆ। ਆਪਾਂ ਕਹਿੰਦੇ ਹਾਂ ਇੰਨੀ ਠੰਡੀ ਹਵਾ ਚੱਲਦੀ ਪਈ ਹੈ ਕਿ ਚਮੜੀ ਤੇ ਰੋਮ ਰੋਮ ਜਿਹੜਾ ਉਹਦੇ ਉੱਤੇ ਠੰਡ ਨੇ ਅਸਰ ਕਰ ਦਿੱਤਾ। ਦੇਖੋ ਜਿਹੜੀ ਸ਼ਬਦ ਹੈ ਹਵਾ, ਹਵਾ ਦਾ ਗੁਣ ਹੈ ਸਪਰਸ਼, ਤੇ ਸਪਰਸ਼ ਦਾ ਇੰਦਰਾ ਹੈ ਤਵਚਾ। ਉਸ ਤੋਂ ਅੱਗੇ ਅਸੀਂ ਪੜ੍ਹਨੇ ਧਰਤੀ, ਧਰਤੀ ਦਾ ਗੁਣ ਹੈ ਗੰਧ, ਤੇ ਗੰਧ ਦਾ ਜਿਹੜਾ ਇੰਦਰਾ ਉਹ ਹੈ ਨੱਕ। ਪੰਜਾਂ ਤੱਤਾਂ ਦੇ ਪੰਜ ਗੁਣ ਨੇ, ਪੰਜਾਂ ਗੁਣਾਂ ਨੂੰ ਗ੍ਰਹਿਣ ਕਰਨ ਵਾਲੇ ਪੰਜ ਇੰਦਰੇ ਨੇ। ਜਦੋਂ ਅਸੀਂ ਗੰਧ ਦੀ ਗੱਲ ਕਰਦੇ ਹਾਂ ਤੇ ਨਾਸਕਾਂ ਦੀ ਕਰਦੇ, ਤੇ ਗੁਰੂ ਕੇ ਸਿੱਖੋ ਉਸ ਤੋਂ ਅੱਗੇ ਹੁੰਦਾ ਹੈ ਪੰਜਵਾਂ ਤੱਤ ਸ਼ਬਦ। ਵੈਸੇ ਵਸ਼ਾ ਬਹੁਤ ਡੂੰਘਾ ਹੈ। ਜਦੋਂ ਅਸੀਂ ਸ਼ਬਦ ਦੀ ਗੱਲ ਕਰਦੇ ਹਾਂ, ਇਹਦਾ ਪੰਜਵਾਂ ਤੱਤ ਆਕਾਸ਼, ਆਕਾਸ਼ ਦਾ ਗੁਣ ਹੈ ਸ਼ਬਦ, ਤੇ ਇਹ ਕਦੀ ਵੀ ਆਪਾਂ ਭੁੱਲੀਏ ਨਾ ਕਿ ਸ਼ਬਦ ਦਾ ਵਿਸ਼ਾ ਜਿਹੜਾ ਇੰਦਰਾ ਗ੍ਰਹਿਣ ਕਰਨ ਵਾਲਾ ਉਹ ਨੇ ਸਾਡੇ ਕੰਨ, ਕੰਨਾਂ ਰਾਹੀਂ ਅਸੀਂ ਸ਼ਬਦ ਨੂੰ ਗ੍ਰਹਿਣ ਕਰਨੇ। ਮੈਂ ਜਿਹੜੀ ਬੇਨਤੀ ਕਰਨਾ, ਸਾਡੇ ਬੋਲ ਦਾ ਸੰਬੰਧ ਸਾਡੀ ਜ਼ਬਾਨ ਨਾਲ ਹੈ, ਇਹ ਵੀ ਕਦੀ ਨਾ ਭੁੱਲੀਏ। ਭਾਵੇਂ ਅੱਖਾਂ ਨੇ, ਕੰਨ ਨੇ, ਨਾਸਕ ਹੈ, ਜ਼ਬਾਨ ਹੈ, ਚਮੜੀ ਹੈ, ਪਰ ਇਹਨਾਂ ਸਾਰਿਆਂ ਦਾ ਸੰਬੰਧ ਫਿਰ ਸਾਡੇ ਮਨ ਦੇ ਨਾਲ। ਇੱਕ ਮਨ ਸਾਰਿਆਂ ਨੂੰ ਕੰਟਰੋਲ ਕਰਕੇ ਬੈਠਾ। ਭਾਈ ਗੁਰਦਾਸ ਜੀ ਨੇ ਇੱਕ ਪੌੜੀ ਕਹੀ, ਆਉਣਾ ਮੈਂ ਸਿਰਫ ਜ਼ਬਾਨ ਤੇ ਰਸਨਾ ਤੇ। ਭਾਈ ਸਾਹਿਬ ਦੇ ਸ਼ਬਦ ਨੇ ਅੱਖੀ ਅੰਦਰ ਵੇਖਦਾ ਕਰ ਚੋਜ ਵਿਡਾਣਾ। ਹੁਣ ਅੱਖੀ, ਅਸੀਂ ਇਹਨੂੰ ਕਈ ਵਾਰੀ ਸ਼ਬਦ ਇਸਤਰੀ ਲਿੰਗ ਵਿੱਚ ਵਰਤਨੇ ਕਿ ਅੱਖੀ, ਅੱਖਾਂ ਜਦੋਂ ਸ਼ਬਦ ਵਰਤਾਂਗੇ, ਪਰ ਵਿੱਚੋਂ ਨਾ ਸ਼ਬਦ ਵਰਤੇ ਨੇ ਅੱਖੀ ਅੰਦਰ ਵੇਖਦਾ। ਇਹਦਾ ਮਤਲਬ ਕਿ ਵੇਖਣ ਵਾਲਾ ਕੋਈ ਪੁਲਿੰਗ ਹੈ। ਅੱਖੀ ਅੰਦਰ ਵੇਖਦਾ ਕਰ ਚੋਜ ਵਿਡਾਣਾ, ਕੰਨੀ ਸੁਰਦਾ ਸੁਣਤ ਕਰ ਸੁਰਤ ਕਰ ਆਖਾਣ ਵਿਖਾਣਾ, ਜੇ ਮੈਂ ਅੰਦਰ ਬੋਲਦਾ ਵੋ ਸਾਧ ਲੁਭਾਣਾ, ਹੱਥੀ ਕਿਰਤ ਕਮਾਨ ਦਾ ਪਗ ਚੱਲੈ ਸੁਜਾਣਾ। ਭਾਈ ਸਾਹਿਬ ਜੀ ਇਹ ਗੱਲ ਕੀ ਹੋ ਗਈ? ਕਹਿਣ ਲੱਗੇ ਚੇਤੇ ਰੱਖੀ ਇਹਨਾਂ ਦੇ ਪਿੱਛੇ ਇੱਕ ਹੋਰ ਕੰਟਰੋਲ ਕਰੀ ਬੈਠਾ। ਕੌਣ? ਕਹਿਣ ਲੱਗੇ ਅੱਖਾਂ ਜਦੋਂ ਕਿਸੇ ਰੂਪ ਨੂੰ ਤੱਕਦੀਆਂ ਨੇ, ਕਿਸੇ ਚੀਜ਼ ਨੂੰ ਤੱਕਦੀਆਂ ਨੇ, ਤੇ ਕਹਿੰਦੇ ਫਲਾਣੇ ਬੰਦੇ ਦੇ ਦਰਸ਼ਨ ਕਰਕੇ ਮਨ ਗਦ ਗਦ ਹੋ ਗਿਆ। ਹੁਣ ਤੱਕਿਆ ਅੱਖਾਂ ਨੇ ਤੇ ਗਦ ਗਦ ਮਨ ਹੋ ਗਿਆ। ਜਦੋਂ ਅਸੀਂ ਕੰਨਾਂ ਨੂੰ ਕੋਈ ਚੀਜ਼ ਸੁਣਨੇ ਆ, ਕਦੇ ਨੀ ਕਹਿੰਦੇ ਵੀ ਅੱਜ ਮੇਰੇ ਕੰਨ ਬੜੇ ਪ੍ਰਸੰਨ ਹੋਏ, ਕਹਿੰਦੇ ਅੱਜ ਤੇਰੇ ਸ਼ਬਦ ਸੁਣ ਕੇ ਮੇਰਾ ਮਨ ਆਨੰਦ ਵਿੱਚ ਆ ਗਿਆ। ਸੁਣਿਆ ਕੰਨ ਨੇ, ਆਨੰਦ ਮਨ ਕਿਆ ਮਾਣਦਾ? ਜਦੋਂ ਕੋਈ ਜੀਵ ਨਾਲ ਸਵਾਦ ਚੱਖਦੇ ਹਨ ਤੇ ਕਹਿੰਦੇ ਅੱਜ ਆ ਭੋਜਨ ਛੱਕ ਕੇ ਮਨ ਦੀ ਤ੍ਰਿਪਤੀ ਹੋ ਗਈ, ਤੇ ਜਦੋਂ ਆਪਾਂ ਕੋਈ ਕਿਰਤ ਕਰਨ ਜਾਂਦੇ ਹਾਂ, ਕਹਿੰਦੇ ਹੱਥਾਂ ਨਾਲ ਕੰਮ ਕੀਤਾ, ਪੈਰਾਂ ਨਾਲ ਚੱਲੇ ਆ, ਤੇ ਹਕੀਕਤ ਇਹ ਵੇ ਕਿ ਅੱਜ ਦਾ ਕੰਮ ਕਰਕੇ, ਅੱਜ ਦਾ ਸਫ਼ਰ ਕਰਕੇ ਮੇਰਾ ਮਨ ਸੰਤੁਸ਼ਟ ਹੋ ਗਿਆ। ਭਾਵੇਂ ਇਹ ਕਰਮ ਇੰਦਰੇ ਕਰਦੇ ਨੇ, ਸੰਤੁਸ਼ਟੀ ਮਨ ਨੂੰ ਹੈ। ਭਾਈ ਸਾਹਿਬ ਨੇ ਸ਼ਬਦ ਵਰਤੇ ਨੇ ਕਿ ਅੱਖੀ ਅੰਦਰ ਵੇਖਦਾ ਕਰ ਚੋਜ ਵਿਡਾਣਾ, ਕੰਨੀ ਸੁਰਦਾ ਸੁਣਤ ਕਰ ਆਖਾਣ ਵਿਖਾਣਾ, ਜੇ ਮੈਂ ਅੰਦਰ ਬੋਲਦਾ ਵੋ ਸਾਧ ਲੁਭਾਣਾ, ਹੱਥੀ ਕਿਰਤ ਕਮਾਨ ਦਾ ਪਗ ਚੱਲੈ ਸੁਜਾਣਾ, ਦੇਹੀ ਅੰਦਰ ਇੱਕ ਮਨ ਇੰਦਰੀ ਪਰਵਾਣਾ। ਇੰਦਰੀ ਇੱਥੇ ਬਹੁ ਵਚਨ ਹੈ। ਕਹਿੰਦੇ ਨੇ ਇੱਕ ਮਨ ਨੂੰ ਸਾਰਿਆਂ ਇੰਦਰੀਆਂ ਨੇ ਪ੍ਰਵਾਨ ਕਰ ਲਿਆ। ਅੱਖਾਂ ਵੀ ਮਨ ਦਾ ਪਾਣੀ ਭਰਦੀਆਂ ਨੇ, ਕੰਨ ਵੀ ਮਨ ਦਾ ਪਾਣੀ ਭਰਦੇ ਨੇ, ਜੀਭ ਵੀ ਮਨ ਦਾ ਪਾਣੀ ਵੀ ਭਰਦੀ ਏ। ਇੱਕ ਮਨ ਤੇ ਸਾਰੇ ਇੰਦਰੀਆਂ ਨੇ ਆਪਣਾ ਆਪਣਾ ਆਪ ਸਮਰਪਿਤ ਕੀਤਾ ਹੋਇਆ। ਇਹਨਾਂ ਇੰਦਰੀਆਂ ਵਿੱਚੋਂ ਜੀਭ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਬੜੀ ਵਧੀਆ ਹੈ, ਤੇ ਮੈਂ ਜਿਹੜੀ ਬੇਨਤੀ ਕਰਨੀ ਹੈ, ਆਉਣਾ ਖਾਲਸੇ ਜੀ ਦੇ ਬੋਲ ਬਾਲੇ ਤੇ ਵੇ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਆਧਾਰਿਤ ਕੱਲ ਮੈਂ ਇੱਕ ਬੇਨਤੀ ਕੀਤੀ ਸੀ ਕਿ ਬਾਕੀ ਇੰਦਰੇ ਸਾਰੇ ਦੋ ਦੋ ਨੇ, ਆ ਚਿਹਰੇ ਉੱਤੇ ਤੱਕਦੇ ਆ, ਤੇ ਜ਼ਬਾਨ ਸਾਡੀ ਇੱਕ ਹੈ, ਬਾਕੀ ਇੰਦਰੇ ਕੰਮ ਇੱਕੇ ਕਰਦੇ ਨੇ, ਖੈਣ ਦੋ, ਪਰ ਸਾਡੀ ਜ਼ਬਾਨ ਇੱਕੇ ਤੇ ਕੰਮ ਦੋ ਕਰਦੀ। ਅੱਖਾਂ ਕੇਵਲ ਦੇਖਦੀਆਂ ਨੇ, ਅੱਖਾਂ ਬੋਲਦੀਆਂ ਨਹੀਂ, ਅੱਖਾਂ ਸੁਣਦੀਆਂ ਨਹੀਂ। ਚੇਤੇ ਰੱਖੋ, ਅੱਖਾਂ ਦਾ ਵਿਸ਼ਾ ਕੇਵਲ ਤੱਕਣਾ, ਕੰਨ ਕੇਵਲ ਸੁਣਦੇ ਨੇ, ਕੰਨ ਕਦੀ ਵੀ ਵੇਖਦੇ ਨੇ। ਜਦੋਂ ਕਦੀ ਕਿਸੇ ਬੰਦੇ ਦੇ ਕੰਨ ਬੰਦ ਹੋ ਜਾਣ, ਉਹਦੇ ਕੋਲ ਜਿਤਨਾ ਮਰਜ਼ੀ ਬੋਲੀ ਜਾਓ, ਉਹਨੂੰ ਸਮਝ ਕੋਈ ਨਹੀਂ ਪੈਂਦੀ, ਕਿਉਂਕਿ ਉਹਦੇ ਕੋਲ ਸੁਣਨ ਦੀ ਸ਼ਕਤੀ ਨਹੀਂ। ਕੰਨ ਕੇਵਲ ਸੁਣਦੇ ਨੇ, ਦੇਖ ਨਹੀਂ ਸਕਦੇ, ਅੱਖਾਂ ਵੇਖਦੀਆਂ ਨੇ, ਸੁਣ ਨਹੀਂ ਸਕਦੀਆਂ, ਨੱਕ ਗੰਧ ਲੈ ਸਕਦਾ ਇਹ ਵੇਖ ਨਹੀਂ ਸਕਦਾ, ਇਹ ਸੁਣ ਨਹੀਂ ਸਕਦਾ। ਇਹ ਸਾਰੇ ਦੋ ਦੋ ਇੰਦਰੇ ਨੇ, ਪਰ ਇਸ ਮੂੰਹ ਵਿੱਚ ਜ਼ਬਾਨ ਇੱਕ ਇੱਕ ਕੱਲੀ ਦੋ ਕੰਮ ਕਰਦੀ, ਇੱਕ ਬੋਲਦੀ ਵੀ ਹੈ ਤੇ ਦੂਜਾ ਦੁਨੀਆਂ ਦਾ ਰਸ ਵੀ ਚੱਕਦੀ। ਦੇਖੋ ਰੱਬ ਨੇ ਪਤਾ ਨਹੀਂ ਇਸ ਚਮੜੀ ਦੇ ਟੁਕੜੇ ਨੂੰ ਕਿੰਨੀ ਕੁ ਦਾਤ ਦੇ ਦਿੱਤੀ। ਹੁਣ ਚਮੜੀ ਤਾਂ ਸਾਰੀ ਧਰਤੀ ਦੀ, ਤੇ ਮੈਂ ਸ਼ਾਇਦ ਇੱਥੇ ਇੱਕ ਵਾਰੀ ਅਰਜ਼ ਕੀਤੀ ਸੀ, ਇਸ ਹੱਥ ਦੀ ਤਲੀ ਤੇ ਲੂਣ ਰੱਖ ਕੇ ਦੇਖੋ। ਕਦੀ ਕਿਸੇ ਨੂੰ ਅਸੀਂ ਕਿਹਾ ਕਿ ਸਬਜ਼ੀ ਨੂੰ ਹੱਥ ਦੀ ਤਲੀ ਤੇ ਰੱਖ ਕੇ ਦੱਸੀ ਲੂਣ ਮਿਰਚ ਕੀ ਹੋ ਜੇ, ਕਦੀ ਕਿਹਾ ਕਿ ਮਿੱਠੇ ਨੂੰ ਹੱਥ ਦੀ ਤਲੀ ਤੇ ਰੱਖ ਕੇ ਦੱਸ ਇਸ ਭੋਜਨ ਵਿੱਚ ਮਿੱਠਾ ਕਿੰਨਾ ਹੋਵੇ। ਜਦੋਂ ਵੀ ਚੱਖਣ ਦੀ ਗੱਲ ਚੱਲੇਗੀ, ਆਪਾਂ ਕਹਾਂਗੇ ਥੋੜਾ ਜਿਹਾ ਸਵਾਦ ਚੱਕ ਕੇ ਦੇਖ ਵੀ ਲੂਣ ਮਿਰਚ ਤੇ ਮਿੱਠਾ ਕੀ ਹੋ ਜਾ। ਉਹ ਸਵਾਦ ਵੀ ਚੱਖਦੀ ਹੈ ਤੇ ਰਸਨਾ ਬੋਲਦੀ ਵੀ, ਪਰ ਰੱਬ ਨੇ ਫਿੱਟ ਕੇਵਲ ਜ਼ਬਾਨ ਮੂੰਹ ਵਿੱਚ ਇੱਕੋ ਕੀਤੀ ਹੈ। ਤੇ ਕੱਲ ਇੱਕ ਅਰਬ ਕੀਤੀ ਸੀ, ਇੱਕ ਉਰਦੂ ਦਾ ਵਿਦਵਾਨ ਕਹਿੰਦਾ ਹੈ, ਕਹਿਣ ਲੱਗੇ ਕਹਿ ਏਕ ਸੁਣ ਲੇ ਜਬ ਇਨਸਾਨ ਦੋ ਸ਼ਬਦ ਸਨ, ਮੈਂ ਉਸ ਸ਼ਬਦ ਨੂੰ ਅੱਗੇ ਲੈ ਤੁਰਿਆ। ਕਹਿ ਏਕ ਬੰਦਿਆ ਤੂੰ ਜ਼ਬਾਨ ਇਸ ਕਰਕੇ ਤੈਨੂੰ ਰੱਬ ਨੇ ਇੱਕ ਦਿੱਤੀ ਹੈ, ਤੂੰ ਇੱਕ ਵਾਰੀ ਬੋਲਿਆ ਕਰ ਤੇ ਦੋ ਵਾਰੀ ਸੁਣਿਆ ਕਰ। ਕਹਿ ਏਕ ਸੁਣ ਲੇ ਜਬ ਇਨਸਾਨ ਦੋ ਕਿ ਹੱਕ ਨੇ ਧਿਆਨ ਦਿਆ ਜੇ ਜ਼ੁਬਾਨ ਏਕ ਦੀ ਕਾਨ ਦੋ ਹੱਕ ਦਰ ਤੇ ਪਰਮਾਤਮਾ ਕਿ ਪਰਮਾਤਮਾ ਨੇ ਜ਼ਬਾਨ ਇੱਕ ਦਿੱਤੀ ਹੈ ਤੇ ਕੰਨ ਦੋ ਦਿੱਤੇ ਨੇ, ਦਾ ਮਤਲਬ ਹੈ ਦੋ ਵਾਰੀ ਸੁਣੀ ਤੇ ਇੱਕ ਵਾਰੀ ਬੋਲੀ। ਪਰ ਇਹ ਇੱਕ ਰਚਨਾ ਇਹ ਦੋ ਕੰਮ ਕਰਦੀ ਪਈ। ਮੇਰੇ ਧੰਨ ਗੁਰੂ ਗ੍ਰੰਥ ਸਾਹਿਬ ਨੇ ਜ਼ਬਾਨ ਦੇ ਸੰਬੰਧੀ ਕੁਝ ਬਚਨ ਕਹੇ ਨੇ। ਪਹਿਲਾ ਬਚਨ ਗੁਰੂ ਨਾਨਕ ਸਾਹਿਬ ਨੇ ਕਿਹਾ, ਕਹਿਣ ਲੱਗੇ ਜਿਹੜੀ ਤੇਰੀ ਜ਼ਬਾਨ ਬੋਲਦੀ ਹੈ ਨਾ, ਇਹ ਕਦੀ ਭੁੱਲੀ ਨਾ ਰੱਬ ਦੀ ਦਿੱਤੀ ਦਾਤ। ਅਸੀਂ ਪੜ੍ਹਦੇ ਹਾਂ ਜਿਨ ਕੰਨ ਕੀਤੇ ਅੱਖੀ ਨਾਤ, ਜਿਨ ਜੇਵਾ ਦਿੱਤੀ ਬੋਲੇ ਤਾਂ ਫਟਾਫਟ ਬੋਲੀ ਜਾ ਰਹੀ, ਆਉਣਾ ਬੋਲ ਬਾਲੇ ਤੇ। ਫਿਰ ਇਸ ਜ਼ਬਾਨ ਦਾ ਸੁਭਾਅ ਕੀ? ਦੇਖੋ ਇਹ ਜ਼ਬਾਨ ਸਾਨੂੰ ਤੋੜ ਵੀ ਸਕਦੀ ਹੈ ਤੇ ਇਹ ਜ਼ਬਾਨ ਸਾਨੂੰ ਜੋੜ ਵੀ ਸਕਦੀ ਹੈ। ਗੁਰੂ ਸਾਹਿਬ ਨੇ ਬਾਣੀ ਵਿੱਚ ਸ਼ਬਦ ਵਰਤੇ, ਜਦੋਂ ਅਸੀਂ ਜੁੜਨ ਦੀ ਗੱਲ ਕਰਨੇ ਹਾਂ ਉਦੋਂ ਮੇਰੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਇਹਨਾਂ ਦੋ ਇੰਦਰੀਆਂ ਦਾ ਆਪਸ ਵਿੱਚ ਬੜਾ ਸੰਬੰਧ ਹੈ, ਇੱਕ ਜ਼ਬਾਨ ਦਾ ਤੇ ਦੂਜਾ ਕੰਨਾਂ ਦਾ। ਕਿਉਂਕਿ ਕੰਨ ਕਟੋਰੇ ਨੇ, ਇਹਨਾਂ ਰਾਹੀਂ ਅੰਦਰ ਵਿਚਾਰ ਜਾਂਦੇ ਨੇ ਤੇ ਜ਼ਬਾਨ ਕੜਛੀ ਹੈ, ਜੋ ਕੁਝ ਪਿਆ ਉਹ ਲੋਕਾਂ ਨੂੰ ਬਾਹਰ ਵਰਤਾਈ ਜਾਂਦੀ। ਕੰਨਾਂ ਰਾਹੀਂ ਅੰਦਰ ਜਾਂਦਾ, ਜ਼ਬਾਨ ਰਾਹੀਂ ਬਾਹਰ ਕੱਢਨੇ ਆ। ਤੇ ਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਮੈਂ ਚਾਹੁੰਦਾ ਰੱਬ ਨੇ ਜੇ ਤੈਨੂੰ ਦੋ ਇੰਦਰੇ ਇੰਨੇ ਸੂਝ ਵਾਲੇ ਦਿੱਤੇ ਨੇ, ਜ਼ਬਾਨ ਨਾਲ ਰੱਬ ਨੂੰ ਗਾਇਆ ਕਰ ਤੇ ਕੰਨਾਂ ਨਾਲ ਸੁਣਿਆ ਕਰ, ਇਹਨਾਂ ਦੋ ਨੂੰ ਕਮਾਲ ਹੈ ਤੇ ਜਮਾਂ ਦੇ ਘਰ ਦੀ ਫਾਈ ਕੱਟੀ ਜਾਏ। ਸ਼ਬਦ ਵਰਤੇ ਜੇਵਾ ਗੁਣ ਗੋਬਿੰਦ ਭਜੋ, ਜ਼ਬਾਨ ਦੀ ਗੱਲ ਕੀਤੀ, ਸਿਰਫ ਜੀ ਬਾਰੇ ਅਰਜ਼ ਕਰਨੀ ਹੈ। ਕਿਉਂਕਿ ਖਾਲਸਾ ਜੀ ਕਿਹੜੇ ਬੋਲ ਬੋਲੇ, ਜਿਹੜੇ ਤੇਰੇ ਬੋਲੇ ਜੁਗੋ ਜੁਗ ਅਟਲ ਹੋ ਜਾਣ, ਜਿਹੜੇ ਤੇਰੇ ਬੋਲਿਆਂ ਦਾ ਧਿਆਨ ਧਰ ਕੇ ਸਿੱਖ ਰੋਜ਼ ਵਾਹਿਗੁਰੂ ਕਹਿ। ਮੈਂ ਅੱਗੇ ਅਰਜ਼ ਕਰਨੀ ਹੈ ਚੱਲ ਕੇ, ਕਹਿਣ ਲੱਗੇ ਜੇਵਾ ਗੁਣ ਗੋਬਿੰਦ ਭਜੋ, ਕਰਨ ਸੁਣੋ ਹਰਨਾਮ, ਕਹੋ ਨਾਨਕ ਸੁਨਵੇ ਮਨਾ ਪਰੈ ਨਾ ਜਮ ਕਹਿ ਤਾਹਮ। ਸਾਹਿਬ ਬਾਬੇ ਕਬੀਰ ਨੂੰ ਪੁੱਛਿਆ, ਉਹ ਕਹਿਣ ਲੱਗੇ ਲੋਕੀ ਹੱਥ ਵਿੱਚ ਮਾਲਾ ਪਕੜ ਕੇ ਤੁਰੇ ਨੇ। ਕਹਿਣ ਲੱਗੇ ਮੇਰੇ ਰੱਬ ਨੇ ਮਿਹਰ ਕੀਤੀ, ਆਪਣੀ ਜ਼ਬਾਨ ਨੂੰ ਮਾਲਾ ਬਣਾ ਲਿਆ। ਦੇਖੋ ਤੇ ਸ਼ਬਦ ਵਰਤੇ ਨੇ, ਕਬੀਰ ਮੇਰੀ ਸਿਮਰਨੀ ਰਸਨਾ ਉੱਪਰ ਰਾਮ, ਆਦ ਜੁਗਾਦੀ ਸਗਲ ਭਗਤ ਤਾਂ ਕੋ ਸੁਖ ਵਿਸ਼ਰਾਮ। ਕਹਿੰਦੇ ਨੇ ਆਦ ਤੋਂ ਲੈ ਕੇ ਜੁਗਾਦ ਤੋਂ ਲੈ ਕੇ ਜਿੰਨਿਆਂ ਭਗਤਾਂ ਨੇ ਵੀ ਰੱਬ ਨੂੰ ਪਾਇਆ, ਸੱਚ ਜਾਣੋ ਉਹਨਾਂ ਨੂੰ ਸੁਖ ਹੀ ਤਾਂ ਮਿਲਿਆ ਜਦੋਂ ਰਸਨਾ ਨੂੰ ਉਹਨਾਂ ਨੇ ਸਿਮਰਨਾ ਬਣਾ ਲਿਆ, ਉਹਨਾਂ ਦੀ ਰਸਨਾ ਤੋਂ। ਪਰਮਾਤਮਾ ਕਦੀ ਭੁੱਲਿਆ ਨਹੀਂ। ਬਾਬੇ ਨਾਮਦੇਵ ਨੂੰ ਪੁੱਛਿਆ, ਫਿਰ ਮੈਂ ਸਿਰਫ ਅਜੇ ਰਸਨਾ ਦਾ ਸ਼ੁਭ ਕਰਮ ਦੱਸ ਰਿਹਾ ਤੇ ਜਦੋਂ ਦੂਜੇ ਪਾਸੇ ਚੱਲੇਗੀ ਉਦੋਂ ਵੀ ਤਬਾਹੀ ਕਰਦੀ। ਬਾਬੇ ਨਾਮਦੇਵ ਨੇ ਸ਼ਬਦ ਵਰਤੇ, ਉਹ ਕਹਿੰਦੇ ਨੇ ਜ਼ਬਾਨ ਮੇਰੀ ਕੈਂਚੀ ਕਾਪੀ ਹੈ। ਕਹਿੰਦੇ ਨੇ ਮੈਂ ਇੱਕ ਸੁਭਾਅ ਬਣਾਇਆ, ਜਿਹੜਾ ਆਉਂਦਾ ਉਹ ਡਰਾਉਂਦਾ, ਮਰਨ ਤੋਂ ਬਾਅਦ ਜਮਾਂ ਦੀ ਫਾਈ ਪੈਗੀ, ਮਰਨ ਤੋਂ ਬਾਅਦ ਜਮਦੂਤ ਤੈਨੂੰ ਬੰਨਣਗੇ। ਕਹਿੰਦੇ ਨੇ ਮੈਂ ਜਿਉਂਦੇ ਜੀ ਇਹ ਸੋਚਿਆ, ਪਹਿਲਾਂ ਇਹੀ ਰੱਸਾ ਤੋੜਾਂ ਜਿਹੜਾ ਰੋਜ਼ ਮੈਨੂੰ ਡਰਾਉਂਦੇ। ਕਹਿੰਦੇ ਨੇ ਮੈਂ ਫਿਰ ਇੱਕ ਗੱਜ ਲਿਆ ਤੇ ਉਸ ਗੱਜ ਦੇ ਨਾਲ ਜਮਾਂ ਦੀ ਫਾਂਸੀ ਮਾਪੀ, ਉਹ ਕੀ ਸੀ ਜੀ? ਕਹਿਣ ਲੱਗੇ ਮਨ ਮੇਰੋ ਗੱਜ, ਤੇ ਉੱਥੇ ਅਗਲੀ ਗੱਲ ਜੀਵਾ ਦੀ ਹੈ, ਮਨ ਮੇਰੋ ਗੱਜ ਜੇਵਾ ਮੇਰੀ ਕਾਤੀ ਮਪ ਮਪ ਕਾਟੂ ਜਮ ਕੀ ਫਾਸੀ। ਜਦੋਂ ਮੈਂ ਜ਼ਬਾਨ ਨਾਲ ਗੁਰੂ ਗੁਰੂ ਜਪਿਆ ਤੇ ਜ਼ਬਾਨ ਨੇ ਕੈਂਚੀ ਬਣ ਕੇ ਕੱਟਣਾ ਸ਼ੁਰੂ ਕੀਤਾ, ਬੰਦਗੀ ਕਰਨ ਵਾਲੇ ਦੀ ਜ਼ਬਾਨ ਜਮਾਂ ਦੀਆਂ ਫਾਹੀਆਂ ਕੱਟਦੀ ਏ ਤੇ ਰੱਬ ਤੋਂ ਟੁੱਟੇ ਹੋਏ ਦੀ ਜ਼ਬਾਨ ਲੋਕਾਂ ਦੀਆਂ ਜੜਾਂ ਕੱਟਦੀ। ਫਰਕ ਹੈ ਨਾ? ਦੇਖੋ ਦੋ ਪ੍ਰਮਾਣ ਮਰਜ਼ ਕਰਨੇ ਨੇ। ਬਾਬਾ ਨਾਮਦੇਵ ਕਹਿੰਦੇ ਨੇ ਜ਼ਬਾਨ ਕੈਂਚੀ ਏ, ਬਾਬਾ ਫਰੀਦ ਜੀ ਕਹਿੰਦੇ ਨੇ ਕੋਈ ਝੂਠ ਨੀ ਵਾਕਈ ਕੈਂਚੀ। ਪਰ ਫਰਕ ਬੜਾ, ਸ਼ਬਦ ਵਰਤੇ ਮਨ ਮੇਰੋ ਗੱਜ ਜੇਬਾਂ ਮੇਰੀ ਕਾਤੀ ਮਪ ਮਪ ਕਾਟੂ ਜਮ ਕੀ ਫਾਸੀ। ਤੇ ਬਾਬੇ ਫਰੀਦ ਨੇ ਸ਼ਬਦ ਵਰਤਿਆ ਕੰਨ ਮੁਸੱਲਾ ਸੂਪ ਗੱਲ ਦਿਲ ਕਾਤੀ ਗੁੜਵਾ। ਦਿਲ ਵਿੱਚ ਕੈਂਚੀ ਬੈਠੀ ਇੱਕ, ਕਿਉਂਕਿ ਜ਼ਬਾਨ ਨੇ ਉਹ ਕੁਝ ਬੋਲਣਾ ਜੋ ਦਿਲ ਵਿੱਚ ਹੈ। ਦਿਲ ਕਾਤੀ ਗੁੜਵਾਤ, ਕਹਿਣ ਲੱਗੇ ਬਾਹਰ ਦਿਸੈ ਚਾਨਣਾ ਦਿਲ ਅੰਧਿਆਰੀ ਰਾਤ। ਇੱਕ ਕੈਂਚੀ ਜ਼ਬਾਨ ਜਦੋਂ ਜਪਣ ਲੱਗੇ ਜਮਾਂ ਦੀਆਂ ਫਾਹੀਆਂ ਕੱਟੇਗੀ ਤੇ ਦੂਜੀ ਲੋਕਾਂ ਦੀਆਂ ਜੜਾਂ ਕੱਟੇਗੀ। ਹੁਣ ਦੇਖੋ ਕਰਦੀ ਤਾਂ ਜ਼ਬਾਨ ਹੀ ਪਈ ਹੈ। ਮੇਰੇ ਧੰਨ ਗੁਰੂ ਗ੍ਰੰਥ ਸਾਹਿਬ ਨੇ ਫਿਰ ਬਚਨ ਕਹੇ ਸੀ, ਕਹਿੰਦੇ ਨੇ ਰੱਬ ਨੇ ਇੰਨੀ ਦਾਤ ਦਿੱਤੀ ਆਉਣਾ ਜੇ ਬੋਲਿਆ ਤੇ ਨੀ ਆਇਆ। ਕਹਿੰਦੇ ਨੇ ਜੇ ਕਿਤੇ ਜ਼ਬਾਨ ਰੱਬ ਦੀ ਬੰਦਗੀ ਵੀ ਜੁੜ ਜਾਏ ਨਾ, ਰਸਨਾ ਜਪੀਏ ਏਕ ਨਾਮ ਇਆਂ ਸੁਖ ਆਨੰਦ ਘਣਾ ਆਗੈ ਜੀ ਕਹਿ ਸੰਗ ਕਹਾਂ। ਅੱਗੇ ਨਾਮ ਤੇਰੇ ਨਾਲ ਚੱਲੇਗਾ। ਹਜ਼ੂਰ ਨੇ ਫਿਰ ਬਚਨ ਕੀਤੇ ਨੇ ਅੰਮ੍ਰਿਤ ਬਾਣੀ ਵਿੱਚ, ਕਹਿੰਦੇ ਨੇ ਮੈਂ ਜਦੋਂ ਜ਼ਬਾਨ ਨਾਲ ਜਪਣਾ ਸ਼ੁਰੂ ਕੀਤਾ ਤੇ ਅਰਜ਼ ਕਰਾਂ ਬੰਦੇ ਦੀ ਸ਼ੁਰੂਆਤ ਹੀ ਜ਼ਬਾਨ ਤੋਂ ਹੋਈ। ਜਿਸ ਦਿਨ ਇਹਨੇ ਭੋਜਨ ਨੂੰ ਚੱਖਿਆ ਉਦਨ ਵੀ ਇਹਨੂੰ ਜੀਭ ਨੇ ਜ਼ਬਾਨ ਨੇ ਸਵਾਦ ਦਿੱਤਾ ਤੇ ਜਿੱਦਣ ਮੇਰੇ ਮਾਲਕ ਦੇ ਨਾਮ ਚ ਰੰਗਿਆ ਗਿਆ ਉਦਨ ਵੀ ਇਹਨੂੰ ਜ਼ਬਾਨ ਨੇ ਸਵਾਦ ਦਿੱਤਾ। ਬਾਬਾ ਨਾਨਕ ਜੀ ਦੀ ਇੱਕ ਪੌੜੀ ਅਸੀਂ ਪੜ੍ਹਨੀ, ਦੇਖੋ ਉਸ ਪੌੜੀ ਦੇ ਅਰਥ ਬੜੇ ਕਮਾਲ ਦੇ। ਇਹ ਪੌੜੀ ਹੈ ਖਾਸ ਕਰਕੇ ਜੀਵ ਨਾਲ ਸੰਬੰਧਿਤ, ਖਾਲਸੇ ਨੇ ਕਿਹੜੇ ਬੋਲਿਆਂ ਤੱਕ ਪਹੁੰਚਣਾ। ਕਹਿਣ ਲੱਗੇ ਇੱਕ ਦੂ ਜੀਵੋ ਲੱਖ ਹੋਵੇ ਲੱਖ ਹੋਵੇ ਲੱਖ ਬੀਸ, ਲੱਖ ਦਾ ਗੇੜਾ ਆਖੀਐ ਏਕ ਨਾਮ ਜਗਦੀਸ਼, ਇਹ ਤਰ੍ਹਾਂ ਪਤ ਪਵੜੀਆਂ ਚੜੀਆ ਹੋਏ ਅਕੀਸ। ਹੁਣ ਇਹਦੇ ਅਰਥ ਜਿਹੜੇ ਗੁਰਮੁਖ ਕਮਾਈ ਵਾਲਿਆਂ ਨੇ ਕੀਤੇ ਨੇ ਨਾ, ਉਹਨਾਂ ਨੇ ਬਹੁਤ ਕਮਾਲ ਦੇ ਅਰਥ ਕੀਤੇ। ਉਹ ਕਹਿੰਦੇ ਨੇ ਦੇਖੋ ਕਿ ਇੱਕ ਜੀਵ ਤੋਂ ਲੱਖ ਜੀਵ ਹੋ ਜਾਏ, ਲੱਖ ਜੀਵ ਤੋਂ ਵੀਹ ਲੱਖ ਜੀਵ ਹੋ ਜਾਏ, ਤੇ ਵੀਹ ਲੱਖ ਜੀਵ ਵਿੱਚੋਂ ਇੱਕ ਇੱਕ ਜੀਵ ਜਿਹੜੀ ਲੱਖ ਲੱਖ ਵਾਰੀ ਵਾਹਿਗੁਰੂ ਵਾਹਿਗੁਰੂ ਕਹਿ ਜਗਦੀਸ਼ ਦਾ ਨਾਮ ਜਪੇ ਤਾਂ ਰੱਬ ਦੇ ਘਰ ਜਾਏਗਾ। ਕਈ ਸੱਜਣਾਂ ਨੇ ਵਿਅਰਥ ਕੀਤੇ ਜੋ ਇਹਨਾਂ ਨਾਮ ਵੀ ਜਪ ਲੈ ਤੇ ਰੱਬ ਦੀ ਪ੍ਰਾਪਤੀ ਨਹੀਂ, ਤੇ ਮੈਂ ਬੇਨਤੀ ਕਰਨਾ ਉਹਨਾਂ ਨੰਨਾ ਸ਼ਬਦ ਇਸ ਪੌੜੀ ਵਿੱਚ ਆਏ ਹੀ ਨਹੀਂ। ਉੱਥੇ ਸ਼ਬਦ ਨੇ ਕਿ ਇਹ ਤਰਾਹ ਪਤ ਪਵੜੀਆਂ ਚੜੀਆ ਹੋਏ ਅਕੀਸ, ਪਰਮਾਤਮਾ ਪਤੀ ਦੇ ਘਰ ਨੂੰ ਜਾਣ ਵਾਲੀਆਂ ਇਹ ਪੌੜੀਆਂ ਨੇ ਜੇ ਇੰਨੀ ਤੇਰੀ ਜ਼ਬਾਨ ਇੰਨਾ ਤੂੰ ਵਾਹਿਗੁਰੂ ਵਾਹਿਗੁਰੂ ਜਪੇ। ਹੁਣ ਆਮ ਬੰਦਾ ਕਹਿ ਗਏ ਤੇ ਕਵੀ ਦੇ ਖਿਆਲ ਹੀ ਹੋ ਸਕਦੇ ਨਾ, ਜ਼ਬਾਨ ਤੇ ਇੱਕ ਹੀ ਰਹਿਣੀ ਜੀ, ਅਸੀਂ ਮੰਨਦੇ ਹੀ ਨਹੀਂ। ਪਰ ਭਾਈ ਸਾਹਿਬ ਭਾਈ ਵੀਰ ਸਿੰਘ ਹੋਣਾ ਨੇ ਅਰਥ ਕੀਤੇ ਸਨ, ਕਹਿੰਦੇ ਨੇ ਸਿੱਖਾ ਅਸਲ ਵਿੱਚ ਜਦੋਂ ਤੂੰ ਇੱਕ ਜ਼ਬਾਨ ਨਾਲ ਵਾਹਿਗੁਰੂ ਕਹਿੰਦੇ ਸ਼ਬਦ ਦਾ ਅਭਿਆਸ ਕਰਨੇ ਤੇ ਇੱਕ ਵਾਰੀ ਤੂੰ ਸ਼ਬਦ ਜਪਣਾ ਤੇ ਤੇਰੇ ਕੰਨਾਂ ਵਿੱਚ ਸੁਣਾਈ ਦਿੰਦਾ, ਇੱਕ ਸ਼ਬਦ ਜਪਣਾ ਤੇਰੇ ਘਰ ਦੇ ਪਰਿਵਾਰ ਦੇ ਜੀਆਂ ਨੂੰ ਸੁਣਾਈ ਦਿੰਦਾ। ਜਿੱਦਣ ਤੇਰੇ ਅੰਦਰ ਤੇਰੀ ਬਾਣੀ ਵਿੱਚ ਬੋਲਬਾਲਾ ਆ ਜਾਂਦਾ ਉਦੋਂ ਤੂੰ ਜ਼ਬਾਨ ਨਾਲ ਜਪਣਾ ਤੇ ਤੇਰਾ ਇੱਕ ਸ਼ਬਦ ਕਰੋੜਾਂ ਬ੍ਰਹਿਮੰਡਾਂ ਵਿੱਚ ਗੂੰਜਣ ਲੱਗ ਪੈਂਦਾ। ਸ਼ਬਦ ਉਹੀ ਕਹਿੰਦੇ ਨੇ ਜਦੋਂ ਤੇਰਾ ਅੰਦਰ ਟੇਕੇ ਤੂੰ ਇੱਕ ਵਾਰੀ ਜ਼ਬਾਨ ਨਾਲ ਕਹਿੰਦਾ ਵਾਹਿਗੁਰੂ ਤੇ ਕਦੀ ਆਪਣੇ ਰੋਮ ਰੋਮਲ ਝਾਤੀ ਮਾਰ ਕੇ ਦੇਖੀ ਜਿੰਨੇ ਕਰੋੜ ਤੇਰੇ ਰੋਮ ਨੇ ਰੋਮ ਰੋਮ ਵਿੱਚੋਂ ਵਾਹਿਗੁਰੂ ਨਿਕਲਦਾ ਪਿਆ। ਇੱਕ ਵਾਰੀ ਵਾਹਿਗੁਰੂ ਕਹਿਣ ਤੇ ਲੱਖਾਂ ਵਾਰੀ ਵਾਹਿਗੁਰੂ ਹੋ ਜਾਂਦਾ ਹੈ, ਪਰ ਇਹ ਅੰਦਰ ਦੀ ਅਵਸਥਾ ਹੈ। ਸਾਹਿਬ ਨੇ ਸ਼ਬਦ ਵਰਤੇ ਉੱਥੇ ਵੀ ਜੀਵ ਦੀ ਖੇਡੀਏ ਨਾ ਕਿ ਇੱਕ ਦੂ ਜੀਵੋ ਲੱਖ ਹੋਵੇ ਲੱਖ ਵੀਸ, ਪਰ ਇੱਕ ਤੋਂ ਲੱਖਾਂ ਹੋਣਗੀਆਂ ਜੇ ਇੱਕ ਜਪੇਗੀ ਤੇ ਲੱਖ ਹੋਣੀ ਹੈ ਨਾ। ਤਾਂ ਹੀ ਸਾਹਿਬ ਨੇ ਫਿਰ ਰੋਮ ਰੋਮ ਜਿਹੜਾ ਉਹਨੂੰ ਜਪਣ ਦੀ ਗੱਲ ਕਹੀ ਤੇ ਜਪਣ ਦਾ ਸੰਬੰਧ ਜ਼ਬਾਨ ਦੇ ਨਾਲ ਏ, ਉੱਥੇ ਸ਼ਬਦੀ ਵਰਤੇ ਧਿਆਨ ਦੀ ਗੱਲ ਕਹੀ ਕਿ ਗੁਰਮੁਖ ਰੋਮ ਰੋਮ ਹਰ ਧਿਆਵੈ, ਜਦੋਂ ਰੋਮ ਰੋਮ ਧਿਆਂਦਾ ਇਹ ਤਰ੍ਹਾਂ ਪਤ ਪਵੜੀਆਂ ਨੇ। ਇਹ ਮਾਰਗ ਹੈ ਮਾਲਕ ਦੇ ਘਰ ਨੂੰ ਜਾਣ ਦਾ। ਇੱਕ ਦੂ ਜੀਵੋ ਲੱਖ ਹੋਵੇ ਲਖਵੀਰ, ਲੱਖ ਲੱਖ ਗੇੜਾ ਆਖੀਐ ਏਕ ਨਾਮ ਜਗਦੀਸ਼, ਇਹ ਤਰ੍ਹਾਂ ਪਤ ਪਵੜੀਆਂ ਚੜੀਐ ਹੋਏ ਅਕੀਸ, ਇਹ ਪਰਮਾਤਮਾ ਦੇ ਦਰ ਨਾਲ ਇੱਕ ਮਿੱਟ ਵੀ ਕਰ ਸਕਦੀਆਂ ਨੇ। ਹੁਣ ਜ਼ਬਾਨ ਦਾ ਦੂਜਾ ਪੱਖ ਲਓ, ਜੇ ਕਿਤੇ ਇਹ ਜ਼ਬਾਨ ਰੱਬ ਨਾ ਕਿਤੇ ਕਰੇ ਵਕਾਰੀਆਂ ਦੀ ਸੰਗਤ ਵਿੱਚ ਚਲੀ ਜਾਏ ਫਿਰ ਇਹ ਕਰਦੀ ਕੀ? ਹਜ਼ੂਰ ਨੇ ਬਾਣੀ ਵਿੱਚ ਕੁਝ ਬਚਨ ਕਹੇ, ਕਹਿੰਦੇ ਨੇ ਫਿਰ ਇੰਨਾ ਫਿੱਕਾ ਬੋਲਦੀ ਏ ਕਿ ਕਈ ਸਾਲਾਂ ਦਾ ਬਣਿਆ ਹੋਇਆ ਪਿਆਰ ਇੱਕ ਖਿੰਡ ਵਿੱਚ ਜ਼ਬਾਨ ਤੋੜ ਕੇ ਰੱਖ ਦਿੰਦੀ। ਆਪਾਂ ਸ਼ਬਦ ਪੜ੍ਹਨੇ ਆ ਨਾ, ਟੂਟ ਪ੍ਰੀਤ ਗਈ ਬੁਰ ਬੋਲ, ਜਦੋਂ ਜ਼ਬਾਨ ਤੋਂ ਬੋਲਿਆ ਇਹੋ ਜਿਹਾ ਬੋਲਾ ਬੋਲਿਆ ਕਿ ਕਈ ਸਾਲਾਂ ਦੀ ਬਣੀ ਹੋਈ ਜਿਹੜੀ ਪਿਆਰ ਦੀ ਗੰਧ ਸੀ ਜ਼ਬਾਨ ਕੈਂਚੀ ਨੇ ਕੱਟ ਕੇ ਰੱਖ ਦਿੱਤੀ। ਮੇਰੇ ਗੁਰੂ ਅਰਜਨ ਸਾਹਿਬ ਨੇ ਤੇ ਸ਼ਬਦ ਵਰਤੇ ਨੇ, ਕਹਿੰਦੇ ਨੇ ਕਦੀ ਦੇਖੋ ਜ਼ਬਾਨ ਤੋੜਦੀ ਵੀ ਹੈ ਤੇ ਜ਼ਬਾਨ ਵਿਛੋੜਦੀ ਵੀ। ਇੱਕ ਬੇਨਤੀ ਕਰਾਂ ਕਿ ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਹਰ ਇੱਕ ਸਵਾਲ ਦਾ ਉੱਤਰ ਹੈ, ਪਰ ਜੇ ਕਿਤੇ ਦਾਤਾ ਮੇਰ ਕਰੇ ਸ਼ਬਦ ਨੂੰ ਗੁਰੂ ਦੀ ਮਤ ਰਾਹੀਂ ਪੜ੍ਹਨ ਦੀ ਜਾਂਚ ਆਏ, ਜੇ ਆਪਣੀ ਮਤ ਵਿੱਚ ਰਲਾ ਕੇ ਪੜ੍ਹੀਏ ਫਿਰ ਗੱਲ ਕੋਈ ਨਹੀਂ ਬਣਦੀ। ਗੁਰੂ ਅਰਜਨ ਸਾਹਿਬ ਨੇ ਇੱਕ ਸ਼ਬਦ ਵਰਤੇ ਹੈ, ਕਹਿੰਦੇ ਨੇ ਖੇ ਜੇ ਵੇ ਸਲੋਕ ਸਹਿ ਕ੍ਰਿਤੀ, ਖੇ ਰਸ ਗਏ ਖੇ ਮਿੱਠਾ ਬੋਲਣ ਵਾਲੀ ਏ ਜ਼ਬਾਨ, ਖੇ ਰਸਾਂ ਨੂੰ ਚੱਖਣ ਵਾਲੀ ਏ ਰਸ ਗੇ ਦਰ ਹੁੰਦਾ ਰਸਾਂ ਦਾ ਘਰ, ਰਸਾਂ ਦੀ ਖਾਣ, ਖੇ ਜੇ ਵੇ ਖੇ ਰਸ ਗੇ ਮਦਰ ਪ੍ਰੈ ਤੋਇੰਗ, ਤੈਨੂੰ ਭੋਜਨ ਵੀ ਮਿੱਠੇ ਲੱਗਦੇ ਨੇ ਤੇ ਜਦੋਂ ਕਿਸੇ ਦੀ ਨਿੰਦਿਆ ਕਰਨੀ ਹੋਵੇ ਤੂੰ ਕਮਲੀਏ ਥੱਕਦੀ ਨਹੀਂ, ਜਿੰਨਾ ਮਰਜ਼ੀ ਤੇਰੀ ਜ਼ਬਾਨ ਨੂੰ ਡਾਕਟਰ ਵੈਦ ਹਕੀਮ ਕਹਿਣ ਤੂੰ ਨਾ ਬੋਲੀ। ਸੱਚ ਜਾਣਿਓ ਬੰਦਾ ਬੈੱਡ ਤੇ ਪਿਆ ਹੋਵੇ ਨਾ, ਜੇ ਕਿਤੇ ਉਹਨੂੰ ਰੱਬ ਦੇ ਨਾਮ ਦੀ ਗੱਲ ਕਹੋ ਕਹਿੰਦਾ ਮੈਨੂੰ ਡਾਕਟਰ ਨੇ ਕਿਹਾ ਤੂੰ ਬੋਲਣਾ ਨਹੀਂ, ਹਕੀਕਤ ਜੇ ਕਿਤੇ ਉਹਨੂੰ ਕੋਈ ਹੋਰ ਚੰਗੇ ਕੰਮ ਦੀ ਕਹੋ ਕਹਿੰਦਾ ਬਿਲਕੁਲ ਬੋਲਣਾ ਨਹੀਂ। ਮੈਂ ਕਹਿੰਦਾ ਬੰਦੇ ਦੇ ਅੰਦਰ ਨੂੰ ਪਰਖਣਾ ਹੋਵੇ ਉਹਦੇ ਕੋਲ ਬਹਿ ਕੇ ਉਹਦੇ ਦੁਸ਼ਮਣ ਦੀ ਇੱਕ ਗੱਲ ਸੁਣੋ, ਉਹ ਸਾਰੀਆਂ ਗੱਲਾਂ ਛੱਡ ਕੇ ਤੁਹਾਡੀ ਖਾਂ ਵਿੱਚ ਹਾਂ ਕੇਵਲ ਨਹੀਂ ਮਿਲਾਏਗਾ, ਪੂਰਾ ਰੋਲ ਅਦਾ ਕਰੇਗਾ ਨਿੰਦਿਆ ਕਰਨ ਦੇ ਵਿੱਚ। ਸਾਹਿਬ ਕਿਰਪਾਲੂ ਜੀ ਕਹਿੰਦੇ ਨੇ ਖੇ ਜੇ ਵੇ ਖੇ ਰਸ ਗਏ ਮਤਰ ਪ੍ਰੈ ਤੋਇੰਦ ਅਗਲੀ ਤੋਕ ਕੇ ਸੱਤ ਹਤੰਗ, ਜਦੋਂ ਕਿਤੇ ਸੱਚ ਜਪਣ ਦੀ ਗੱਲ ਆਵੇ ਉਹ ਜੋ ਤੇਰੀ ਮੌਤ ਹੋ ਜਾਂਦੀ, ਹਤੰਗ ਦਰਦ ਹੁੰਦਾ ਮਰ ਜਾਣਾ, ਸੱਤ ਹਤੰਗ ਪਰਮ ਬਾਦੰਗ, ਤੇ ਜੇ ਕਿਤੇ ਝਗੜਾ ਕੋਈ ਖੜਾ ਕਰਨਾ ਹੋਵੇ ਇੱਕ ਖਿਣ ਦੇ ਵਿੱਚ ਵੱਡੇ ਵੱਡੇ ਝਗੜੇ ਤੂੰ ਖੜੇ ਕਰ ਦੇਣੀਏ, ਖੇ ਜੇ ਵੇ ਹੇ ਰਸ ਗੇ ਮਦਰ ਪ੍ਰੈ ਤੋਇੰਦ ਸੱਤ ਹਤੰਗ ਪਰਮ ਬਾਦੰਗ, ਵੱਡੇ ਵੱਡੇ ਕਲੇਸ਼ ਤੂੰ ਖੜੇ ਕੀਤੇ ਨੇ, ਇਹ ਵੀ ਜ਼ਬਾਨ ਦਾ ਸੁਭਾਅ ਹੈ। ਦੇਖੋ ਮੈਂ ਬੇਨਤੀ ਕਰਾਂ ਜਿਹੜੀ ਰਸਨਾ ਨਾਮ ਨਾਲ ਭਿੱਜ ਗਈ ਏ ਉਹਨੂੰ ਮੇਰਾ ਗੁਰੂ ਪੁਕਾਰ ਕੇ ਕਹਿੰਦਾ ਕਿ ਸਾ ਰਸਨਾ ਧਨ ਧਨ ਹੈ ਮੇਰੀ ਜਿੰਦੜੀ ਏ, ਮੇਰੀ ਜ਼ਬਾਨ ਉਹ ਧਨ ਧਨ ਹੈ ਮੇਰੀ ਏ ਜਿੰਦੈ ਜਿਹੜੀ ਪਰਮਾਤਮਾ ਦੇ ਗੁਣ ਗਾਉਂਦੀ ਪਈ, ਗੁਣ ਗਾਵੇ ਹਰ ਪ੍ਰਭ ਕੇਰੇ ਰਾਮ। ਪਰ ਦੂਸਰੇ ਪਾਸੇ ਜਦੋਂ ਜ਼ਬਾਨ ਗੁਣ ਗਾਣ ਦੀ ਥਾਂ ਔਗੁਣਾਂ ਨੂੰ ਬੋਲਣਾ ਸ਼ੁਰੂ ਕਰਦਾ ਉਹਨੂੰ ਗੁਰੂ ਗ੍ਰੰਥ ਸਾਹਿਬ ਕਹਿੰਦੇ ਰੇ ਜੇ ਬਾ ਕਰੂੰ ਸੱਤ ਖੰਡ, ਇੱਥੇ ਸੱਤ ਦਾ ਅਰਥ ਛੇ ਸੱਤ ਨਹੀਂ, ਇੱਥੇ ਸੱਤ ਦਾ ਅਰਥ ਹੈ ਸੌ ਸੱਤ, ਜਿਹਨੂੰ ਆਪਾਂ ਕਹਿੰਦੇ ਸੱਤ ਪ੍ਰਤੀ ਸੱਤ ਸ਼ਤਕ। ਕਹਿਣ ਲੱਗੇ ਰੇ ਦੇਵਾ ਕਰੂੰ ਸੱਤ ਖੰਡ, ਮੈਂ ਤੇਰੇ ਸੌ ਟੁਕੜੇ ਕਰਦਿਆਂ ਝੱਲੀਏ ਜਾਮ ਨਾ ਉਸਰਤ ਸ੍ਰੀ ਗੋਬਿੰਦ, ਕਿ ਇਹ ਜਿਹੜੀ ਝੂਠ ਬੋਲਣ ਵਾਲੀ ਜ਼ਬਾਨ ਹੈ ਇਹਦਾ ਧਿਆਨ ਧਰਾਂਗੇ ਕਿ ਖਾਲਸੇ ਜੀ ਕੇ ਬੋਲ ਬਾਲੇ, ਕਿ ਆਪਾਂ ਲੋਕਾਂ ਦੀਆਂ ਜੜਾਂ ਕੱਟਣ ਵਾਲੀ ਜ਼ਬਾਨ ਨੂੰ ਕਹਾਂਗੇ ਵੀ ਅਰਦਾਸ ਵਿੱਚ ਕਿਹਾ ਖਾਲਸੇ ਜੀ ਕੇ ਬੋਲ ਬਲ, ਕਿ ਜਿਹੜੀ ਜ਼ਬਾਨ ਲੋਕਾਂ ਉੱਤੇ ਚਿੱਕੜ ਸੱਟਦੀ ਉਹਦੇ ਲਈ ਸ਼ਬਦ ਵਰਤਾਂਗੇ ਵੀ ਖਾਲਸੇ ਜੀ ਕੇ ਬੋਲ ਬਲ। ਇਹਦੇ ਅਰਥਾਂ ਨੂੰ ਸਮਝਿਓ ਗੁਰਸਿੱਖੋ, ਇਹ ਬੜੀ ਉੱਚੀ ਅਵਸਥਾ ਹੈ ਜਦੋਂ ਖਾਲਸੇ ਜੀ ਦੇ ਬੋਲਿਆਂ ਦਾ ਧਿਆਨ ਧਰਿਆ। ਸਾਹਿਬ ਕਿਰਪਾਲੂ ਜੀ ਨੇ ਮਿਹਰ ਕੀਤੀ, ਕਹਿਣ ਲੱਗੇ ਰੇ ਜੇਵਾ ਕਰੂੰ ਸੱਤ ਖੰਡ ਜਾਮ ਨਾ ਉਚਰ ਸ੍ਰੀ ਗੋਬਿੰਦ, ਤੇ ਮੇਰੇ ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਨੈਣ ਨਾ ਦੇਖੈ ਸਾਧ ਤੇ ਨੈਣ ਬਿਹਾਲਿਆ, ਕਰਨ ਨਾ ਸੁਣੀ ਨਾਦ ਕਰਨ ਨੂੰ ਢੁਕਾਲਿਆ, ਰਸ ਨਾ ਜਪੈ ਨਾ ਨਾਮ ਤਿਲ ਤਿਲ ਕਰ ਕੱਟੀਐ। ਮਹਾਰਾਜ ਕਿਉਂ, ਕਹਿਣ ਲੱਗੇ ਇਸ ਕਰਕੇ ਭਾਂਡਾ ਭਰ ਕੇ ਜੰਮੇ ਸਾਂ, ਇਸ ਜ਼ਬਾਨ ਇੰਨੀ ਭੈੜੀ ਹੈ ਕੂੜ ਬੋਲ ਬੋਲ ਕੇ ਅੰਦਰ ਨੂੰ ਖਾਲੀ ਕਰ ਛੱਡਿਆ ਸੀ। ਅਗਲੀ ਤੋਕੇ ਹਰ ਹਾਂ ਜਬ ਵਿਸਰੈ ਗੋਬਿੰਦ ਰਾਏ, ਤੇ ਅਗਲਾ ਸ਼ਬਦ ਦੇ ਦਿਨੋ ਦਿਨ ਘਟਿਆ ਦਰ, ਤੇ ਦਿਨੋ ਦਿਨ ਰੱਬ ਦੀ ਬੰਦਗੀ ਅੰਦਰੋਂ ਖਾਲੀ ਹੋ ਜਾਂਦਾ ਬੰਦਾ ਜੇ ਗੁਰੂ ਕੇ ਸਿੱਖੋ ਇਹਨੂੰ ਰਸਨਾ ਨਾਲ ਪਰਮਾਤਮਾ ਭੁੱਲ ਜਾਏ। ਜੇਬਾ ਜੋੜਦੀ ਵੀ ਖੈ ਜ਼ਬਾਨ ਤੋੜਦੀ ਵੀ ਖੈ, ਜ਼ਬਾਨ ਤੇ ਬੋਲੇ ਸੱਚ ਵੀ ਰਹਿੰਦੇ ਨਹੀਂ, ਤੇ ਜਦੋਂ ਕੋਈ ਸੱਚ ਦਾ ਬੋਲਾ ਬੋਲਦਾ ਤੇ ਉਹ ਬੋਲਾ ਉਹਦੇ ਸਰੀਰ ਦੇ ਜਾਣ ਤੋਂ ਬਾਅਦ ਵੀ ਕਦੀ ਨਹੀਂ ਜਾਂਦਾ। ਹੁਣ ਖਾਲਸੇ ਜੀ ਕੇ ਬੋਲ ਬਾਲੇ ਕਿਹੜੇ? ਵਾਹਿਗੁਰੂ ਮੇਰ ਕਰੇ, ਗੁਰੂ ਸਾਹਿਬ ਨੇ ਸਭ ਤੋਂ ਪਹਿਲਾ ਸ਼ਬਦ ਜਿਹੜਾ ਸਾਨੂੰ ਜਪਣ ਨੂੰ ਕਿਹਾ, ਤੇ ਮੈਂ ਬੇਨਤੀ ਕੀਤੀ ਕਿ ਜਪਣ ਦਾ ਸੰਬੰਧ ਸਾਡੀ ਰਸਨਾ ਦੇ ਨਾਲ ਹੈ। ਬਾਬਾ ਜੀ ਨੇ ਕਿਹਾ ਜਿਹੜਾ ਤੂੰ ਰੋਜ਼ ਧਿਆਨ ਧਰਨਾ ਨਾ ਕਿ ਖਾਲਸੇ ਜੀ ਕੇ ਬੋਲ ਬਾਲੇ, ਇਸ ਨੂੰ ਕਦੀ ਭੁੱਲੋ ਨਾ। ਦੇਖੋ ਖਾਲਸੇ ਅੰਦਰ ਗੁਰੂ ਬੈਠਾ ਹੈ, ਕਦੀ ਲੜੀ ਬਣਾ ਕੇ ਦੇਖੋ ਗੁਰੂ ਵਿੱਚ ਪਰਮਾਤਮਾ ਬੈਠਾ। ਜਿਹੜੇ ਪਰਮਾਤਮਾ ਦੇ ਬੋਲ ਨੇ ਉਹ ਗੁਰੂ ਦੇ ਬੋਲ ਨੇ, ਤੇ ਜਿਹੜੇ ਗੁਰੂ ਦੇ ਬੋਲ ਨੇ ਉਹ ਖਾਲਸੇ ਦੇ ਬੋਲ ਨੇ, ਨਾ ਪਰਮਾਤਮਾ ਦੇ ਬੋਲ ਮਰਦੇ ਨੇ ਨਾ ਗੁਰੂ ਦੇ ਬੋਲ ਮਰਦੇ ਨੇ। ਤੇ ਜਿੱਦਣ ਗੁਰੂ ਦੀ ਬੋਲੀ ਸਿੱਖ ਬੋਲੇ ਉਦਣ ਖਾਲਸੇ ਦੇ ਬੋਲ ਵੀ ਨਹੀਂ ਮਰਦੇ। ਉਹ ਬੋਲ ਕਿਹੜੇ? ਹਜ਼ੂਰ ਨੇ ਸਭ ਤੋਂ ਪਹਿਲਾਂ ਬੋਲਾ ਦਿੱਤਾ ਸਾਨੂੰ, ਅਸੀਂ ਮੂਲ ਮੰਤਰ ਪੜ੍ਹਿਆ, ਹਜ਼ੂਰ ਨੇ ਸ਼ਬਦ ਵਰਤਿਆ, ਉਸ ਤੋਂ ਅੱਗੇ ਜਪ, ਕਹਿਣ ਲੱਗੇ ਤੇਰਾ ਬੋਲਾ ਸ਼ੁਰੂ ਹੋਣ ਲੱਗਾ। ਕਿਹੜੇ ਬੋਲੇ ਨੇ ਜਿਹੜੇ ਤੇਰੇ ਰਹਿਣ? ਹੁਣ ਜਪਣ ਦਾ ਸੰਬੰਧ ਹੈ ਸਾਡੀ ਜ਼ਬਾਨ ਨਾਲ, ਹਜ਼ੂਰ ਨੇ ਸ਼ਬਦ ਵਰਤੇ ਜਪ, ਗੁਰੂ ਕੇ ਸਿੱਖਾ ਤੇਰਾ ਬੋਲਾ ਹੋਵੇ ਆਦ ਸੱਚ। ਕਦੀ ਦੇਖ ਖਾਲਸੇ ਜੀ ਦੇ ਬੋਲਿਆਂ ਵੱਲ ਮੈਂ ਤੁਰਨ ਲੱਗਾ, ਤੇ ਖਾਲਸੇ ਜੀ ਦੇ ਬੋਲੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੇ ਆਧਾਰਿਤ ਨੇ, ਤੇ ਬੋਲੇ ਦਾ ਅਰਥ ਮੈਂ ਕੀਤਾ ਬੋਲ ਬਾਲੇ, ਉਹ ਬੋਲੇ ਜਿੰਨਾ ਤੋਂ ਉੱਚਾ ਬੋਲ ਹੀ ਕੋਈ, ਉਹ ਬੋਲੇ ਜਿੰਨਾ ਤੋਂ ਸ਼੍ਰੋਮਣੀ ਉੱਤਾ ਕੋਈ ਵਾਕ ਹੀ ਨਹੀਂ, ਉਹ ਸ਼ਬਦ ਜਿੰਨਾ ਤੋਂ ਉੱਚੀ ਉੱਤਮ ਕੋਈ ਗੱਲ ਹੀ ਨਹੀਂ। ਤੇ ਇੱਥੇ ਖਾਲਸੇ ਦੇ ਬੋਲੇ ਗੁਰੂ ਗ੍ਰੰਥ ਸਾਹਿਬ ਵਿੱਚੋਂ ਲੱਭਣਗੇ। ਹਜ਼ੂਰ ਨੇ ਸ਼ਬਦ ਵਰਤੇ ਤੇਰੇ ਬੋਲੇ ਹੋਣ ਆਦ ਸੱਚ, ਜਿਹੜਾ ਸਭ ਦਾ ਸੱਚ ਹੈ ਤੂੰ ਉਹਨੂੰ ਜਪੀ। ਜਿੱਦਣ ਤੇਰੇ ਬੋਲਾਂ ਵਿੱਚ ਆਦ ਸੱਚ ਬਹਿ ਗਿਆ, ਸੱਚ ਜਾਣੀ ਲੋਕ ਤੇਰੇ ਬੋਲਿਆਂ ਦਾ ਧਿਆਨ ਧਰਿਆ ਕਰਨਗੇ। ਜੁਗਾਦ ਸੱਚ, ਹੁਣ ਇੱਥੇ ਦੋ ਸ਼ਬਦ ਨੇ, ਆਦ ਦਾ ਅਰਥ ਜਿਹੜਾ ਸਭ ਦਾ ਮੁੱਢ ਹੈ, ਤੇ ਜੁਗਾਦ ਦਾ ਅਰਥ ਹੈ ਸਭ ਦਾ ਮੁੱਢ ਤਾਂ ਆਪਾਂ ਕਰਾਂਗੇ ਜਦੋਂ ਕੁਝ ਵੀ ਨਹੀਂ ਸੀ ਰੱਬ ਉਦਨ ਵੀ ਸੀ, ਤੇ ਜੁਗਾਦ ਦਾ ਅਰਥ ਹੈ ਜਿਹੜਾ ਸਮੇਂ ਦਾ ਵੀ ਮੁੱਢ ਹੈ, ਜਦੋਂ ਬੰਦੇ ਨੂੰ ਸਮੇਂ ਦੀ ਸੂਝ ਪਈ। ਆਦ ਸੱਚ ਜੁਗਾਦ ਸੱਚ ਹੈ ਸੀ ਸੱਚ, ਨਾਨਕ ਹੋਸੀ ਵੀ ਸੱਚ, ਹੋਸੀ ਵੀ ਸੱਚ ਦਰ ਤੇ ਆਉਣ ਵਾਲੇ ਸਮੇਂ ਵਿੱਚ ਵੀ ਸੱਚ ਰਹੇਗਾ, ਤੇ ਜਿਹੜਾ ਜ਼ਬਾਨ ਤੋਂ ਸੱਚ ਬੋਲ ਜਾਏ ਉਹ ਰਹਿੰਦੀ ਦੁਨੀਆਂ ਤੱਕ ਹੀ ਸੱਚ ਰਹਿੰਦਾ। ਉਹ ਹੈ ਬੋਲਾਂ। ਇੱਕ ਸਿਆਣੇ ਨੇ ਬੜੇ ਸੋਹਣੇ ਸ਼ਬਦ ਕਹੇ ਨੇ, ਉਹ ਕਹਿੰਦਾ ਸੱਚ ਬੋਲਣ ਵਾਲਾ ਇੱਕ ਗੱਲ ਕਰ ਜਾਂਦਾ, ਉਸ ਇੱਕ ਗੱਲ ਦੀ ਵਿਆਖਿਆ ਲੋਕ ਜੁਗਾਂ ਤੱਕ ਕਰੀ ਜਾਂਦੇ। ਉਹਨੇ ਸ਼ਬਦ ਵਰਤੇ ਕਹਿਣੇ ਵਾਲੇ, ਕਹਿਣੇ ਵਾਲਾ ਕਹਿ ਗਿਆ ਦੋ ਹਿਚਕੀਓ ਮੈਂ ਰਾਜੇ ਦਿਲ। ਇਸ ਸ਼ਬਦ ਨੂੰ ਸਮਝਿਓ, ਕਹਿਣੇ ਵਾਲਾ ਕਹਿ ਗਿਆ ਦੋ ਹਿਚਕੀਓ ਮੈਂ ਰਾਜੇ ਦਿਲ, ਲੋਕ ਪਿੱਛੇ ਮੁਦਤੋਂ ਤੱਕ ਗੁਫ਼ਤਗੂ ਕਰਦੇ ਰਹੇ। ਕਹਿਣ ਵਾਲਾ ਦੋ ਹਿਚਕੀਆਂ ਵਿੱਚ ਕਹਿ ਗਿਆ ਸੱਚ ਕੀ ਏ, ਤੇ ਲੋਕਾਂ ਪਿੱਛੇ ਵੱਡੇ ਵੱਡੇ ਗ੍ਰੰਥ ਲਿਖ ਦਿੱਤੇ, ਉਹਦੀ ਸੱਚ ਦੀ ਵਿਆਖੀ ਕਰਦੇ। ਇੱਕੋ ਬਾਬਾ ਕਹਿ ਗਿਆ, ਇੱਕ ਓਵੰਕਾਰ ਕਿੰਨੇ ਕੁ ਸ਼ਬਦ ਲੱਗਦੇ ਨੇ, ਕਿੰਨਾ ਕੁ ਸਮਾਂ ਲੱਗਦਾ। ਕਹਿੰਦਾ ਕਹਿਣੇ ਵਾਲਾ ਕਹਿ ਗਿਆ ਦੋ ਹਿਚਕੀਓ ਮੈਂ ਰਾਜੇ ਦਿਲ, ਲੋਕ ਪਿੱਛੇ ਗੁਲ ਮੁੱਦ ਤੋਂ ਤੱਕ ਗੁਫ਼ਤਗੂ ਕਰਦੇ ਰਹੇ। ਅੱਜ ਤੀਕਰਾਂ ਇੱਕੋ ਓਂਕਾਰ ਦੀ ਵਿਆਖਿਆ ਕਰੀ ਜਾਂਦੀ ਨੇ, ਪੂਰੀ ਉਹ ਵੀ ਨਹੀਂ ਹੋਈ। ਕੋਈ ਕਰ ਸਕਦਾ ਸੱਚ ਦੀ ਗੱਲ? ਹਜ਼ੂਰ ਨੇ ਕਿਹਾ ਤੇਰੇ ਬੋਲਿਆਂ ਵਿੱਚ ਸੱਚ ਆਵੇ, ਤੇ ਸੱਚ ਤਾਂ ਪ੍ਰਗਟ ਹੁੰਦਾ ਹੈ ਜੇ ਸੱਚ ਨੂੰ ਜਪਿਆ ਜਾਏ। ਤੇ ਧੰਨ ਗੁਰੂ ਨਾਨਕ ਸਾਹਿਬ ਨੇ ਜਿਹੜੇ ਖਾਲਸੇ ਦੇ ਬੋਲੇ ਨੇ ਇਹਨੂੰ ਬਖਸ਼ ਵਾਲਾ ਖੰਡ ਕੇ, ਤੁਸੀਂ ਇੱਕ ਬਚਨ ਪੜ੍ਹਦੇ ਹੋ, ਦੇਖੋ ਖਾਲਸੇ ਦੇ ਸੱਚ ਦੇ ਆਧਾਰਿਤ ਜਿਹੜੇ ਬੋਲ ਨੇ ਉਹ ਕਦੀ ਮਰਦੇ ਨੇ, ਤੇ ਭਗਤਾਂ ਦੇ ਮਹਾਂਪੁਰਸ਼ਾਂ ਦੇ ਜਿਹੜੇ ਬੋਲ ਨੇ ਉਹ ਸੱਚ ਤੇ ਆਧਾਰਿਤ ਨੇ। ਉਹਨਾਂ ਬੋਲਾਂ ਨੂੰ ਮੇਰੇ ਬਾਬੇ ਨਾਨਕ ਨੇ ਕਿਹਾ ਕਰਮ ਖੰਡ ਕੀ ਬਾਣੀ ਜ਼ੋਰ। ਇਹ ਬੋਲਾ ਕਿਵੇਂ ਪੈਦਾ ਹੋਇਆ ਖਾਲਸੇ ਦਾ? ਕਰਮ ਖੰਡ ਦਾ ਅਰਥ ਹੈ ਬਖਸ਼ਿਸ਼ ਵਾਲਾ ਖੰਡ, ਬਾਣੀ ਦਾ ਅਖਰੀ ਅਰਥ ਇੱਥੇ ਗੁਰਬਾਣੀ ਨੀ, ਇੱਥੇ ਬਾਣੀ ਦਾ ਅਰਥ ਹੈ ਬੋਲਾ, ਕਿ ਜਿਹੜਾ ਕਰਮ ਖੰਡ ਵਿੱਚ ਪਹੁੰਚ ਜਾਂਦਾ ਉਹਦੀ ਬਾਣੀ ਜ਼ੋਰ ਵਾਲੀ, ਬਲ ਵਾਲੀ, ਤਾਕਤ ਵਾਲੀ ਬਣ ਜਾਂਦੀ ਹੈ, ਤੇ ਉਹਦੀ ਬਾਣੀ ਵਿੱਚ ਇੰਨਾ ਬਲ ਹੈ ਜੇ ਕਿਸੇ ਬੂਵੇ ਅੱਗੇ ਬਾਹਰ ਖਲੋ ਕੇ ਇਹੀ ਕਹਿ ਦੇ ਨਾ ਤੂੰ ਆਵੇ ਪਕਾਉਣ ਲਈ ਅਰਦਾਸਾਂ ਕਰਾਉਣਾ ਤੇ ਸਿੱਖਾਂ ਨੂੰ ਧੱਕੇ ਮਾਰਨਾ, ਤੇਰੇ ਪੱਕਣੇ ਕੋਣੀ ਕੱਚੇ ਰਹਿਣੇ। ਹੁਣ ਉਸ ਖਾਲਸੇ ਦੇ ਬੋਲੇ ਵਿੱਚ ਤੁਸੀਂ ਇਹ ਨਾ ਸਮਝਿਓ ਮੈਂ ਪੰਜਵੇਂ ਪਾਤਸ਼ਾਹ ਵੇਲੇ ਦੇ ਭਾਈ ਲੱਖੂ ਦੀ ਗੱਲ ਕਰ ਰਿਹਾ, ਮੈਂ ਕਰ ਰਿਹਾ ਸੱਚ ਦੇ ਬੋਲੇ ਦੀ। ਉਹਨੇ ਕਿਹਾ ਧੱਕੇ ਮਾਰਨਾ, ਆਵੇ ਪਕਾਉਣ ਲਈ ਅਰਦਾਸਾਂ ਕਰਾਉਣਾ, ਤੇਰੇ ਕੱਚੇ ਰਹਿਣੇ ਨੇ। ਤੇ ਗੁਰੂ ਨੇ ਕਿਹਾ ਰਹਿਣਗੇ ਕੱਚੇ ਕਿਉਂਕਿ ਕਰਮ ਖੰਡ ਵਿੱਚ ਵੱਸਦਾ ਪਿਆ, ਇਹਦੀ ਜ਼ਬਾਨ ਵਿੱਚ ਤਾਕਤ ਹੈ, ਜੋ ਇਹਨੇ ਕਹਿ ਦਿੱਤਾ ਉਹਨੂੰ ਕੋਈ ਚੁਟਲਾ ਹੀ ਨਹੀਂ ਸਕਦਾ। ਕਰਮ ਖੰਡ ਕੀ ਬਾਣੀ ਜ਼ੋਰ, ਤਿੱਥਾ ਹੋਰ ਨਾ ਕੋਈ ਹੋਰ। ਤੇ ਪਿਆਰਿਓ ਇਹ ਬੋਲੇ ਕਾਇਰਾਂ ਦੇ ਨਹੀਂ, ਇਹ ਬੋਲੇ ਬੁੱਝ ਦਿਲਾਂ ਦੇ ਨਹੀਂ, ਇਹ ਬੋਲੇ ਕੇਵਲ ਬੁੱਧੀ ਦੇ ਤਲ ਤੇ ਜੀਣ ਵਾਲੇ ਵਿਦਵਾਨਾਂ ਦੇ ਨਹੀਂ, ਇਹ ਬੋਲੇ ਕੇਵਲ ਸਾਡੇ ਵਰਗੇ ਜ਼ਬਾਨ ਨਾਲ ਕਹਿਣ ਵਾਲਿਆਂ ਦੇ ਨਹੀਂ, ਇਹ ਬੋਲੇ ਉਹਨਾਂ ਸੂਰਬੀਰਾਂ ਦੇ ਨੇ ਜਿਨ੍ਹਾਂ ਨੇ ਪੰਥ ਦੀ ਜੀਤ ਤੋਂ ਪਹਿਲਾਂ ਆਪਣੇ ਆਪ ਨੂੰ ਜਿੱਤਿਆ ਹੋਇਆ। ਇਹ ਸੂਰਮਿਆਂ ਦੇ ਬੋਲੇ ਨੇ, ਬਾਬਾ ਜੀ ਨੇ ਉੱਤੇ ਸੂਰਮੇ ਸ਼ਬਦ ਵਰਤੇ। ਕਰਮ ਖੰਡ ਕੀ ਬਾਣੀ ਜ਼ੋਰ, ਤਿੱਥਾ ਹੋਰ ਨਾ ਕੋਈ ਹੋਰ। ਇਹ ਕਿਹਨਾਂ ਦੇ ਬੋਲੇ ਨੇ? ਤਿੱਥੇ ਜੋਧ ਮਹਾਬਲ ਸੂਰ, ਤਿੰਨ ਮੈਂ ਰਾਮ ਰਿਹਾ ਭਰਪੂਰ। ਜਿਹਦੇ ਬੋਲਿਆਂ ਵਿੱਚ ਰੱਬ ਵੱਸਦਾ ਹੋਵੇ ਉਹਦਾ ਫਿਰ ਧਿਆਨ ਧਰ ਕੇ ਕਹਿੰਦੇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਝੂਠਿਆਂ ਦੇ ਬੋਲੇ ਚੇਤੇ ਨਹੀਂ ਕੀਤੇ ਜਾਂਦੇ। ਕਹਿਣ ਲੱਗੇ ਤਿੰਨ ਮੈਂ ਰਾਮ ਰਹਿਆ ਭਰਪੂਰ, ਤਿੱਥੇ ਸੀਤੋ ਸੀਤਾ ਮਹਿਮਾ ਮਾਏ, ਬਿਲਕੁਲ ਸੀਤੇ ਨੇ ਤੇ ਸੱਚ ਜਾਣੂ ਉਹ ਇੰਨੇ ਕੁ ਪਰੋਤੇ ਪਏ ਨੇ, ਉਹਨਾਂ ਦੇ ਬੋਲੇ ਅੱਜ ਟੀਕਰਾ ਸੱਚ ਨੇ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਦੇ ਆ ਨਾ ਹਜ਼ੂਰ ਦੇ ਇਹਨਾਂ ਬੋਲਿਆਂ ਦੀ ਵਿਆਖਿਆ ਕਰਦਿਆਂ ਤਿੰਨ ਸ਼ਬਦ ਮਿਲੇ, ਬੋਲਾ ਅਟਲਾਦਾ ਹੈ, ਬੋਲਾ ਨੇਚਲਾਦਾ ਹੈ ਤੇ ਬੋਲਾ ਅਗਾਧਾ ਹੈ। ਤਿੰਨ ਸ਼ਬਦ ਨੇ ਬਾਣੀ ਵਿੱਚ ਅਰਜ਼ ਕਰਨੀ। ਇਹ ਬੋਲਾ ਅਟਲਾਦਾ ਦਰਸੇ ਨੇ ਕਦੀ ਤਲਣਾ ਨਹੀਂ, ਖਾਲਸੇ ਜੀ ਦੇ ਬੋਲ ਬਾਲੇ ਸਦਾ ਰਹਿਣਗੇ। ਦੂਜਾ ਸ਼ਬਦ ਹੈ ਨੇਚਲਾਦਾ ਹੈ, ਇਹਨੇ ਨੇਚਲ ਰਹਿਣਾ ਹੈ, ਇਹ ਚਲਾਏ ਮਾਨ ਨਹੀਂ। ਤੇ ਤੀਜਾ ਸ਼ਬਦ ਹੈ ਬੋਲਾ ਅਗਾਧਾ ਹੈ, ਇੰਨਾ ਡੂੰਘਾ ਸੱਜਣਾ ਕੇਵਲ ਜਕਾਰਿਆ ਤੱਕ ਸੀਮਤ ਨਹੀਂ, ਤੂੰ ਸਿਮਰਨ ਵਿੱਚ ਡੁੱਬ ਕੇ ਦੇਖ ਇਸ ਬੋਲੇ ਦਾ ਅੰਤ ਵੀ ਕੋਈ ਨਹੀਂ। ਇਹ ਨੇਚਲਾਦਾ ਹੈ, ਅਟਲਾਦਾ ਹੈ ਤੇ ਅਗਾਧਾ ਹੈ। ਤੇ ਕਰੋ ਕਦੀ ਗੁਰੂ ਅਰਜਨ ਸਾਹਿਬ ਦੀ ਬਾਣੀ ਦੇ ਦਰਸ਼ਨ। ਕਹਿੰਦੇ ਨੇ ਮਾਈ ਸੱਤ 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 ਹਰ, ਕਿਉਂ ਇਹ ਬੋਲਾ ਸੱਚਾ ਹੈ? ਕਹਿੰਦੇ ਨੇ ਮਾਂ ਮੇਰਾ ਪਰਮਾਤਮਾ ਸੱਚ ਹੈ, ਤੇ ਤਿੰਨ ਵਾਰੀ ਸ਼ਬਦ ਵਰਤਿਆ, ਤ੍ਰੈ ਕਾਲ ਹੀ ਸੱਚ ਹੈ। ਮਾਈ ਸੱਤ 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 ਹਰ, ਅਗਲੀ ਤੋਂ ਕੇ ਸੱਤ 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 ਸਾਧਾ। ਕਹਿਣ ਲੱਗੇ ਕੱਲਾ ਰੱਬ ਸੱਚ ਨਹੀਂ, ਜਿਹੜੇ ਰੱਬ ਦੇ ਨਾਮ ਨੂੰ ਜਪਦੇ ਨੇ ਉਹਨਾਂ ਦੇ ਬੋਲੇ ਵੀ ਸੱਚ ਹੁੰਦੇ। ਮਾਈ ਸੱਤ 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 ਹਰ, ਸੱਤ 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 ਸਾਧਾ, ਬਚਨ ਗੁਰੂ ਜੋ ਪੂਰਾ ਕਹਿਓ ਮੈਂ ਠੀਕ ਗਾਠਰੀ ਵਾਧਾ। ਹੁਣ ਇੱਥੇ ਸਾਧਾ ਦਰਸ ਕੇਵਲ ਅਸੀਂ ਗੁਰੂ ਨਹੀਂ ਕਰਾਂਗੇ, ਕਿਉਂਕਿ ਅਗਲੀ ਤੁਕ ਵਿਆਖਿਆ ਵੀ ਕਰਦੀ ਜੋ ਮੇਰੇ ਗੁਰੂ ਨੇ ਕਿਹਾ। ਕਹਿੰਦੇ ਨੇ ਮੈਂ ਉਸ ਬਚਨ ਨੂੰ ਕੁੱਟ ਕੇ ਆਪਣੀ ਗੰਢ ਨੂੰ ਬੰਨ ਲਿਆ, ਬਚਨ ਗੁਰੂ ਜੋ ਪੂਰਾ ਕਹਿਓ ਮੈਂ ਠੀਕ ਗਾਠਰੀ ਵਾਧਾ। ਹੁਣ ਬੋਲ ਵਾਲਾ ਅਟਲਾਦਾ ਕਿਵੇਂ ਵੇ ਜੀ? ਕਹਿਣ ਲੱਗੇ ਨਿਤ ਬਾਸਰ ਨਖਿਅਤਰ ਬਿਨਾਸੀ, ਨਿਤ ਦਾ ਅਰਥ ਰਾਤ ਤੇ ਬਾਸੁਰ ਦਾ ਅਰਥ ਦਿਨ, ਨਖਿਅਤਰ ਦਾ ਅਰਥ ਆਪਾਂ ਜਾਣਨੇ ਪਏ ਕਿ ਨਕਸ਼ਤਰ ਗ੍ਰਹਿ ਮੰਡਲ ਅੱਧ। ਕਹਿਣ ਲੱਗੇ ਰਾਤ ਖਤਮ ਹੋ ਜਾਏਗੀ, ਦਿਨ ਖਤਮ ਹੋ ਜਾਏਗਾ, ਕਦੀ ਭੁੱਲੀ ਨਾ ਚਮਕਦੇ ਟਿਮਟਮਾਂਦੇ ਤਾਰੇ ਇੱਕ ਦਿਨ ਬਿਨਸ ਜਾਣਗੇ। ਨਿਸ ਬਾਸਰ ਨਖਿਅਤਰ ਬਿਨਾਸੀ ਰੱਬ ਸੁਚੀਅਰ ਬੇਨਾਤਾ ਗੇਰ, ਆ ਪਹਾੜ ਜਿਹੜੇ ਦਿਸਦੇ ਨੇ ਇੱਕ ਦਿਨ ਬਿਨਸ ਜਾਣਗੇ। ਬਸਦਾ ਜਿਸ ਧਰਤੀ ਤੇ ਰਹਿਣਾ ਇੱਕ ਦਿਨ ਧਰਤੀ ਖੁਰਦੀ ਖੁਰਦੀ ਖਤਮ ਹੋ ਜਾਏਗੀ। ਗਿਰ ਬਸਦਾ ਜਲ ਪਾਣੀ ਮੁੱਕ ਜਾਏਗਾ, ਪਵਨ ਹਵਾ ਰੁਕ ਜਾਏਗੀ, ਪਰ ਇਹ ਕਦੀ ਨਾ ਭੁੱਲੀ ਖਾਲਸੇ ਜੀ ਕੇ ਬੋਲ ਬਾਲੇ ਫਿਰ ਵੀ ਰਹਿਣ। ਉਹ ਰੱਬ ਦੇ ਨਾਲ ਜੁੜੀ ਕੋਈ ਆਵਾਜ਼ ਦਾ ਨਾਮ ਹੈ, ਜਿੱਥੇ ਇੱਕ ਮਿਕ ਹੋ ਜਾਏ ਉੱਥੇ ਗੁਰੂ ਗ੍ਰੰਥ ਸਾਹਿਬ ਨੇ ਸ਼ਬਦ ਵਰਤੇ ਨੇ ਨਿਤ ਬਾਸਰ ਨਖਿਅਤਰ ਬਿਨਾਸੀ ਰੱਬ ਸਚੀਅਰ ਬੇਨਾਤਾ ਗਿਰ ਬਸਦਾ ਜਲ ਪਵਨ ਜਾਏ। ਉਹ ਇੱਕ ਸਾਧ ਬਚਨ ਅਟਲਾਦਾ, ਇਹਨੂੰ ਕਹਿੰਦੇ ਆ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ, ਵਾਹਿਗੁਰੂ ਖਾਲਸੇ ਦੇ ਬੋਲੇ ਅਟਲ। ਉਸ ਤੋਂ ਅਗਲੀ ਜਿਹੜੀ ਬਚਨ ਉਹਨਾਂ ਨੇ ਕੀਤੀ ਸ਼ਬਦ ਕਹਿ, ਕਹਿਣ ਲੱਗੇ ਪਿਆਰੇ ਕਦੀ ਭੁੱਲੀ ਨਾ ਕਿ ਚਾਰ ਬਿਨਾਸੀ ਖਟੈ ਬਿਨਾਸੀ, ਸਾਰੇ ਬਚਨ ਉਹਨਾਂ ਕੀਤੇ ਨੇ, ਅੰਡਜ ਜੇਰ ਸੇਤੇ ਜਿੰਨੇ ਵੀ ਹੈ ਸਾਰੇ ਬਿਨਸ ਜਾਣਗੇ, ਪਰ ਅਖੀਰ ਤੇ ਕਿੰਨੇ ਇੱਕ ਸਾਧ ਬਚਨ ਨੇਚ ਲਾਦਾ। ਤੇ ਜਦੋਂ ਅਖੀਰਲੀ ਤੋਕੀ ਉਹਨਾਂ ਕਹਿ ਇੱਕ ਸਾਧ ਬਚਨ ਆਜ਼ਾਦਾ, ਸਭ ਕੁਝ ਬਿਨਸ ਜਾਏਗਾ, ਪਰ ਖਾਲਸੇ ਕੇ ਬੋਲੇ ਅਟਲਾਦੇ ਨੇ ਨੇਚ ਲਾਦੇ ਨੇ ਤੇ ਇੰਨੇ ਡੂੰਘੇ ਨੇ, ਇਹਨਾਂ ਦਾ ਅੰਤ ਹੀ ਕੋਈ ਨਹੀਂ ਪਾ ਸਕਦਾ। ਹਜ਼ੂਰ ਕਿਰਪਾਲੀ ਦੀ ਬਾਣੀ ਵਿੱਚੋਂ ਆਈਏ। ਦੇਖੋ ਸੱਚ ਨੇ ਕਦੀ ਪੁਰਾਣਿਆਂ ਨੇ ਹੋਣਾ, ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਬੋਲਾ ਰਹਿੰਦਾ ਹੀ ਹੋਵੇ ਜਿਹੜਾ ਸੱਚ ਦੇ ਆਧਾਰਿਤ ਹੋਵੇ, ਝੂਠੇ ਬੋਲ ਕਦੀ ਵੀ ਰਹਿੰਦੇ ਨਹੀਂ ਹੁੰਦੇ। ਕੂੜੇ ਬੋਲਾਂ ਨੇ ਕੀ ਰਹਿਣਾ, ਮੁੱਤਾਂ ਹੋ ਗਈਆਂ। ਸੱਚ ਦੀ ਬੋਲੀ ਬੋਲਣ ਵਾਲਿਆਂ ਨੂੰ ਅਸੀਂ ਪੜ੍ਹ ਪੜ੍ਹ ਕੇ ਸੱਚ ਦੇ ਮਾਰਗ ਤੇ ਚੱਲਣੇ ਪਏ ਹਾਂ। ਗੁਰੂ ਨਾਨਕ ਸਾਹਿਬ ਨੇ ਰਾਮਕਲੀ ਰਾਗ ਦੇ ਸ਼ਲੋਕ ਵਿੱਚ ਇੱਕ ਬਚਨ ਕਿਹਾ, ਕਹਿਣ ਲੱਗੇ ਸੱਚ ਕਦੀ ਵੀ ਬਿਣਸਦਾ ਨਹੀਂ, ਤੇ ਜਦੋਂ ਸੱਚ ਅੰਦਰ ਪੈਦਾ ਹੋ ਜਾਏ ਤੇ ਸੱਚ ਦੇ ਬੋਲੇ ਨੂੰ ਨਾ ਮਾਂ ਰੋਕ ਸਕਦੀ ਹੈ ਨਾ ਪਿਓ ਰੋਕ ਸਕਦਾ, ਸੱਚ ਦੇ ਬੋਲੇ ਨੂੰ ਦੁਨੀਆਂ ਦੇ ਵਿਦਵਾਨ ਵੀ ਨਹੀਂ ਰੋਕ ਸਕਦੇ। ਜਦੋਂ ਸੱਚ ਅੰਦਰ ਪੈਦਾ ਹੋਵੇ ਉਦੋਂ ਕਿਵੇਂ ਰੋਕਾਂਗੇ? ਪਰ ਇੱਕ ਗੱਲ ਕਦੀ ਭੁੱਲਿਓ ਨਾ, ਜਿੱਦਣ ਸੱਚ ਦਾ ਬੋਲਾ ਨਿਕਲਦਾ ਉਦਣ ਕੂੜਿਆਂ ਨੂੰ ਅੱਗ ਦਾ ਲਾਂਬੂ ਲੱਗ ਜਾਂਦਾ। ਗੁਰੂ ਗ੍ਰੰਥ ਸਾਹਿਬ ਨੇ ਇੱਕ ਸ਼ਬਦ ਕਿਹਾ, ਜੇ ਕੋ ਬੋਲਾ ਸੱਚ ਕੂੜਾ ਜਲ ਜਾਵੇ। ਇੱਕ ਵਿਦਵਾਨ ਦੇ ਮੈਂ ਸ਼ਬਦ ਪੜ੍ਹੇ ਨੇ, ਸੁਰਜੀਤ ਪਾਤਰ ਕਹਿੰਦਾ ਉਹ ਸੱਚ ਬੋਲਣ ਵਾਲਿਆ ਜ਼ਬਾਨ ਨੂੰ ਸੰਕੋਚ ਕੇ ਬੋਲੀ, ਕਿਉਂਕਿ ਸੱਚ ਮਲੰਗ ਕਰ ਦਿੰਦੇ, ਸੱਚ ਸੂਲੀਆਂ ਤੇ ਚਾੜ ਗਈ, ਸੱਚ ਪੁੱਠੀਆਂ ਖੱਲਾਂ ਤਰਵਾ ਦਿੰਦੇ, ਸੱਚ ਜਿਉਂਦੇ ਜੀ ਬੱਚਿਆਂ ਦੇ ਕਲੇਜੇ ਮੂੰਹ ਵਿੱਚ ਪਵਾ ਦਿੰਦੇ, ਸੱਚ ਟੁਕੜੇ ਕਰ ਕਰਕੇ ਬੱਚਿਆਂ ਦੇ ਹਾਰ ਪਵਾਉਂਦੇ, ਸੱਚ ਬੋਲਣ ਵਾਲੇ ਸਰੀਬਾ ਚੁੱਕ ਕੇ ਤੁਰਦੇ ਨੇ, ਸੱਚ ਬੋਲਣ ਵਾਲੇ ਜ਼ਹਿਰ ਦੇ ਪਿਆਲੇ ਪੀਂਦੇ ਨੇ, ਸੱਚ ਬੋਲਣ ਵਾਲੇ ਪਾਣੀ ਵਿੱਚ ਡੁੱਬਦੇ ਨੇ, ਸੱਚ ਬੋਲਣ ਵਾਲੇ ਧਰਤੀ ਵਿੱਚ ਗੱਡੇ ਜਾਂਦੇ ਨੇ। ਉਹਨੇ ਸ਼ਬਦ ਕਹਿ ਕਹਿੰਦਾ ਇੰਨਾ ਸੱਚ ਨਾ ਬੋਲ ਕੇ ਕੱਲਾ ਰਹਿ ਜਾਏ। ਸੁਰਜੀਤ ਪਾਤਰ ਦੀਆਂ ਦੋ ਕੁਤੁਕਾਂ ਨੇ ਕਹਿੰਦਾ ਇੰਨਾ ਸੱਚ ਨਾ ਬੋਲ ਕੇ ਕੱਲਾ ਰਹਿ ਜਾਵੇ, ਚਾਰ ਕੇ ਬੰਦੇ ਛੱਡ ਲੈ ਮੋਢਾ ਦੇਣ ਲਈ, ਚਾਰ ਕੇ ਬੰਦੇ ਰੱਖ ਲੈ ਮਰੇ ਨੂੰ ਮੋਢਾ ਦੇ ਦੇਣਗੇ। ਤੇ ਬੁੱਲੇ ਨੇ ਇੱਕ ਗੱਲ ਕਹੀ ਕਹਿੰਦਾ ਕਿ ਕੂੜ ਆਖਾਂ ਤੇ ਕੁਝ ਬਚਦਾ ਹੈ, ਸੱਚ ਆਖਿਆ ਭਾਂਬੜ ਮੱਚਦਾ ਹੈ। ਸੱਚ ਕਹੋ ਕਦੀ ਸੁਣੇਗਾ? ਇੱਥੇ ਅੱਜ ਸੱਚ ਤੁਸੀਂ ਜ਼ਬਾਨ ਤੋਂ ਸੱਚ ਬੋਲ ਕੇ ਦੇਖੋ, ਪਰ ਚੇਤੇ ਰੱਖਿਓ ਬੋਲੇ ਸੱਚ ਦੀ ਰਹਿਣੇ ਨੇ, ਕੂੜ ਦੇ ਨਹੀਂ ਰਹਿਣੇ। ਬਾਬਾ ਜੀ ਬਾਣੀ ਵਿੱਚ ਜਿਹੜੀ ਤੁੱਕ ਹੈ ਕਿ ਨਾ ਕਿ ਕੂੜ ਨ ਖੁੱਟੇ ਨਾਨਕਾ ਔੜਕ, ਸੱਚ ਰਹੀਏ ਖਾਲਸੇ ਦੇ ਬੋਲੇ ਨੇ। ਉਹਨੇ ਬੁੱਲੇ ਨੇ ਸ਼ਬਦ ਵਰਤੇ ਨੇ, ਕਹਿੰਦਾ ਕਿ ਕੂੜ ਝੂਠ ਆਖਾਂ ਤੇ ਕੁਝ ਬਚਦਾ ਏ, ਸੱਚ ਆਖਿਆ ਭਾਂਬੜ ਮੱਚਦਾ ਏ। ਜੱਚ ਜੱਚ ਕੇ ਜੇਵਾ ਕਹਿੰਦੀ ਏ, ਪਰ ਮੇਰਾ ਕਸੂਰ ਕੋਈ ਨੀ, ਮੂੰਹ ਆਈ ਬਾਤ ਨਾ ਰਹਿੰਦੀ ਏ, ਜਿਹੜਾ ਆ ਹੀ ਗਿਆ ਕਹਿੰਦੇ ਉਹਨੂੰ ਰੋਕਣਾ ਕਿਉਂ? ਉਹ ਸੱਚ ਜਿਹੜਾ ਅੰਦਰੋਂ ਨਿਕਲਦਾ। ਮੈਂ ਦੋ ਉਦਾਹਰਨਾਂ ਇਸ ਬੋਲਿਆਂ ਸੰਬੰਧੀ ਗੁਰੂ ਗ੍ਰੰਥ ਸਾਹਿਬ ਦੇ ਰਾਗ ਭੈਰੋ ਵਿੱਚੋਂ ਦੇਣੀਆਂ ਨੇ, ਤੇ ਦੋਨੋਂ ਸ਼ਬਦ ਭਗਤ ਨਾਮਦੇਵ ਜੀ ਦੇ। ਜਦੋਂ ਅੰਦਰ ਸੱਚ ਦਾ ਬੋਲਾ ਪ੍ਰਗਟ ਹੁੰਦਾ ਹੈ, ਕਦੀ ਤੱਕਿਓ, ਇੱਕ ਤਾਂ ਉਹਨਾਂ ਨੇ ਜਗ ਬੀਤੀ ਦੀ ਗੱਲ ਕੀਤੀ ਹੈ, ਤੇ ਇੱਕ ਉਹਨਾਂ ਨੇ ਹੱਡ ਬੀਤੀ ਦੀ ਗੱਲ ਕੀਤੀ। ਜਦੋਂ ਉਹਨਾਂ ਹੱਡ ਬੀਤੀ ਦੀ ਗੱਲ ਕੀਤੀ, ਪਹਿਲਾਂ ਜਗ ਬੀਤੀ ਦਾ ਸ਼ਬਦ ਕਿਹਾ, ਹੈਰਾਨਗੀ ਦੀ ਗੱਲ, ਦੋਨਾਂ ਸ਼ਬਦਾਂ ਵਿੱਚ ਮਾਂ ਆਪਣੀ ਕੁੱਖ ਦਾ ਆਪਣੇ ਦੁੱਧ ਦਾ ਵਾਸਤਾ ਪਾਉਂਦੀ ਏ ਕਿ ਤੂੰ ਮੈਂ ਮੇਰਾ ਪੁੱਤਰ ਏ, ਮੈਂ ਤੈਨੂੰ ਜਨਮ ਦਿੱਤਾ, ਆਪਣੀ ਕੁੱਖ ਵਿੱਚ ਮੈਂ ਤੈਨੂੰ ਆਪਣੀ ਸੁੰਦਰਤਾ ਵਾਰ ਕੇ ਦੁੱਧ ਪਿਆਏ, ਮੇਰੀ ਕੁੱਖ ਦਾ ਵਾਸਤੇ ਸੱਚ ਨਾ ਬੋਲ। ਹੁਣ ਸੱਚ ਟਿਕੇ ਕਿਵੇਂ? ਸੱਚ ਦਾ ਬੋਲਾ ਸਦਾ ਰਹਿਣਾ, ਕਿਉਂਕਿ ਸੱਚ ਦਾ ਧਿਆਨ ਧਰਿਆ ਜਾਣਾ। ਉੱਥੇ ਬਾਬੇ ਨਾਮਦੇਵ ਨੇ ਇੱਕ ਸ਼ਬਦ ਕਿਹਾ, ਮੈਂ ਆਉਣਾ ਰਾਮ ਕਲੀ ਕੇ ਸ਼ਲੋਕ ਵੱਲ ਜਿਹੜਾ ਪਹਿਲਾਂ ਅਰਜ਼ ਕਰਕੇ ਗਿਆ, ਉਹਨਾਂ ਦਾ ਸ਼ਬਦ ਆਉਂਦਾ। ਹੁਣ ਦੇਖੋ, ਪ੍ਰਹਿਲਾਦ ਦੀ ਇਸ ਗੱਲ ਬੜੀ ਵਾਰੀ ਕਰਨੀ ਤੇ ਮੈਂ ਕਹਾਣੀ ਨਹੀਂ ਖਿੱਚਣੀ ਚਾਹੁੰਦਾ, ਸਿਰਫ ਸ਼ਬਦ ਦੇ ਦਾਇਰੇ ਵਿੱਚ ਕਹਿ ਕੇ ਕਿ ਇੱਕ ਬੱਚੇ ਦੇ ਵਿੱਚ ਸੱਚ ਦਾ ਬੋਲਾ ਪ੍ਰਗਟ ਹੋ ਗਿਆ। ਉਹਨੇ ਕਿਹਾ ਮੇਰਾ ਪਿਓ ਝੂਠ ਬੋਲ ਗਿਆ। ਹੁਣ ਸੱਚ ਜਦੋਂ ਕੋਈ ਬੋਲਦਾ ਰਿਸ਼ਤੇਦਾਰੀਆਂ ਨਹੀਂ ਦੇਖਦਾ, ਸੱਚ ਕਦੀ ਬਿਰਾਦਰੀਆਂ ਨਹੀਂ ਦੇਖਦਾ, ਸੱਚ ਕਦੀ ਕੌਮਾਂ ਨਹੀਂ ਦੇਖਦਾ। ਮੈਂ ਕਈ ਵਾਰੀ ਬੇਨਤੀ ਕਰਨਾ ਹੁੰਦਾ, ਕਦੀ ਉਸ ਮਲੇਰ ਪੋਟਲੀਏ ਨੂੰ ਤੱਕੋ, ਹਰ ਬੰਦੇ ਨੇ ਉਸ ਦਰਬਾਰ ਵਿੱਚ ਹਾਂ ਵਿੱਚ ਹਾਂ ਮਿਲਾਈ, ਸੱਚ ਦੇ ਬੋਲੇ ਬੋਲਣ ਵਾਲੇ ਨੇ ਕਿਹਾ ਨਹੀਂ, ਜੋ ਕੁਝ ਕਰਨਾ ਪਿਆ ਇਹ ਅਸਲ ਵਿੱਚ ਜ਼ੁਲਮ ਬਣ ਜਾਏਗਾ, ਇਹਦੇ ਨਾਲ ਸਰਹੰਦ ਗਰਕ ਹੋ ਜਾਏਗੀ। ਉਹਨੂੰ ਰੋਕ ਸਕਿਆ? ਉਹਨੇ ਖਾ ਦਾ ਨਾਰਾ ਮਾਰਿਆ। ਅਸੀਂ ਕਈ ਵਾਰੀ ਸ਼ਬਦ ਜ਼ਰੂਰ ਕਹਿ ਦਿੰਦੇ ਹਾਂ ਕਿ ਗੁਰੂ ਜੀ ਨੇ ਕਿਹਾ ਕਿ ਜਿੰਨੇ ਤਿਲ ਬਾਂਹ ਨੂੰ ਲੱਗਣ, ਇਹਨਾਂ ਵੀ ਮੁਸਲਮਾਨ ਤੇ ਭਰੋਸਾ ਨਾ ਕਰੀ। ਮੈਂ ਨਹੀਂ ਕਿਤੇ ਪੜਿਆ ਜ਼ਫਰਨਾਮੇ ਵਿੱਚ ਸ਼ਬਦ ਕਹਿ ਹੋਣ, ਕਦੀ ਭੁੱਲਿਓ ਨਾ, ਕਦੀ ਵੀ ਕੋਈ ਕੌਮ ਸਾਰੀ ਚੰਗੀ ਨਹੀਂ ਹੋਈ, ਕਦੀ ਵੀ ਕੋਈ ਮੰਦੇ ਨਹੀਂ ਹੋਈ। ਬਾਗ ਇੱਕ ਉਹਦੇ ਵਿੱਚ ਮਿੱਠੇ ਫਲ ਵੀ ਨਹੀਂ, ਕਦੀ ਭੁੱਲਿਓ ਨਾ, ਕਿਸੇ ਟਾਣੀ ਨੂੰ ਕਾਣਾ ਤੇ ਜ਼ਹਿਰ ਵਾਲਾ ਵੀ ਲੱਗਾ ਹੁੰਦਾ। ਇਹਦਾ ਮਤਲਬ ਇਹ ਨਹੀਂ ਸਾਰੇ ਰੁੱਖ ਨੂੰ ਜੜਾਂ ਤੋਂ ਵੱਢ ਦੇ। ਹਕੀਕਤ ਦੁਨੀਆਂ ਦੀ ਦਾਸਤਾਨ ਐਸੀ ਹੈ, ਜੇ ਇੱਕ ਕਹਿੰਦਾ ਪਿਆ ਕਿ ਭੇੜੀਏ ਦੇ ਬੱਚੇ ਨੇ, ਤੇ ਦੂਜਾ ਕਹਿੰਦਾ ਪਿਆ ਤੇਰਾ ਘਰ ਵੀ ਪੂਰਾ ਵਿਕ ਜਾ, ਪਰ ਗੁਰੂ ਗੋਬਿੰਦ ਸਿੰਘ ਦੀ ਮਾਂ ਤੇ ਉਹਦੇ ਪੁੱਤਰਾਂ ਦਾ ਸੰਸਕਾਰ ਜ਼ਰੂਰ ਹੋਣਾ ਚਾਹੀਦਾ। ਇੱਕ ਸੁੱਚਾ ਨੰਦ ਹੈ, ਦੂਜਾ ਟੋਡਰ ਮੱਲ ਹੈ, ਦੋਨੋਂ ਉੱਥੇ ਰਹਿੰਦੇ। ਖੈਰ ਮੈਂ ਆਪਣੇ ਵਿਸ਼ੇ ਵੱਲ ਤੁਰਾਂ। ਉੱਥੇ ਤੱਕੋ, ਬਾਬਾ ਨਾਮਦੇਵ ਜੀ ਨੇ ਸੱਚ ਦੇ ਬੋਲੇ ਦੀ ਵਿਆਖਿਆ ਕੀਤੀ। ਕਹਿਣ ਲੱਗੇ ਇੱਕ ਬੱਚੇ ਵਿੱਚ ਸੱਚ ਪੈਦਾ ਹੋ ਗਿਆ। ਜਦੋਂ ਸੱਚ ਪੈਦਾ ਹੁੰਦਾ ਹੈ, ਉਦੋਂ ਵੱਡੀਆਂ ਵੱਡੀਆਂ ਸਲਤਨਤਾਂ ਜਿਹੜੀਆਂ ਨੇ ਉਹਨਾਂ ਦੇ ਕਿੰਗਰੇ ਵੀ ਢਹਿਣੇ ਸ਼ੁਰੂ ਹੋ ਜਾਂਦੇ। ਇਹਦਾ ਕਾਰਨ ਕੀ? ਜਦੋਂ ਵੀ ਅੱਗ ਲੱਗਦੀ ਏ ਤੀਲੀ ਬਿਲਕੁਲ ਨਿੱਕੀ ਏ, ਪਰ ਜਦੋਂ ਅੱਗ ਦੇ ਭਾਂਬੜ ਮੱਚਦੇ ਨੇ ਤੇ ਜੰਗਲਾਂ ਦੇ ਜੰਗਲ ਤੇ ਪਿੰਡਾਂ ਦੇ ਪਿੰਡ ਸਾੜ ਕੇ ਤਬਾਹ ਕਰ ਦਿੰਦੇ। ਜਿੱਦਣ ਸੱਚ ਨਿਕਲਦਾ ਪਹਾੜ ਦੇ ਛੋਟੇ ਜਿਹੇ ਸੋਮੇ ਵਿੱਚੋਂ ਪਾਣੀ ਫਟਦਾ ਹੈ, ਤੇ ਜਿੱਦਣ ਫਟ ਜਾ ਉਦਣ ਦਰਿਆਵਾਂ ਨੂੰ ਬੰਨ ਕੋਈ ਮਾਰ ਹੀ ਨਹੀਂ ਸਕਦਾ। ਸੱਚ ਜਦੋਂ ਨਿਕਲਦਾ ਪਤਾ ਨਹੀਂ ਕਿਹਦੇ ਵਿੱਚੋਂ ਸੱਚ ਕਿਹੜੇ ਵੇਲੇ ਪ੍ਰਗਟ ਹੋ ਜਾਣਾ। ਉਹ ਸੱਕੇ ਪੁੱਤਰ ਨੇ ਕਹਿ ਦਿੱਤਾ ਮੇਰਾ ਪਿਓ ਝੂਠ ਬੋਲਦਾ। ਉਹਨੇ ਇੱਕ ਬੋਲਾ ਦਿੱਤਾ ਕਿ ਸੱਚ ਕਹੋ ਕਿ ਮੇਰਾ ਬਾਪ ਇੱਕ ਦਿਨ ਬਿਨਸਮੈ। ਉਹਨਾਂ ਨੇ ਸੱਚ ਦੇ ਬੋਲੇ ਨੂੰ ਦਬਾਉਣ ਦੇ ਲਈ ਸਭ ਤੋਂ ਪਹਿਲਾਂ ਵਿਦਵਾਨਾਂ ਦੇ ਸਹਾਰਾ ਲਿਆ, ਕਿਉਂਕਿ ਕਿਸੇ ਸੱਚ ਬੋਲਣ ਵਾਲੇ ਨੂੰ ਤਬਦੀਲ ਕਰਨਾ ਹੋਵੇ ਉਹਨੂੰ ਵਿਦਵਾਨਾਂ ਦੇ ਅੱਖਰਾਂ ਵਿੱਚ ਪਾਓ, ਉਹਦੇ ਦਿਮਾਗ ਵਿੱਚ ਇਹ ਕੁਝ ਫਿੱਟ ਕਰ ਦਿਓ ਕਿ ਜੋ ਕੁਝ ਤੇਰਾ ਬਾਪ ਕਹਿੰਦਾ ਉਹ ਸੱਚ ਹੈ। ਗੁਰੂ ਗ੍ਰੰਥ ਸਾਹਿਬ ਨਾਮਦੇਵ ਕਹਿੰਦੇ ਦੋ ਵਿਦਵਾਨ ਗਏ ਚੋਟੀ ਦੇ, ਪੂਰਾ ਜ਼ੋਰ ਮਾਰਿਆ। ਉਹਨਾਂ ਕਿਹਾ ਬੇਟੇ ਤੂੰ ਜਲੇ ਹਰਨਾਕਸ਼ ਥਲੇ ਹਰਨਾਕਸ਼ ਕਹਿ। ਉਹ ਜਦੋਂ ਕਲਾਸ ਵਿੱਚ ਬਿਠਾਇਆ ਉਹ ਨਾਲਦਿਆਂ ਨੂੰ ਕਹਿੰਦਾ ਕਿਉਂ ਕੂੜ ਦੇ ਗੱਡੇ ਢੋਈ ਜਾਂਦੇ ਹੋ, ਮੇਰਾ ਪਿਓ ਹੈ, ਮੈਂ ਸਭ ਤੋਂ ਨੇੜੇ ਉਹਨੂੰ ਜਾਣਦਾ ਵਾਂ, ਉਹਨੂੰ ਜਪ ਕੇ ਮੈਂ ਰਾਮ ਨਾਮ ਕਹਿੰਦਾ, ਮੇਰੇ ਪਿੱਛੇ ਰਾਮ ਰਾਮ ਕਰ। ਦੇਖੋ ਕੀ ਵਿਦਵਾਨਾਂ ਦੀਆਂ ਗੱਲਾਂ ਨੇ, ਉਹਦੇ ਸੱਚ ਦੇ ਬੋਲੇ ਨੂੰ ਦਬਾ ਲਿਆ। ਜਦੋਂ ਉਹਨੇ ਪੁੱਛਿਆ ਵੀ ਮੈਨੂੰ ਰਿਪੋਰਟ ਦਿਓ ਹਰਨਾਥ ਸਿੰਘ ਨੇ ਵੀ ਕੀ ਪੜ੍ਹਾਇਆ, ਉਹ ਕਹਿਣ ਲੱਗੇ ਰੱਬ ਦੀ ਦਵਾਈ ਇਹਨੂੰ ਕੱਲ੍ਹ ਤੋਂ ਕਲਾਸ ਵਿੱਚ ਨਾ ਆਉਣ ਦੇਈ, ਕਿਉਂਕਿ ਇਹਦੇ ਪਿੱਛੇ ਦੂਜੇ ਵੀ ਵਿਗੜ ਗਏ, ਉਹ ਵੀ ਰਾਮ ਰਾਮ ਕਰਦੇ ਜੀ। ਉਹਨੇ ਕਿਹਾ ਵੀ ਚਲੋ ਜੀ, ਮਾਂ ਨੂੰ ਸਮਝਾਇਆ, ਮਾਂ ਨੇ ਗੋਦ ਵਿੱਚ ਲੈ ਕੇ ਆ, ਪੁੱਤਰ ਮੈਂ ਤੈਨੂੰ ਜਨਮ ਦਿੱਤਾ ਹੈ, ਤੈਨੂੰ ਦੁੱਧ ਪਿਆ ਹੈ, ਮੇਰੀ ਇੱਕ ਬੇਨਤੀ ਤੇਰੇ ਪਿਓ ਨੇ ਸਾਰੀ ਧਰਤੀ ਵਸ ਵਿੱਚ ਕੀਤੀ ਹੈ, ਮੈਂ ਆਪਣੀ ਕੁੱਖ ਦਾ ਵਾਸਤਾ ਪਾ ਕੇ ਕਹਿੰਦੀ ਹਾਂ ਤੂੰ ਰਾਮ ਛੱਡ ਦੇ। ਉਹ ਕਹਿੰਦਾ ਮਾਂ ਮੇਰਾ ਦੋਸ਼ ਕੋਈ ਨਹੀਂ, ਮੇਰੇ ਵਸ ਦੀ ਗੱਲ ਕੋਈ ਨਹੀਂ, ਮੈਂ ਤੇਰੇ ਦੁੱਧ ਦਾ ਕਰਜ਼ ਉਤਾਰਾਂਗਾ, ਪਰ ਜੇ ਮੈਂ ਸੱਚ ਬੋਲਾਂਗਾ, ਜੇ ਤੂੰ ਮੈਨੂੰ ਦੁੱਧ ਪਿਆਇਆ ਹੈ ਤੇ ਸੱਚ ਜਾਣੀ, ਮੈਨੂੰ ਕਦੀ ਇਸ ਗੱਲ ਤੋਂ ਰੋਕੀ ਨਾ ਸੱਚ ਕਹਿਣ ਤੋਂ, ਮਾਂ ਤਰਲੇ ਲੈਂਦੀ ਨੀ। ਪ੍ਰਹਿਲਾਦ ਨੇ ਫਿਰ ਵੀ ਸੱਚ ਬੋਲਿਆ। ਹੁਣ ਉਹ ਬੋਲਾਂ ਜਦੋਂ ਉਸਤਾਦਾਂ ਤੋਂ ਕਾਬੂ ਨਾ ਆਇਆ, ਮਾਂ ਕੋਲੋਂ ਨਾ ਸਮਝਿਆ, ਫਿਰ ਉਹਨਾਂ ਨੇ ਡਰਾਵਾ ਦਿੱਤਾ। ਤੀਜਾ ਤਰੀਕੇ ਬੋਲੇ ਨੂੰ ਬੰਦ ਕਰਨ ਦਾ ਹੁੰਦਾ, ਇਹਦਾ ਮੂੰਹ ਹੀ ਤੋੜ ਦਿਓ, ਜਿੱਥੋਂ ਆਵਾਜ਼ ਨਿਕਲਦੀ ਹੈ ਆਵਾਜ਼ ਹੀ ਬੰਦ ਹੋ ਜਾਏ। ਪਰਤ ਕੇ ਉਹਨਾਂ ਨੇ ਕੀ ਕੁਛ ਨਾ ਕੀਤਾ ਤੇ ਬਾਬੇ ਨਾਮਦੇਵ ਨੇ ਉੱਥੇ ਪੂਰਾ ਸ਼ਬਦ ਦਰਜ ਕਰ ਦਿੱਤਾ। ਕਹਿਣ ਲੱਗੇ ਠੰਡਾ ਮਰਕਾ ਜਾਏ ਪੁਕਾਰ ਹੈ, ਪੜ੍ਹੇ ਨਹੀਂ ਖਮਗੀ ਪਚਹਾਰੇ, ਰਾਮ ਕਹਿ ਕਰਤਾਲ ਬਜਾਵੇ, ਚਟੀਆਂ ਸਭੈ ਬਿਗਾਰੇ। ਕੀ ਕਹਿੰਦਾ ਨੇ, ਰਾਮ ਨਾਮ ਜਪਵੋ ਕਰੈ, ਖਿਰਦੈ ਹਰ ਜੀ ਕੋ ਸਿਮਰਨ ਧਰੈ, ਏਵੇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਮੈਂ ਇਸ ਕਰਕੇ ਕਿਤੇ ਸਮਝਿਓ ਕਿ ਸਾਨੂੰ ਪਿਛਲੇ ਭਗਤਾਂ ਨਾਲ ਕਿਉਂ ਪਤਾ ਕੋਈ ਨਾ, ਕਿਤੇ ਕਹਿ ਦੇਣ ਵੀ ਹਿੰਦੂ ਭਗਤਾਂ ਵੱਲ ਸਾਨੂੰ ਖਿੱਚੀ ਲੈ ਜਾਂਦੇ ਨੇ, ਸਾਡੇ ਨਿਆਰੇਪਨ ਨੂੰ ਖਤਰਾ ਹੈ। ਇਹ ਬਿਲਕੁਲ ਖਤਰਾ ਕੋਈ ਨਹੀਂ, ਮੈਂ ਕੱਲ ਨੂੰ ਇਸ ਖਤਰੇ ਦੀ ਵੀ ਬੇਨਤੀ ਕਰਾਂ। ਕਹਿਣ ਲੱਗੇ ਪਿਆਰਿਓ, ਰਾਮ ਨਾਮ ਜਪੋ ਕਰੈ, ਖਿਰਦੈ ਹਰ ਜੀ ਕੋ ਸਿਮਰਨ ਧਰੈ, ਇਹਨੇ ਰੱਬ ਦਾ ਨਾਮ ਅੰਦਰ ਚੁਕਾਇਆ। ਉੱਥੇ ਸਾਰੇ ਚੇਲੇ ਵੀ ਵਿਗਾੜ ਦਿੱਤੇ ਨੇ, ਰਾਮ ਕਹਿ ਕਰਤਾਲ ਬਜਾਵੇ, ਚਟੀਆਂ ਸਭੈ ਬਿਗਾਰੇ, ਰਾਮ ਨਾਮ ਜਪੋ ਕਰੈ, ਖਿਰਦੈ ਹਰ ਜੀ ਕੋ ਸਿਮਰਨ ਧਰੈ। ਅੱਗੋਂ ਫਿਰ ਦੇਖਿਆ ਜਦੋਂ ਕਲਾਸ ਵਿੱਚ ਨਹੀਂ ਗਿਆ, ਮਾਂ ਨੇ ਕਿਹਾ ਮੇਰੇ ਪੁੱਤਰ ਮੇਰੀ ਗੱਲ ਮੰਨ ਲੈ, ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਬਸਤਾ ਬਸ ਕੀਨੀ ਸਭ ਰਾਜੇ, ਬਿਨਤੀ ਕਰੈ ਪਟਰਾਨੀ, ਮਾਂ ਕਰਨੇ ਤੇ ਕਰਦੀ ਮੇਰੇ ਪੁੱਤਰ ਮੇਰੀ ਕੁੱਖ ਦਾ ਵਾਸਤਾ ਹੀ ਛੱਡ ਦੇ ਰਾਮ। ਉਹ ਕਹਿੰਦਾ ਮਾਂ ਨਹੀਂ, ਬਸਤਾ ਬਸ ਕੀਨੀ ਸਭ ਰਾਜੇ, ਬਿਨਤੀ ਕਰੈ ਪਟਰਾਨੀ। ਬੋਲਾ ਬੋਲਣ ਵਾਲਾ ਕਹਿੰਦਾ ਪੂਤ ਪ੍ਰਹਿਲਾਦ ਕਹਿਆ ਨੀ ਮਾਨੈ, ਤਿੰਨ ਤੋਂ ਔਰੈ ਥਾਨੀ, ਕਿਉਂਕਿ ਉਹਦੇ ਕੋਲ ਖਾਲਸੇ ਦਾ ਬੋਲਾ ਆ ਗਿਆ, ਰੱਬ ਦਾ ਬੋਲਾ ਆ ਗਿਆ। ਉਹਨਾਂ ਤੀਜਾ ਤਰੀਕਾ ਵਰਤਿਆ, ਕਹਿਣ ਲੱਗੇ ਦੁਸ਼ਟ ਸਭਾ ਮਿਲ ਮੰਤਰ ਪਕਾਇਆ, ਕਰ ਸੈ ਔਦ ਕਨੇਰੀ। ਵੈਸੇ ਕਨੇਰੀ ਦਾ ਅਰਥ ਹੁੰਦਾ ਬਹੁਤ ਜ਼ਿਆਦਾ, ਪਰ ਇਹਦੇ ਅਰਥ ਕਰਾਂਗੇ ਦੁਸ਼ਟਾਂ ਨੇ ਕਿਹਾ ਪਕੜ ਕੇ ਦਾ ਸਿਰ ਲਾ ਦਿਓ, ਜਿਸ ਜ਼ਬਾਨ ਤੋਂ ਬੋਲਦਾ ਜ਼ਬਾਨ ਕੱਟ ਦਿਓ। ਦੇਖੋ ਮੈਂ ਬੇਨਤੀ ਇੱਕ ਵਾਰੀ ਕੀਤੀ ਸੀ, ਸੱਚ ਦੇ ਬੋਲੇ ਟੁਕੜਿਆਂ ਵਿੱਚੋਂ ਵੀ ਨਿਕਲਦੇ ਹੁੰਦੇ ਨੇ। ਮਨਸੂਰ ਨੂੰ ਇਹ ਕਿਸੇ ਪੁੱਛਿਆ ਸੀ ਕਿ ਦਾਨ ਦੀ ਹੱਦ, ਤਿਆਗ ਦੀ ਹੱਦ ਤੇ ਪ੍ਰੇਮ ਦੀ ਹੱਦ ਕੀ, ਤੁਸੀਂ ਸੁਣਿਆ ਸੀ, ਮੈਂ ਸਿਰਫ ਟਿਊਕ ਮਾਤਰ ਕਹਿਣਾ ਚਾਹੁੰਦਾ। ਉਹਨੇ ਭੁੱਖੇ ਨੇ ਰੋਟੀ ਦੇ ਕੇ ਆਪਣੇ ਕੋਲੋਂ ਕਿਹਾ ਕਿ ਮੈਂ ਕਈ ਦਿਨਾਂ ਦਾ ਭੁੱਖਾਵਾਂ, ਪਰ ਤੂੰ ਰੋਟੀ ਖਾ, ਇਹ ਦਾਨ ਦੀ ਖਾਧੀ। ਤੇ ਜਦੋਂ ਕਿਹਾ ਤਿਆਗ ਦੀ ਖਾਧ, ਕਹਿੰਦਾ ਅੱਖਾਂ ਬੰਦ ਕਰ। ਮਨਸੂਰ ਨੇ ਸਰੀਰ ਛੱਡ ਦਿੱਤਾ ਤੇ ਸਵਾਲ ਕਰਨ ਵਾਲਾ ਡਰ ਗਿਆ। ਮਨਸੂਰ ਨੇ ਕਿਹਾ ਘਬਰਾ ਨਾ, ਜੇ ਫਕੀਰ ਤਿਆਗਣ ਤੇ ਆਵੇ, ਤਿਆਗਦਿਆਂ ਤਿਆਗਦਿਆਂ ਸਰੀਰ ਵਿੱਚੋਂ ਵੀ ਨਿਕਲ ਜਾਂਦਾ ਹੁੰਦਾ। ਉਹਨੇ ਕਿਹਾ ਪਿਆਰ ਦੀ ਖਾਧ, ਕਹਿੰਦਾ ਇਹਦਾ ਉੱਤਰ ਜ਼ਬਾਨ ਨਾਲ ਨਹੀਂ। ਕੱਲ ਕਤਲਗਾਹ ਵਿੱਚ ਆਈ, ਜਦੋਂ ਮੇਰੇ ਟੁਕੜੇ ਹੋਣਗੇ, ਮੇਰੇ ਟੁਕੜੇ ਤੇਰੇ ਸਵਾਲ ਦਾ ਉੱਤਰ ਦੇਣਗੇ। ਸਵਾਲ ਕਰਨ ਵਾਲਾ ਗਿਆ, ਮਨਸੂਰ ਦੇ ਟੁਕੜੇ ਹੋਏ ਤੇ ਜਦੋਂ ਟੁਕੜੇ ਧਰਤੀ ਤੇ ਡਿੱਗੇ ਤੇ ਉਹਦੇ ਵਿੱਚੋਂ ਆਵਾਜ਼ ਆਈ ਅਨਲ ਹੱਕ, ਅਨਲ ਹੱਕ। ਜਦੋਂ ਸਮਝਿਆ ਨਾ ਟੁਕੜੇ ਨੇ ਕਿਹਾ, ਉਹ ਸਵਾਲ ਕਰਨ ਵਾਲੇ ਸਮਝ, ਸਾਰੀ ਚੀਜ਼ ਦਾ ਹੱਦ ਬੰਨਾ ਹੋ ਸਕਦਾ, ਪਰ ਪ੍ਰੇਮ ਦਾ ਹੱਦ ਬੰਨਾ ਕੋਈ ਨਹੀਂ। ਜਿੱਥੇ ਸੱਚ ਦੇ ਬੋਲੇ ਨਿਕਲ ਜਾਣ, ਉੱਥੇ ਟੁਕੜਿਆਂ ਵਿੱਚੋਂ ਵੀ ਬੋਲੇ ਨਿਕਲਦੇ ਰਹਿੰਦੇ। ਕੀ ਸਰਹੰਦ ਦੀਆਂ ਨੀਆਂ ਖਾਲਸੇ ਦੇ ਬੋਲੇ ਨੇ, ਕੀ ਚਮਕੌਰ ਦੀ ਗੜੀ ਖਾਲਸੇ ਦੇ ਬੋਲੇ ਨੇ। ਤੇ ਬਾਬਿਆਂ ਨੇ ਸ਼ਬਦ ਵੀ ਕਹਿ ਸਨ, ਸੱਚ ਕੋ ਮਿਟਾਓਗੇ ਤੋ ਮਿਟੋਗੇ ਜਹਾਨ ਸੇ, ਅੱਲਾ ਯਾਰ ਖਾਂ ਜੋਗੀ। ਸੱਚ ਕੋ ਮਿਟਾਓਗੇ ਤੋ ਮਿਟੋਗੇ ਜਹਾਨ ਸੇ, ਡਰਤਾ ਨਹੀਂ ਹੈ ਅਕਾਲ ਕਿਸੀ ਸ਼ੈਨ ਸ਼ਾਹ ਕੀ ਸ਼ਾਨ ਸੇ, ਦਿਲ ਆਪਣਾ। ਕਹਿਣ ਲੱਗੇ ਉਪਦੇਸ਼ ਆਪਣਾ ਸੁਣ ਲਓ ਜ਼ਰਾ, ਦਿਲ ਕੇ ਕਾਮ ਸੇ ਕਹਿ ਰਹੇ ਹਮ ਤੁਮਕੋ ਖੁਦਾ ਕੀ ਜ਼ੁਬਾਨ ਸੇ। ਇਹ ਰੱਬ ਦੇ ਬੋਲੇ ਨੇ ਜਿਹੜੇ ਕਿ ਤੁਹਾਨੂੰ ਕਹਿੰਦੇ ਪਏ। ਉੱਥੇ ਫਿਰ ਉਹਨਾਂ ਤੀਜਾ ਤਰੀਕਾ ਲੱਭਿਆ ਕਿ ਦੁਸ਼ਟ ਸਮਾ ਮਿਲ ਮੰਤਰ ਪਕਾਇਆ, ਕਰ ਸੈ ਔਦ ਕਨੇਰੀ, ਗਿਰ ਤਰ ਜਲ ਜਵਾਲਾ ਪੈ ਰੱਖਿਓ, ਰਾਜਾ ਰਾਮ ਮਾਇਆ ਫੇਰੀ। ਉਹਦੇ ਤੇ ਤਸ਼ੱਦਦ ਕੀਤਾ ਤੇ ਤਸ਼ੱਦਦ ਤੋਂ ਬਾਅਦ ਵੀ ਉਹ ਬੋਲਦਾ ਪਿਆ, ਰਾਮ ਨਾਮ ਜਪੈ ਕਰੋ। ਇਹ ਨੇ ਖਾਲਸੇ ਜੀ ਦੇ ਜਿਹੜੇ ਬੋਲੇ ਬੰਨੇ। ਇਹਦੇ ਵਿੱਚੋਂ ਦ੍ਰਿੜਤਾ ਮਿਲੀ। ਬਾਬੇ ਨਾਮਦੇਵ ਨੇ ਪਹਿਲੀ ਉਦਾਹਰਨ ਪ੍ਰਹਿਲਾਦ ਦੀ ਰੱਖੀ। ਉਹਨਾਂ ਨੇ ਅਗਲੀ ਕਿਹਾ, ਕੱਲੀ ਇਹ ਨਾ ਸੋਚਿਓ ਕਿ ਪ੍ਰਹਿਲਾਦ ਦੀਆਂ ਕਹਾਣੀਆਂ ਬੜੀਆਂ ਸੁਣਾਉਂਦੇ ਨੇ ਲੋਕ, ਉਹ ਕਹਿੰਦੇ ਨੇ ਮੇਰੇ ਨਾਲ ਵੀ ਇਹ ਕੁਝ ਬੀਤਿਆ ਜੇ। ਉਹ ਸ਼ਬਦ ਆਰੰਭ ਹੁੰਦਾ ਹੈ ਕਿ ਸੁਲਤਾਨ ਪੁੱਛੇ ਸੁਣਦੇ ਨਾਮਾ, ਦੇਖੂ ਰਾਮ ਤੁਮਾਰੇ ਕਾਮਾ, ਨਾਮਾ ਸੁਲਤਾਨੇ ਬਾਦਲਾਂ, ਦੇਖੂ ਤੇਰਾ ਹਰ ਬੀਟਲਾਂ, ਬਿਸਮਿਲ ਗਊ ਦੇਹੋ ਜਵਾਏ, ਨਾਤਰ ਗਰਦਨ ਮਾਰੂ ਠਾਏ, ਬਾਦਸ਼ਾਹ ਐਸੀ ਕਿਉਂ ਹੋਏ, ਬਿਸਮਿਲ ਕੀਆ ਨਾ ਜੀਵਾ ਕੋਈ। ਹੁਣ ਅਗਲੀ ਤੱਕੋ, ਉਹਨੂੰ ਜੰਜੀਰਾਂ ਨਾਲ ਬੰਨ ਦਿੱਤਾ ਤੇ ਕਹਿਣ ਲੱਗੇ, ਤੂੰ ਰਾਮ ਛੱਡ ਕੇ ਖੁਦਾ ਨੂੰ ਜਪੀ। ਇਸ ਸ਼ਬਦ ਨੂੰ ਕਦੀ ਸਿਰਕਾ ਪ੍ਰਸਤੀ ਵੱਲ ਨਾ ਲਈਏ ਕਿ ਨਾਮਦੇਵ ਕਿਤੇ ਕੱਟੜ ਸਨਾਤਨੀ ਖਿਆਲਾਂ ਦੇ ਸਨ, ਕਹਿੰਦੇ ਸਨ ਮੈਂ ਖੁਦਾ ਦਾ ਨਾਮ ਹੀ ਨਹੀਂ ਸੁਣਨਾ ਚਾਹੁੰਦਾ। ਕੱਲ ਭਾਈ ਸਾਹਿਬ ਉਹਨਾਂ ਨੇ ਕੀਰਤਨ ਵੀ ਸ਼ਾਮ ਇੱਕ ਪ੍ਰਮਾਣ ਦਿੱਤਾ ਸੀ, ਮੈਂ ਅੰਧਲੇ ਕੀ ਟੇਕ, ਤੇਰਾ ਨਾਮ ਖੁੰਦਕਾਰਾ, ਮੈਂ ਗਰੀਬ, ਮੈਂ ਮਸਕੀਨ, ਤੇਰਾ ਨਾਮ ਹੈ ਅਧਾਰਾ, ਕਰੀਮਾ ਰਹੀਮਾ ਅੱਲਾ ਤੂੰ ਗਨੀ। ਇਹ ਨਾਮਦੇਵ ਦੇ ਸ਼ਬਦ ਨੇ। ਜੇ ਉਹ ਇਹਨਾਂ ਇਸਲਾਮੀ ਸ਼ਬਦਾਂ ਤੋਂ ਨਫ਼ਰਤ ਕਰਦੇ ਹੁੰਦੇ ਤੇ ਕਦੀ ਇਹ ਸ਼ਬਦ ਨੂੰ ਬਾਣੀ ਵਿੱਚ ਦਰਜ ਨਾ ਕਰਦੇ। ਕੁਜਾ ਆਮਦ, ਕੁਜਾ ਰਫਤੀ, ਕੁਜਾ ਮੇਰਵੀ, ਇਹ ਸਾਰੇ ਸ਼ਬਦ ਜਿਹੜੇ ਨੇ ਉਸ ਭਾਸ਼ਾ ਵਿੱਚੋਂ ਸਾਨੂੰ ਫਾਰਸੀ ਵਿੱਚੋਂ ਝਲਕ ਪਈ ਪੈਂਦੀ ਹੈ। ਉੱਥੇ ਹੁਣ ਸ਼ਬਦ ਹੋਇਆ ਵੀ ਕਿਸੇ ਦੇ ਬੋਲੇ ਨੂੰ ਧੱਕੇ ਨਾਲ ਬੰਦ ਕਰਨਾ। ਨਾਮਦੇਵ ਰਾਮ ਰਾਮ ਜਪਦਾ, ਮਾਂ ਕੋਲ ਆਈ, ਉਹਨੇ ਗੱਲ ਕਿ ਪੁੱਤਰ ਮੇਰੀ ਗੱਲ ਸਮਝਿਆ ਕਿ ਮੈਂ ਤੈਨੂੰ ਵਾਸਤਾ ਪਾ ਕੇ ਕਹਿੰਦੀ ਆਪਣੀ ਕੁੱਖ ਦਾ, ਰਾਮ ਛੱਡ ਦੇ ਤੇ ਖੁਦਾ ਖੁਦਾ ਜਪ। ਕਹਿਣ ਲੱਗਾ ਬਿਲਕੁਲ ਨਹੀਂ। ਉਹਨੇ ਪੁੱਛਿਆ ਕਿੰਨੀ ਦੇਰ ਤੱਕ ਜਪੇਗਾ, ਉਹ ਕਹਿੰਦਾ ਮੈਂ ਤੈਨੂੰ ਮਾਂ ਜ਼ਰੂਰ ਕਹਿੰਦਾ ਪਰ ਜੇ ਮੇਰੇ ਬੋਲੇ ਨੂੰ ਬੰਦ ਕਰਨ ਤੂੰ ਆਵੇ, ਤੂੰ ਮੇਰੀ ਮਾਂ ਨਹੀਂ, ਮੈਂ ਤੇਰਾ ਪੁੱਤਰ ਨਹੀਂ, ਜਿੰਨੀ ਦੇਰ ਤੱਕ ਤਨ ਦੇ ਟੁਕੜੇ ਨਹੀਂ ਹੁੰਦੇ ਮੈਂ ਰਾਮ ਰਾਮ ਹੀ ਖਾਂ। ਇਹ ਨੇ ਖਾਲਸੇ ਦੇ ਬੋਲੇ ਅੰਦਰ ਦੀ ਦ੍ਰਿੜਤਾ। ਉੱਥੇ ਬਾਬਾ ਜੀ ਨੇ ਸ਼ਬਦ ਦਰਜ ਕੀਤਾ ਤੇ ਕਹਿਣ ਲੱਗੇ, ਮਾਂ ਨੇ ਆ ਕੇ ਕਿਹਾ ਰੁਦਨ ਕਰੈ ਨਾਮੇ ਕੀ ਮਾਏ, ਛੋੜ ਰਾਮ ਕੀ ਨਾ ਭਜੈ ਖੁਦਾ, ਛੱਡ ਦੇ ਰਾਮ ਨੂੰ ਖੁਦਾ ਖੁਦਾ ਕਹੇ, ਰੁਦਨ ਕਰੇ ਨਾਮੇ ਕੀ ਮਾਏ, ਛੋੜ ਰਾਮ ਕੀ ਨਾ ਭਜੈ ਖੁਦਾਏ। ਅੱਗੋ ਸੱਚ ਦਾ ਬੋਲਾ ਬੋਲਣ ਵਾਲਾ ਕਹਿੰਦਾ, ਨਾ ਹੂੰ ਤੇਰਾ ਪੂੰਗੜਾ ਨਾ ਤੂੰ ਮੇਰੀ ਮਾਏ, ਪਿੰਡ ਪੜੈ ਤੋਂ ਹਰ ਗੁਣ ਗਾਏ। ਕਿੰਨੀ ਦੇਰ ਤੱਕ? ਕਹਿਣ ਲੱਗੇ ਹੱਥੋਂ ਹੱਥਾਂ ਵਿੱਚ ਬੇੜੀਆਂ ਨੇ, ਪਾਵੋ ਬੇੜੀ ਹੱਥੋਂ ਤਾਲ, ਨਾਮਾ ਗਾਵੈ ਗੁਣ ਗੋਪਾਲ, ਗੰਗ ਜਮਨ ਜੋ ਉਲਟੀ ਬਹਿ ਤਾਂ ਨਾਮਾ ਹਰ ਕਰਤਾ ਰਹਿ, ਜੇ ਗੰਗਾ ਜਮਣਾ ਆਪਣਾ ਰੁੱਖ ਬਦਲ ਜਾਣ ਪਰ ਨਾਮ ਦੇ ਫਿਰ ਵੀ ਕਹੇਗਾ ਰਾਮ ਰਾਮ। ਇਹ ਨੇ ਖਾਲਸੇ ਦੇ ਬੋਲੇ ਅੰਦਰ ਦੀ ਦ੍ਰਿੜਤਾ ਕਿ ਜਿਸ ਬੋਲ ਨੂੰ ਕੋਈ ਖਤਮ ਨਾ ਕਰ ਸਕੇ ਤੇ ਖਿਮਾ ਕਰਿਓ ਬੋਲੇ ਕਾਹਦੇ, ਮੇਰੇ ਵਰਗਾ ਇੱਥੇ ਆ ਕੇ ਤਕਰੀਰ ਕਰੀ ਜਾਏ, ਜਕਾਰੇ ਚਡਾਈ ਜਾਏ, ਉੱਥੇ ਜਾ ਕੇ ਅੰਦਰ ਖਾਤੇ ਸਭ ਕੁਝ ਲਈ ਵੀ ਜਾਏ, ਖਾਲਸੇ ਦੇ ਬੋਲੇ ਕੋਈ ਨਹੀਂ ਜੇ। ਦ੍ਰਿੜਤਾ ਹੈ, ਅੰਦਰ ਦੀ ਪਰਪੱਕਤਾ ਹੈ ਬੋਲਾਂ। ਗੁਰੂ ਨਾਨਕ ਸਾਹਿਬ ਨੇ ਇਸ ਬੋਲੇ ਸੰਬੰਧੀ ਇੱਕ ਬਚਨ ਕਿਹਾ, ਕਹਿੰਦੇ ਦੁਨੀਆਂ ਦੇ ਲੋਕੋ, ਅਸਲ ਵਿੱਚ ਇਹ ਉਹ ਸ਼ਬਦ ਨੇ ਜਿਨ੍ਹਾਂ ਨੇ ਖਤਮ ਕਦੇ ਨਹੀਂ ਹੋਣਾ। ਜਿੰਨੀ ਗੁਰੂ ਗ੍ਰੰਥ ਸਾਹਿਬ ਵਿੱਚ ਬਾਣੀ ਹੈ, ਚਾਹੇ ਬਾਬਾ ਫਰੀਦ ਨੇ, ਕਬੀਰ ਨੇ, ਨਾਮਦੇਵ ਨੇ, ਗੁਰੂ ਅਰਜਨ ਦੇਵ, ਗੁਰੂ ਰਾਮਦਾਸ, ਜਿਤਨੀ ਵੀ ਜਿਤਨੀ ਬਾਣੀ ਹੈ, ਇਹ ਸਾਰੀ ਖਾਲਸੇ ਦੇ ਬੋਲੇ ਦਾ ਬੇਦ ਹੈ। ਇਹ ਸੱਚ ਬੋਲੇ ਨੇ ਕਿ ਗੁਰੂ ਸਾਹਿਬ ਨੇ ਆਪਣੇ ਬੋਲਾਂ ਨੂੰ ਸੱਚ ਨਹੀਂ ਕਿਹਾ? ਉਹ ਕਹਿੰਦੇ ਨੇ ਜਿਹੜੇ ਬੋਲੇ ਨੇ ਮਤ ਸਮਝੀ ਇਕੱਲੇ ਮੇਰੇ ਨੇ, ਹੋਂ ਆਪੂ ਬੋਲ ਨਾ ਜਾਣਦਾ, ਮੈਂ ਕਿਹਾ ਸਭ ਹੁਕਮਾਓ ਜੀਓ, ਹਰ ਭਗਤ ਖਜ਼ਾਨਾ ਬਖਸ਼ਿਆ, ਗੁਰੂ ਨਾਨਕ ਕੀ ਆ ਪਸਾਓ ਜੀਓ, ਬੇਸ਼ੁਮਾਰ ਅਥਾਂ ਅਗੰਤ ਅਤੋਲੇ, ਜਿਉਂ ਬੁਲਾਵੋ, ਇਹ ਖਾਲਸੇ ਦੇ ਬੋਲੇ ਨੇ, ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੋਲੇ, ਬੁਲਾਇਆ ਬੋਲੀ ਤੇਰਾ। ਹੁਣ ਦੇਖੋ ਗੁਰੂ ਨਾਨਕ ਸਾਹਿਬ ਨੇ ਇੱਕ ਸ਼ਬਦ ਕਿਹਾ, ਉਹ ਸ਼ਬਦ ਰਾਮਕਲੀ ਰਾਗ ਦਾ ਸਲੋਕ, ਮੈਂ ਦੋ ਕੁ ਪ੍ਰਮਾਣ ਦੇ ਕੇ ਸੰਪੂਰਨਤਾ ਵੱਲੋਂ ਹੈ। ਤਨ ਗੁਰੂ ਨਾਨਕ ਸਾਹਿਬ ਨੇ ਬਚਨ ਕੀਤਾ, ਕਹਿੰਦੇ ਨੇ ਜਿਹੜੇ ਅਸੀਂ ਤਨ ਤੇ ਕੱਪੜੇ ਲਈ ਬੈਠੇ, ਇਹ ਗੱਲ ਵੱਖਰੀ, ਹੁਣ ਇਹਨਾਂ ਕੱਪੜਿਆਂ ਦੇ ਬਣਦੇ ਤਰੀਕੇ ਅਲਹਿਦਾ ਅਲਹਿਦਾ। ਜਦੋਂ ਸੂਤੀ ਕੱਪੜਾ ਬਣਦਾ, ਕਹਿੰਦੇ ਨੇ ਪਹਿਲਾਂ ਕਪਾਹ, ਉਹਨੂੰ ਧਰਤੀ ਵਿੱਚ ਮਲ ਕੇ ਬੀਜ ਪਾਉਂਦੇ ਆ, ਉਹ ਧਰਤੀ ਵਿੱਚ ਮਲ ਕੇ ਪਾਇਆ ਹੋਇਆ ਕਪਾਹ ਵਿੱਚ ਬੀਜ ਪੁੰਗਰਦਾ ਤੇ ਉਹਦੇ ਵਿੱਚੋਂ ਕਪਾਹ ਦਾ ਪੇਡਾ ਨਿਕਲਦਾ। ਉਸ ਟੀਂਡੇ ਨੂੰ ਜਦੋਂ ਖੇੜਾ ਮਿਲਿਆ, ਸਵਾਣੀਆਂ ਨੇ ਉਸ ਕਪਾਹ ਨੂੰ ਚੁਣਿਆ, ਚੁਣ ਤੋਂ ਬਾਅਦ ਘਰ ਲਿਆ ਕੇ ਸੁਕਾਇਆ ਤੇ ਸੁਕਾ ਕੇ ਉਹਨੂੰ ਤੂਤ ਦੀ ਸੋਟੀ ਲੈ ਕੇ, ਚੰਬਣੀ ਲੈ ਕੇ ਚੰਗੀ ਤਰ੍ਹਾਂ ਚੰਬਿਆ। ਹੁਣ ਭਾਵੇਂ ਸ਼ਬਦ, ਕਿਉਂਕਿ ਇੱਕ ਵੱਖਰਾ ਕੋਸ਼ ਤਿਆਰ ਹੋਣਾ ਚਾਹੀਦਾ ਗੁਰੂ ਗ੍ਰੰਥ ਸਾਹਿਬ ਦਾ ਕਿ ਜਿਹਦੇ ਵਿੱਚ ਸਾਡੀ ਕਲਚਰ, ਸਾਡੀ ਸਭਿਅਤਾ ਨਾਲ ਜਿਹੜੇ ਸ਼ਬਦ ਨੇ ਉਹਨਾਂ ਦੀ ਵਿਆਖਿਆ ਹੋ ਸਕੇ, ਕਿਉਂਕਿ ਕੱਲ੍ਹ ਨੂੰ ਪਤਾ ਹੀ ਕੋਈ ਨਹੀਂ ਲੱਗਣਾ, ਜਿਹੜੇ ਸਾਡੀ ਬੋਲੀ ਹੈ ਸਾਨੂੰ ਉਹਦੀ ਵਿਆਖਿਆ ਕਰਨ ਲਈ ਵੀ ਬੰਦੇ ਲੱਗਣੇ ਪੈਣੇ, ਕਿਉਂਕਿ ਸ਼ਬਦ ਨੂੰ ਤਿਲਾਂ ਦੀ ਗੱਲ ਕਰੋ ਕਿਹਨੂੰ ਪਤਾ ਲੱਗਣਾ। ਕਣਕ ਦੀ ਗੱਲ ਕਰੋ ਕਿਹਨੂੰ ਪਤਾ ਲੱਗਣਾ, ਸਰੋਂ ਦੀ ਗੱਲ ਕਰੋ ਕਿਹਨੂੰ ਪਤਾ ਲੱਗਣਾ, ਡਰਨਾ ਖੇਤ ਮੈਂ ਡਰਾਇਆ ਕਿਹਨੂੰ ਪਤਾ ਲੱਗਣਾ, ਠੀਓ ਪਵਾਹੀ ਦੱਬ ਕਿਹਨੂੰ ਪਤਾ ਲੱਗਣਾ, ਰਸ ਕਸ ਤੱਤਣ ਪਾਈਐ ਤੱਤੈ ਤੈ ਬਿਲਾਏ ਕਿਹਨੂੰ ਪਤਾ ਲੱਗਣਾ। ਇਹ ਸ਼ਬਦ ਸਾਡੀ ਸੰਗਤਾਂ ਨਾਲ ਜੁੜੇ ਨੇ। ਮੇਰੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਝੰਬੜੀ ਨਾਲ ਉਸ ਕਪਾਹ ਨੂੰ ਝੰਬਿਆ, ਵੇਲਣੇ ਵਿੱਚ ਉਸ ਕਪਾਹ ਨੂੰ ਵੇਲਿਆ, ਰੂਹ ਪਿੰਜਣੀ ਵਿੱਚ ਪਿੰਜਿਆ, ਪਿੰਜ ਕੇ ਪੂਣੀਆਂ ਬਣਾਈਆਂ, ਚਰਖੇ ਤੇ ਕੱਤਿਆ, ਕੱਤਣ ਤੋਂ ਬਾਅਦ ਸੂਤਰ ਦੇ ਨਾਲ ਕੱਪੜੇ ਨੂੰ ਬੁਣਿਆ, ਬੁਣਨ ਤੋਂ ਬਾਅਦ ਇਹਨੂੰ ਕੱਟ ਕੇ ਕੱਪੜੇ ਨੂੰ ਰੰਗ ਚਾੜਿਆ, ਅੱਗ ਤੇ ਤਪਾਤ ਪਾ ਕੇ ਪਰਤ ਕੇ ਦਰਜੀ ਕੋਲ ਲੈ ਗਿਆ। ਉਹਨੇ ਲੋਹੇ ਦੀ ਕੈਂਚੀ ਨਾਲ ਵੱਢਿਆ, ਸੂਈ ਧਾਗੇ ਨਾਲ ਸੀਤਾ, ਤੇ ਉੱਥੇ ਸਾਹਿਬ ਨੇ ਸ਼ਬਦ ਕਹੇ ਨੇ, ਕਹਿਣ ਲੱਗੇ ਜਿਵੇਂ ਪਾਤੇ ਹੋਏ ਕੱਪੜੇ ਧਾਗਿਆਂ ਨਾਲ ਸੀਤੇ ਜਾਂਦੇ ਨੇ, ਇਸੇ ਤਰ੍ਹਾਂ ਪਾਤੇ ਹੋਏ ਰੱਬ ਤੋਂ ਮਨ ਜਿਹੜੇ ਨੇ ਬੰਦਗੀ ਨਾਲ ਸੀਤੇ ਜਾਂਦੇ, ਪਰ ਉਨੀ ਦੇਰ ਜਿੰਨੀ ਦੇਰ ਤੱਕ ਸਿਮਰਨ ਕਰੇਗਾ। ਦੇਖੋ ਸ਼ਲੋਕ ਹੁੰਦਾ, ਵੇਲ ਪੁਣਾਇਆ ਕੱਤ ਬੁਣਾਇਆ, ਕੱਤ ਕੁੱਟ ਕਰ ਖੁੰਭ ਚੜਾਇਆ, ਲੋਹਾ ਵੱਢੇ ਦਰਜੀ ਪਾੜੇ, ਸੂਈ ਧਾਗਾ ਸੀਵੈ, ਇਉਂ ਪੱਤ ਪਾਤੀ ਸਿਫਤੀ ਸੀਪੈ, ਨਾਨਕ ਜੀਵਤ ਜੀਵੈ। ਇਹਦੇ ਅਰਥਾਂ ਵੱਲ ਧਿਆਨ ਦਿਆ। ਵੇਲ ਪੁਣਾਇਆ, ਵੇਲਣੇ ਵਿੱਚ ਇਹਨੂੰ ਪਿੰਜਿਆ ਗਿਆ, ਪਹਿਲਾਂ ਵੇਲਿਆ। ਦੇਖੋ ਵੇਲ ਪਿੰਜਾਇਆ ਦੋ ਅੱਖਰ ਨੇ, ਵੇਲਣੇ ਵਿੱਚ ਵੇਲਿਆ ਜਾਂਦਾ ਤੇ ਰੂਹ ਪਿੰਜਣੀ ਵਿੱਚ ਪਿੰਜਿਆ ਜਾਂਦਾ, ਵੇਲਿਆ ਫਿਰ ਉਹਨੂੰ ਪਿੰਜਿਆ, ਵੇਲ ਪਿੰਜਾਇਆ ਤੇ ਸਾਹਿਬ ਕਹਿਣ ਲੱਗੇ ਉਹਨੂੰ ਕੱਟਿਆ, ਉਹਨੂੰ ਫਿਰ ਗੰਢਣਾ ਸ਼ੁਰੂ ਕੀਤਾ, ਵੇਲ ਪੁਣਾਇਆ ਕੱਤ ਬੁਣਾਇਆ, ਕੱਤ ਕੁੱਟ ਕਰ ਖੁੰਭ ਚੜਾਇਆ, ਲੋਹਾ ਵੱਢੇ ਕੈਂਚੀ ਵੱਢਦੀ, ਦਰਜੀ ਪਾੜੇ, ਸੂਈ ਧਾਗਾ ਸੀਵੈ। ਤੇ ਪਾਤਿਆਂ ਨੂੰ ਸੂਈ ਧਾਗੇ ਸੀਂਦੇ ਨੇ, ਉਹ ਗੁਰੂ ਕੇ ਸਿੱਖਾਂ, ਜੇ ਤੇਰੀ ਇੱਜ਼ਤ ਮਿੱਟੀ ਵਿੱਚ ਰੁਲਦੀ ਪਈ ਏ, ਜੇ ਤੂੰ ਆਪਣੇ ਬੋਲੇ ਕਾਇਮ ਕਰਨੇ ਚਾਹੁੰਦਾ, ਜੇ ਗੁਰੂ ਤੋਂ ਪਾਤ ਗਈ ਏ ਤੇਰੀ ਪੱਤ, ਤੂੰ ਦੂਰ ਹੋ ਗਿਆ ਤੇ ਸਿਮਰਨ ਦੀ ਸੂਈ ਲੈ, ਕਿਉਂਕਿ ਕਦੀ ਭੁੱਲੀ ਨਾ, ਤੈਨੂੰ ਸਭ ਤੋਂ ਪਹਿਲੀ ਗੱਲ ਕਹੀ ਸੀ ਵਾਹਿਗੁਰੂ 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 ਚੇਤਾ ਵੈ। ਸਾਹਿਬ ਕਹਿਣ ਲੱਗੇ ਲੋਹਾ ਵੱਡੇ ਦਰਜੀ ਪਾੜੇ, ਸੂਈ ਧਾਗਾ ਸੀਵੈ, ਕਿਉਂ ਪੱਤ ਪਾਤੀ ਸਿਫਤੀ ਸੀਪੈ। ਇਸ ਤਰ੍ਹਾਂ ਰੱਬ ਦੀਆਂ ਸਿਫਤਾਂ ਕਰਕੇ ਬੰਦੇ ਜੁੜ ਜਾਂਦੇ ਨੇ, ਨਾਨਕ ਜੀਵਤ ਜੀਵੈ। ਹੁਣ ਇਸ ਪ੍ਰਕਰਨ ਨੂੰ ਬਦਲ ਦਿੱਤਾ। ਅਗਲਾ ਜਿਹੜਾ ਸਾਹਿਬ ਨੇ ਸ਼ਬਦ ਕਿਹਾ ਨਾ, ਮੈਂ ਕਹਿੰਦਾ ਕੁਰਬਾਨ ਜਾਈਏ, ਸਿੱਖ ਇੰਨਾ ਚਤੰਨ ਹੋ ਕੇ ਬਾਣੀ ਪੜ੍ਹੇ, ਕਹਿਣ ਲੱਗੇ ਹੋਏ ਪੁਰਾਣਾ ਕੱਪੜ ਪਾਟੈ। ਕਹਿੰਦੇ ਮਤਾ ਸਮਝੀ ਕਿਤੇ ਕੱਪੜੇ ਵਾਲੀ ਉਦਾਹਰਨ ਲੈ ਕੇ ਕੱਲ ਨੂੰ ਤਰਕ ਕਰਨ ਲੱਗ ਪਏ, ਜੀ ਕੱਲ ਨੂੰ ਸੀਤੇ ਕੱਪੜੇ ਫਿਰ ਪਾਰ ਜਾਂਦੇ। ਮੇਰੇ ਸਾਹਿਬ ਨੇ ਬਿਲਕੁਲ ਸ਼ੰਕਾ ਕਰ ਦਿੱਤਾ, ਕਹਿਣ ਲੱਗੇ ਉਹ ਕੱਪੜਾ ਜਿਹੜਾ ਸੀਤਾ ਇੱਕ ਉਦਾਹਰਨ ਦਿੱਤੀ ਹੈ, ਕੱਲ ਨੂੰ ਉਹਨੇ ਪਾਸ ਜਾਣਾ। ਹੋਏ ਪੁਰਾਣਾ ਕੱਪੜ ਪਾਟੈ, ਕਹਿਣ ਲੱਗੇ ਸੂਈ ਧਾਗਾ ਗੰਢਾ, ਮਹਾਪੱਖ, ਪੱਖ ਦਾ ਅਰਥ ਹੁੰਦਾ ਪਖਵਾੜਾ, 15 ਦਿਨ। ਜਿਹੜੇ ਗੰਢੇ ਕੋਈ ਕੱਪੜੇ ਨੇ, ਟਾਕੀਆਂ ਲਾ ਕੇ ਪਾਏ ਕੱਪੜੇ ਨੇ, 15 ਦਿਨ ਕੱਢ ਜਾਣਗੇ, ਮਹੀਨਾ ਕੱਢ ਜਾਣਗੇ, ਏਦੂ ਵੱਧ ਨਹੀਂ। ਤੇ ਬਾਬਾ ਜੀ ਜਿਹੜੇ ਸੱਚ ਦੇ ਬੋਲੇ ਨੇ, ਜਿਹੜਾ ਤੁਸੀਂ ਕਿਹਾ ਇਉਂ ਪਤ ਪਾਤੀ ਸਿਫਤੀ ਸੀ ਪੈ, ਇਹ ਕਿੰਨਾ ਕੁ ਚਿਰ ਕੱਢਣਗੇ। ਦੇਖੋ ਕਦੀ ਪ੍ਰਮਾਣ ਹਜ਼ੂਰ ਦਾ, ਹੋਏ ਪੁਰਾਣਾ ਕੱਪੜ ਪਾਟੈ, ਸੂਈ ਧਾਗਾ ਗੰਢੈ, ਮਾਂ ਪਾਪ ਕੋਈ ਚੱਲੈ ਨਾਹੀਂ, ਘੜੀ ਮੋਤ ਕਿਛ ਹੰਢੈ, ਸੱਚ ਪੁਰਾਣਾ ਹੋਵੇ ਨਾਹੀਂ, ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਹੋਏ ਪੁਰਾਣਾ ਸੱਚ ਪੁਰਾਣਾ ਹੋਵੇ ਨਾਹੀਂ, ਕਹਿਣ ਲੱਗੇ ਸੀਤਾ ਕਦੇ ਨਾ ਪਾਟੇ, ਉਹ ਬੋਲੇ ਜਿਹੜੇ ਰੱਬ ਦੇ ਚਰਨਾਂ ਵਿੱਚ ਜੁੜ ਗਏ ਨੇ, ਪਰਤ ਕੇ ਟੁੱਟੇ ਨੇ। ਹੋਏ ਪੁਰਾਣਾ ਕੱਪੜ ਪਾਟੈ, ਸੂਈ ਧਾਗਾ ਗੰਢਾ, ਮਾਂ ਪਾਪ ਕੋ ਚੱਲੈ ਨਾਹੀਂ, ਘੜੀ ਮੋਤ ਕਿਛ ਹੰਢੈ, ਸੱਚ ਪੁਰਾਣਾ ਹੋਵੇ ਨਾਹੀਂ, ਸੀਤਾ ਕਦੇ ਨਾ ਪਾਟੈ। ਕਦੀ ਉਹ ਬੋਲੇ ਪਾਟਦੇ ਨੇ, ਕਦੀ ਟੁੱਟਦੇ ਨਹੀਂ। ਦੇਖੀ ਜੇ ਸਿਮਰਨ ਕਰੇਗਾ ਸੱਚ ਜਾਣੀ, ਸੱਚ ਦੇ ਬੋਲੇ ਪਾਟ ਦੇਣ, ਤੇ ਇਹ ਬੋਲਾ ਸ਼ੁਰੂ ਕਿੱਥੋਂ ਹੋਇਆ। ਮੈਂ ਬੇਨਤੀ ਜਿਹੜੀ ਕਰਨੀ, ਐਮਨਾਬਾਦ ਦੀ ਧਰਤੀ ਇੱਕ ਪ੍ਰਮਾਣ ਸ਼ਬਦ ਵਜੋਂ ਦੇ ਕੇ ਇਸ ਤੋਂ ਅੱਗੇ ਕੱਲ ਆਪਾਂ ਤੁਰਾਂਗੇ, ਕਿਉਂਕਿ ਤਾਂ ਮੈਂ 2 ਦਿਨ ਲਏ ਨੇ, ਇਹ 2 ਅਰਥ ਬਣੇ ਨੇ। ਇੱਕ ਤੇ ਨੇ ਸੱਚ ਤੇ ਖਲੋਤੇ ਸਾਡੇ ਸਿਮਰਨ ਦਾ, ਸੱਚਾਈ ਦਾ, ਦ੍ਰਿੜਤਾ ਦਾ ਬੋਲ, ਜਿਹਨੂੰ ਬਾਬਾ ਫਰੀਦ ਜੀ ਨੇ ਕਿਹਾ ਬੋਲੀਏ ਸੱਚ ਧਰਮ, ਝੂਠ ਨਾ ਬੋਲੀਏ, ਇਹਦੇ ਬੋਲਾ। ਦੇਖੋ ਇੱਕ ਬੋਲੇ ਨੇ ਜਿਹੜੇ ਸਾਡੇ ਖਾਲਸਿਆਂ ਨੇ 18ਵੀਂ ਸਦੀ ਵੀ ਦਿੱਤੇ, ਜਿਹਨਾਂ ਵਿੱਚ ਬੜੇ ਸ਼ਬਦ ਆਉਂਦੇ ਨੇ, ਅੰਨੇ ਨੂੰ ਸੂਰਮਾ ਕਹਿਣਾ, ਲੰਗੜੇ ਨੂੰ ਸੁਚਾਲਾ ਕਹਿਣਾ, ਬੱਕਰੀ ਨੂੰ ਆਕਾਸ਼ ਪਰੀ ਕਹਿਣਾ, ਸੋਟੇ ਨੂੰ ਅਕਲਦਾਲ ਕਹਿਣਾ, ਲੂਣ ਨੂੰ ਸਰਬਰਸ ਕਹਿਣਾ, ਦੁੱਧ ਨੂੰ ਸਮੁੰਦਰ ਕਹਿਣਾ। ਮੈਂ ਯਤਨ ਕਰਾਂਗਾ, ਜਿੰਨੇ ਕੁ ਮੈਨੂੰ ਸਮਝ ਪਏ ਮੈਂ ਤੁਹਾਡੇ ਨਾਲ ਕੱਲ੍ਹ ਨੂੰ ਸਾਂਝੇ ਜ਼ਰੂਰ ਕਰਨੇ ਨੇ। ਉਹ ਆਪਣੇ ਉਹਨਾਂ ਦੇ ਕੋਟਵਾਲ ਸਨ, ਇੱਕ ਉਹ ਵੀ ਬੋਲੇ ਨੇ। ਪਰ ਇਹ ਗੱਲ ਕਦੀ ਨਾ ਭੁੱਲਿਓ, ਇਹ ਬੋਲਿਆ ਜਿਹੜੇ ਅਸੀਂ ਕਰਤ ਕਰਨ ਲੱਗੇ ਹਾਂ, ਇਹ ਬੋਲੇ ਮਜ਼ਾਕ ਵਾਲੇ ਨਹੀਂ। ਇਹ ਉਹ ਬੋਲ ਨੇ ਜਿਹੜੇ ਦੁਨੀਆਂ ਦੇ ਖਤਮ ਹੋਣ ਤੋਂ ਬਾਅਦ ਵੀ ਟਿਕਲੇ ਨੇ। ਬਾਬੇ ਨੇ ਖਾਲਸੇ ਦਾ ਬੋਲਾ ਬੋਲਿਆ, ਉਹ ਬੋਲਿਆ ਐਨਨਾਬਾਦ ਦੀ ਧਰਤੀ ਤੇ। ਸ਼ਾਮ ਦਾ ਵੇਲਾ ਸ਼ਬਦ ਤੁਹਾਨੂੰ ਚੇਤੇ ਵੇ, ਭਾਈ ਲਾਲੋ ਦੇ ਘਰ ਬੈਠੇ ਨੇ। ਐਮਨਾਬਾਦ ਦੀ ਖਾਲਸਾ ਕੀ ਹੈ ਕਿ ਕੋਈ ਕਿਸੇ ਦੀ ਪਰਵਾਹ ਨਹੀਂ ਪਿਆ ਕਰਦਾ। ਆਵਾਜ਼ ਦਿੱਤੀ ਮਰਦਾਨਿਆਂ, ਰਬਾਬ ਖੇਡ ਕਾਈ ਸਿਫਤ ਕਰੀਏ ਖੁਦਾ ਦੇ ਦੀਦਾਰ ਦੀ। ਅੱਜ ਗੁਰੂ ਨਾਨਕ ਸਾਹਿਬ ਦੇ ਚਿਹਰੇ ਦਾ ਜਲਾਲ ਤੱਕਣ ਵਾਲਾ, ਕਿਉਂਕਿ ਖਾਲਸੇ ਦਾ ਬੋਲਾ ਨਿਕਲਣ ਲੱਗਾ ਤੇ ਭਾਈ ਸਾਹਿਬ ਨੇ ਸ਼ਬਦੀ ਵਰਤੇ ਨੇ, ਬੁੱਕਿਆ ਸਿੰਘ ਉਜਾੜ ਵਿੱਚ, ਉਜਾੜ ਵਿੱਚ ਸ਼ੇਰ ਬੁੱਕਿਆ ਗੁਰੂ ਨਾਨਕ ਸਾਹਿਬ ਉਸ ਦਿਨ ਸ਼ਬਦ ਵਰਤੇ ਸਨ, ਸਿੰਘ ਬੁੱਕੈ ਨਰਗਾਵਲੀ ਭੰਨੀ ਜਾਏ ਨਾ ਧੀਰ ਧਰੋਵਾ। ਗੁਰੂ ਨਾਨਕ ਸ਼ੇਰ ਦੀ ਤਰ੍ਹਾਂ ਗਰਜੇ ਨੇ ਜਦੋਂ ਬਗਦਾਦ ਦੀ ਧਰਤੀ ਤੇ ਗਏ। ਉੱਥੋਂ ਕੱਲ ਅਰਜ ਕਰਾਂਗਾ, ਦਿੱਤੀ ਵਾਂਗ ਨਿਮਾਜ਼ ਕਰੋ। ਬੋਲਾ ਸੀ ਖਾਲਸੇ ਦਾ ਸਾਹਿਬ ਕਿਰਪਾਲੂ ਜੀ ਨੇ ਉੱਤੇ ਕਿਹਾ, ਮਰਦਾਨਿਆ ਤੰਤੀ ਸਾਜ ਛੇੜ ਰਬਾਬ। ਜਦੋਂ ਰਬਾਬ ਛਿੜੀ, ਅੱਜ ਬਾਬੇ ਦੇ ਚਿਹਰੇ ਤੇ ਵੱਖਰਾ ਜਿਹਾ ਨੂਰ ਸੀ। ਹਕੀਕਤ ਇਹ ਵੀ ਜਦੋਂ ਅੰਦਰ ਗੁਰੂ ਵਰਤਦਾ ਨਾ, ਉਦੋਂ ਚਿਹਰੇ ਅੱਖਾਂ ਤੇ ਜ਼ਬਾਨ ਦੇ ਸ਼ਬਦ ਹੀ ਹੋਰ ਹੋ ਜਾਂਦੇ ਨੇ, ਉਹ ਨਹੀਂ ਹੁੰਦੇ ਜੋ ਆਪਾਂ ਬੋਲ ਨਹੀਂ ਹੁੰਦੇ ਹਾਂ ਦੁਨੀਆ ਵਿੱਚ। ਭਾਈ ਵੀਰ ਸਿੰਘ ਨੇ ਪੁੱਛਿਆ ਸੀ, ਇੱਕ ਦਿਨ ਮੈਂ ਵਿੱਚੋਂ ਨਿਕਲਿਆ, ਪਾਣੀ ਦਾ ਫੁਹਾਰਾ ਸਵੇਰੇ ਖਾਲੀ ਸੀ, ਉਹਦੀਆਂ ਛੋਟੇ ਛੋਟੇ ਮੂੰਹ ਜਿਹੜੇ ਨੇ ਅਸਮਾਨ ਵੱਲ ਸਨ, ਤੇ ਸ਼ਾਮ ਨੂੰ ਪਾਣੀ ਕੱਢ ਕੱਢ ਕੇ ਬਾਹਰ ਸੱਟੇ। ਉਹਨੇ ਕਿਹਾ, ਉਹ ਜਦੋਂ ਗਿਆ ਸਾਂ ਉਦੋਂ ਮੰਗਤਾ ਸਾਂ, ਮੂੰਹ ਖਾਲੀ ਸੀ ਤੇਰਾ ਫੁਹਾਰਿਆ, ਹੁਣ ਲੰਘਿਆ ਵਾ ਤੇ ਜਿਹੜਾ ਤੇਰੇ ਕੋਲ ਲੰਘਦਾ ਉਹਨੂੰ ਠੰਡ ਦੇਣਾ ਪਿਆ, ਇਹ ਕੀ ਕਾਰਨ? ਕਹਿੰਦਾ, ਜਦੋਂ ਪਾਣੀ ਚਲਾ ਜਾਏ ਤੇ ਮੁਥਾਜ ਹੋ ਜਾਂਦੇ ਹਾਂ, ਤੇ ਜਦੋਂ ਆ ਜਾਏ ਉਦੋਂ ਅਸੀਂ ਦਾਤੇ ਹੋ ਜਾਂਦੇ ਹਾਂ। ਸੱਚ ਜਾਣੋ, ਜਦੋਂ ਬਾਣੀ ਚਲੀ ਜਾਏ ਤੇ ਮੁਥਾਜ ਹੋ ਜਾਏਗਾ, ਬੋਲੇ ਤੇਰੇ ਖਤਮ ਹੋ ਜਾਣਗੇ, ਤੇ ਜਦੋਂ ਅੰਦਰ ਬਾਣੀ ਆ ਜਾਏ ਫਿਰ ਮੰਗਤਾ ਨੀ ਸਿੱਖਾ, ਤੂੰ ਦਾਤਾ ਬਣ ਜਾਏ। ਭਾਈ ਸਾਹਿਬ ਨੇ ਸ਼ਬਦ ਵਰਤੇ ਨੇ, ਮੂੰਹ ਅੱਡੀ ਅਰਸ਼ਾਂ ਵੱਲ ਤੱਕੀਏ ਇੱਕ ਬੂੰਦ ਨਾ ਕੋਈ ਪਾਵੇ, ਫੁਹਾਰਾ ਕਹਿ ਰਹੇ, ਮੂੰਹ ਅੱਡੀ ਅਰਸ਼ਾਂ ਵੱਲ ਤੱਕੀਏ ਇੱਕ ਬੂੰਦ ਨਾ ਕੋਈ ਪਾਵੇ, ਜਦੋਂ ਅਸਾਂ ਵਿੱਚ ਆ ਗਿਆ ਕੋਈ ਆਓ ਸ਼ਹਿਬਰ ਲਾਵੇ, ਤਦੋਂ ਅਸੀਂ ਹੋਏ ਦਾਤੇ ਵਸੀਏ, ਠੰਡ ਸੁਹਾਵਾਂ ਵਾਲੇ ਕੌਣ ਕਦੋਂ ਕਿਧਰੋਂ ਦੱਸ ਸਕੀਏ, ਕਿਤ ਗੁਣ ਉਹ ਕੋਈ ਆਵੇ। ਕਹਿੰਦੇ, ਬਸ ਉਹ ਆ ਜਾਏ ਤੇ ਅੰਦਰ ਦਾ ਰੰਗ ਢੰਗ ਹੀ ਚੇਂਜ ਹੋ ਜਾਂਦਾ। ਅੱਜ ਬਾਣੀ ਜਦੋਂ ਉਤਰੀ, ਬਾਬੇ ਨੇ ਸ਼ਬਦ ਕਹਿ ਖਾਲਸੇ ਦਾ ਬੋਲਾ ਨਿਕਲਿਆ। ਜੇ ਬਾਬਾ ਜੀ ਵੀ ਉੱਥੇ ਮਲਕ ਭਾਗੋ ਨੂੰ ਕਹਿੰਦੇ, ਕੋਈ ਨੀ ਤੂੰ ਬੜਾ ਚੰਗਾ, ਇਹ ਕਿਹੜਾ ਕਹੇਗਾ ਮਾਈ ਦਾ ਲਾਲ ਤੇਰੀਆਂ ਰੋਟੀਆਂ ਵਿੱਚ ਖੂਨ ਹੈ ਜੀ, ਆਪਾਂ ਤੇ ਕਹਾਂਗੇ ਚੱਲ ਕੋਈ ਗੱਲ ਨੀ, ਪ੍ਰਸ਼ਾਦਾ ਛਕਣ ਦੀ ਕਰੀਏ, ਆਪਾਂ ਕੀ ਲੈਣਾ ਕਿਰਤ ਜਿਹੜੀ ਮਰਜ਼ੀ ਕਰੇ। ਉਹ ਕਹਿਣ ਲੱਗੇ, ਸੱਜਣਾ ਦੇਖੋ ਖਾਲਸੇ ਦਾ ਬੋਲਾ ਐਮਨਾਬਾਦ ਵਿੱਚ ਨਿਕਲਿਆ। ਕਹਿਣ ਲੱਗੇ, ਰੋਟੀ ਖਾਵਾਂਗੇ, ਪਹਿਲਾਂ ਮੈਨੂੰ ਦੱਸ ਤੂੰ ਕਿਰਤ ਕੀ ਕਰਨਾ, ਤੇਰੀ ਕਿਰਤ ਵਿੱਚ ਗਰੀਬਾਂ ਦਾ ਖੂਨ ਹੈ। ਉਹ ਕਹਿੰਦਾ, ਇੱਕ ਪ੍ਰਸ਼ਾਦਾ ਛਕ ਲਓ, ਜੇ ਮੇਰੀ ਵੀ ਰਹਿ ਜਾਏਗੀ ਆਖਰ ਮੈਂ ਪਤਵੰਤਾ ਸੱਜਣ, ਤੇ ਚੇਤੇ ਰੱਖੋ ਜਿੰਨੇ ਪਤਵੰਤੇ ਹੁੰਦੇ ਨੇ ਉਹ ਸਾਰਿਆਂ ਦੀ ਪੱਕ ਆਪਣੀ ਜੇਬ 'ਚ ਪਾਈ ਫਿਰਦੇ ਹੁੰਦੇ, ਤਾਂ ਪਤਵੰਤੇ ਬਣਦੇ ਨੇ। ਐਵੇਂ ਨਹੀਂ, ਗੁਰੂ ਨਾਨਕ ਸਾਹਿਬ ਨੇ ਤੇ ਪਤਵੰਤੇ ਦੀ ਪਰਿਭਾਸ਼ਾ ਹੀ ਹੋਰ ਦਿੱਤੀ, ਉਹ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਹਿਰਦੈ ਭਗਵੰਤ। ਕਹਿਣ ਲੱਗਾ, ਮੈਂ ਪਤਵੰਤਾ ਮੈਂ ਇੱਕ ਰੋਟੀ ਨਾਲ ਕੀ ਬਣਨਾ। ਬਾਬਾ ਜੀ ਨੇ ਕਿਹਾ, ਕਿੱਕਰ ਦੇ ਬੀਜ ਨੂੰ ਕਿੱਕਰ ਨਹੀਂ ਹੁੰਦੇ, ਬੀਜਣ ਤੋਂ ਬਾਅਦ ਹੀ ਸੂਲਾਂ ਨਿਕਲਦੀਆਂ ਨੇ। ਖਾਣਾ ਸੌਖਾ ਹੈ ਪਰ ਜਦੋਂ ਸੁਰਤੀ ਬਿਰਤੀ ਤੇ ਅਸਰ ਕਰੇਗਾ। ਉੱਥੇ ਦੇਖੋ ਇੱਕ ਬੋਲਾ ਨਿਕਲਿਆ ਤੇ ਕਹਿਣ ਲੱਗੇ, ਜੈਸੀ ਮੈਂ ਆਵੈ ਖਤਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ। ਉੱਥੇ ਸਾਰੇ ਲੈ ਲੈ, ਸਮਾਜ ਵੀ ਲਿਆ, ਕਾਜ਼ੀ ਵੀ ਲੈ, ਬ੍ਰਾਹਮਣ ਵੀ ਲੈ, ਰਿਸ਼ਵਤ ਵਾਲੇ ਵੀ ਲੈ। ਉੱਥੇ ਬਾਬਰ ਨੂੰ ਵੀ ਬਖਸ਼ਿਆ ਮੈਂ, ਖਾਲਸੇ ਦਾ ਬੋਲਾ ਸੀ। ਜੈਸੀ ਮੈਂ ਆਵੈ ਖਤਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ। ਵੇ ਲਾਲੋ ਕਿੰਨਾ ਪਿਆਰਾ ਸ਼ਬਦ ਹੈ। ਅੱਜ ਕਿਤੇ ਹੁੰਦਾ ਭਾਈ ਲਾਲੋ ਵਿਚਾਰਾ ਬਾਹਰ ਬੈਠਾ ਹੋਣਾ ਸੀ, ਅੰਦਰ ਵੜਨ ਹੀ ਨਹੀਂ ਦੇਣਾ ਕਿਸੇ ਨੇ। ਬਾਬੇ ਨੇ ਕਿਹਾ, ਨਹੀਂ ਮੈਂ ਤੈਨੂੰ ਆਪਣੀ ਸੀਨੇ ਵਿੱਚੋਂ ਥਾਂ ਦੇਣੀ ਚਾਹੁੰਦਾ, ਬਾਣੀ ਅੰਦਰੋਂ ਨਿਕਲੀਏ। ਇਹਦਾ ਮਤਲਬ ਲਾਲੋ ਨੂੰ ਅੰਦਰ ਥਾਂ ਮਿਲੀ ਹੋਈ ਹੈ। ਜੈਸੀ ਮੈਂ ਆਵੈ ਖਤਮ ਕੀ ਬਾਣੀ, ਫੈਸੜਾ ਕਰੀ ਗਿਆਨ ਵੇ ਲਾਲੋ। ਬਾਬਾ ਜੀ ਕੀ ਕਹਿਣ ਲੱਗੇ, ਪਾਪ ਕੀ ਜੱਜ ਲੈ ਕਾਬਲ ਨੂੰ ਧਾਇਆ, ਜੋਰੀ ਮੰਗੈ ਦਾਨ ਵੇ ਲਾਲੋ। ਜੋਰੀ ਦਰ ਧੱਕਾ ਨੇ। ਦੇਖੋ ਇਸ ਸ਼ਬਦ ਦੇ ਪ੍ਰਕਰਨ ਨੂੰ ਪੜ੍ਹੋ। ਵੈਸੇ ਜ਼ੋਰਦਾਰ ਸ਼ਬਦ ਕਰਨੇ ਆ ਤਾਂ ਧੱਕਾ ਧੱਕਾ, ਇੱਥੇ ਗੁਰਮੁਖ ਨੇ ਅਰਥ ਕੀਤੇ ਨੇ, ਤਿੰਨ ਸ਼ਬਦ ਨੇ, ਜੜ ਜ਼ੋਰੂ ਤੇ ਜ਼ਮੀਨ। ਜਦੋਂ ਅਗਲੀ ਤੁਕ ਪੜ੍ਹਨੇ ਉਹ ਵਿਆਹ ਨਾਲ ਸੰਬੰਧਿਤ ਹੈ। ਕਹਿਣ ਲੱਗੇ, ਪਾਪ ਦੀ ਜੰਝ ਦਾ ਲਾੜਾ ਆ ਰਿਹਾ ਹੈ ਤੇ ਲਾੜੇ ਕੇਵਲ ਦੌਲਤ ਨਹੀਂ ਮੰਗਦੇ। ਕਹਿਣ ਲੱਗੇ, ਧੱਕੇ ਨਾਲ ਇੱਥੋਂ ਦੀਆਂ ਇਸਤਰੀਆਂ ਦਾ ਦਾਨ ਮੰਗੇਗਾ। ਜੋਰੀ ਦਰ ਤੇ ਇਸਤਰੀ। ਕਹਿਣ ਲੱਗੇ, ਜੈਸੀ ਮੈਂ ਆਵਾਂ ਖਤਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ। ਪਾਪ ਕੀ ਜੰਝ ਲੈ ਕਾਬਲ ਹੁਟਾਇਆ, ਜੋਰੀ ਮੰਗੈ ਦਾਨ ਵੇ ਲਾਲੋ। ਸ਼ਰਮ ਧਰਮ ਦੋਏ ਛੱਤ ਖਲੋਏ ਖਾਲਸੇ ਦੇ ਗੋਲੇ ਸਨ ਸੱਚ ਕਹਿਣ ਦੀ ਜ਼ਰੂਰਤ। ਕਹਿਣ ਲੱਗੀ ਸ਼ਰਮ ਧਰਮ ਤੋਂ ਛੱਪ ਖਲੋਏ ਕੂੜ ਫਿਰੇ ਪ੍ਰਧਾਨ ਵੇ ਲਾ ਲੋ ਕਾਜੀਆਂ ਬਾਹਮਣਾ ਕੀ ਗੱਲ ਸੱਕੀ ਅਗਦ ਅਗਰ ਦਰਸ਼ਨ ਦਾ ਵਿਆਹ ਨਕਾਹ ਅਗਦ ਪੜੇ ਸ਼ੈਤਾਨ ਵੇ ਲਾ ਲੋ। ਕਹਿਣ ਲੱਗੇ ਪਿਆਰਿਆ ਦੇਖ ਕੇ ਚਲੀ ਗਈ ਖੇਡ ਕਾਜੀਆਂ ਬਾਹਮਣਾ ਕੀ ਗੱਲ ਸੱਕੀ ਅਗਦ ਪੜੇ ਸ਼ੈਤਾਨ ਵੇ ਲਾ ਲੋ। ਖੂਨ ਕੇ ਸੋਨੇ ਗਾਵੀਆਂ ਨਾਨਕ ਰਤ ਕਾ ਕੁੰਗੂ ਪਾਏ ਵੇ ਲਾ ਲੋ। ਸ਼ਬਦ ਵਰਤੇ ਉਹ ਤੇ ਸਨ ਮੁਸਲਮਾਨੀਆਂ ਉਹ ਕਿਤੇਬਾਂ ਪੜਨਗੀਆਂ ਪਰ ਦੁੱਖ ਵਿੱਚ ਆ ਕੇ ਹਿੰਦੁਆਣੀਆਂ ਵੇਦਾਂ ਦੇ ਮੰਤਰ ਚੇਤੇ ਕਰਨਗੀਆਂ। ਜਦੋਂ ਦੁੱਖ ਆਵੇਗਾ ਤੇ ਉੱਥੇ ਪੁੱਛਦਾ ਲਾ ਲੋ ਬਾਬਾ ਇਹ ਕੀ ਸ਼ਬਦ ਪਿਆ ਕਹਿੰਦਾ। ਕਹਿਣ ਲੱਗੇ ਮੇਰੀ ਗੱਲ ਸੱਚ ਜਾਣੀ ਕਾਇਆ ਕੱਪੜ ਟੁੱਕ ਟੁੱਕ ਹੋਸੀ। ਇੱਥੇ ਸ਼ਬਦ ਵੱਲ ਧਿਆਨ ਦਿਆ ਗੋਲੇ ਵੱਲ ਮੈਂ ਆਉਂਦਾ ਪਿਆ। ਕਹਿਣ ਲੱਗੇ ਕਾਇਆ ਕੱਪੜ ਟੁੱਕ ਟੁੱਕ ਹੋਸੀ ਹਿੰਦੁਸਤਾਨ ਸਮਾਲ ਸੀ ਬੋਲਾ ਆਮਣ ਅਠੱਤਰ ਜਾਨ ਸਤਾਨਵੇਂ ਹੋਰ ਪਿਓਟ ਸੀ ਮਰਦ ਕਾ ਚੇਲਾ ਸੱਚ ਕੀ ਬਾਣੀ ਨਾਨਕ ਆਖੇ ਸੱਚ ਸੁਣਾਏ ਸੀ ਸੱਚ ਕੀ ਵੇਲਾ ਵੇਲੇ ਸਿਰ ਬੋਲਿਆ ਹੋਇਆ ਸੱਚ ਹੀ ਖਾਲਸੇ ਦਾ ਬੋਲਾ। ਜਿਹੜਾ ਦ੍ਰਿੜਤਾ ਤੇ ਸੱਚ ਬੋਲਿਆ ਜਾਏ ਉਹ ਵੀ ਖਾਲਸੇ ਦਾ ਬੋਲਾਂ ਤੇ ਉਹਦਾ ਰੋਜ਼ ਅਸੀਂ ਧਿਆਨ ਕਰਨੇ ਆ ਕਿ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਇਸ ਤੋਂ ਅੱਗੇ ਕੱਲ ਨੂੰ ਅਸੀਂ ਚੱਲਾਂਗੇ ਭਗਤ ਬਾਣੀ ਗੁਰੂ ਸਾਹਿਬਾਨ ਗੁਰੂ ਗ੍ਰੰਥ ਸਾਹਿਬ ਦੇ ਬਚਨ ਭਾਈ ਗੁਰਦਾਸ ਦੀ ਰਚਨਾ ਤੇ ਜਿਹੜੇ ਖਾਲਸੇ ਦੇ ਅਸਲੀ ਬੋਲੇ ਸਨ ਉਹਦੇ ਸਮੇਂ ਦੇ ਲਿਹਾਜ਼ ਨਾਲ ਉਹਨਾਂ ਦੀ ਨਿਹੰਗਾ ਸਿੰਘਾਂ ਦੇ ਬੋਲੇ ਉਹਨਾਂ ਨੂੰ ਅੱਖਾਂ ਤੋਲੇ ਨਹੀਂ ਕਰਨਾ। ਜ਼ਰੂਰ ਆਪਾਂ ਕੱਲ੍ਹ ਨੂੰ ਵਾਚਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।